Satnam. Satnam Shri Vaheguru. Jam hai amrit gyan hai manik bhagat vaira. Guru Granth Sahib Udh Udh. Bandon kar anurag, bandon, bandon kar anurag. Parmeshwar ditta banna, dukh rog kade ra panna. Anand karah nar nari, har har prabh kirpa tari, sant ho sukh hoa sab thai. पार ब्रह्म पूर्ण परमेश्वर रब रहया सब नीरा तुर की बाणी आई तुर की बाणी आई तिन सगली चिंत मिटाई दयाल पुरख मेहरवाना हर नानक साच बखाना तेरे दरबार दी शोभा कि तेरे दरबार की शोभा हरदम मैं गाई जावा तेरे दरबार की शोभा हरदम मैं गाई जावा दरबार की दरबार की शोभा हरदम मैं गाई जावां तेरे दरबार की शोभा हरदम मैं गाई जावां तेरे दरबार की शोभा मिल जे उथों दुख भावे सुख जो भी कुछ मिल जाए खुशी दुख भावे सुख ये तुहाडी रजा है मैं हस के प्रवान कर लवां ऐसी बिरति बना दे जो भी कुछ मिल जे उथों झोली विच पाई जाव जो भी कुछ मिल जे साइया झोली विच पाई जाव कोई कुछ मिल जे झोली विच पाई Thank you. मोलक तेरे हृदय बसाई जा जी बचन अमोलक तेरे हृदय बसाई जा तेरे दरबार तो जी तेरे दरबार तेरे दरबार तो हर दम मैं गाई जावा तेरे दरबार तो हर दम मैं गाई जावा
दो मिनट अखा बंद करके चौंकड़े ला के बोलो सारे वाहेगुरु 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 सब बोलो जी
वाहेगुरु 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 वा हर जन के हों बल जाई ये सका कर जबर तुलामा चरण धूल भाई।
परम सत्कार जो सतगुरां दी साजी नवाजी गुरु प्यारी गुरु सवारी गुरु का खास रूप गुरु खालसा सात संगत जी रसना पवित्र करो। सब तो पहला बुलंद आवाज विच सारे ही सतगुरु की बख्शिश दोहराओ गज के आखो जी वाहे गुरु जी का खालसा वाहे गुरु जी की फतेह। सतगुरु जी ने महान महान कृपा कीती है दो रोजा गुरु मान्यो ग्रंथ चेतना समागम सानू मिलिया रल मिल के बैठन दा समा। अज दूसरे और लास्ट दीवान विच सतगुरु दे चरणा च समूलियत करन लई पुजे हां। काफी समय तो आप जी ने बेअंत जथियां तो कथा कीर्तन दा आनंद माणिया। जितना कु समा बाकी रहिंदा है एकाग्र चित हो के बैठण दा जतन करिए तां जो साडा समा और स्वास सफल हो सकण। औद घटै दिन सरहण आ दे मन गुर मिल काज सवार। दिन ते रात करके उम्र घटदी जा रही है चार गवाया हंड के चार गवाया सम लेखा रब मगेसिया तू आहो के रेखा। चार पैर हंडाउंदिया लंघ जांदे ने चार सुतियां दे लंघ जांदे ने। कबीर सूता क्या करे उठ के ना जपै मुराद एक दिन सोवन होएंगो लांबे गोड़ पसार। एक दिन सदा लई सौ जाना जाग ले हो रे मना जाग ले हो कहां गाफल सोया। सो अपनी सुरत नूं जगाइए गुरमुखो जेड़े तन करके जाग पैंदे ने ना शरीर जिन्हां दा जागदा है उठदे ने एक दिन उन्हां दी सुरत भी जाग पैंदी है। ते जदों सुरत जागदी है उसे नूं असीं जिउणा मन्ने आ। सतगुरु जी कहिंदे ने सो जीविया जिन मन वसिया सोए। जिहदी जमीर जागदी है जिहदी सुरत जागदी है असल च जिउंदा ही उह है जिहड़ा रब रब करदा जिहदे अंदर वाहिगुरु दा नाम वसिया है ना गुरमुखो उहनूं जिउंदा गिणदे ने महाराज। नानक अवर न जीवै कोए किने होर नहीं जिउंदा कोई इत्थे बस लाशां ही तुरियां फिरदियां ने जिहड़े भजन तो सखणे ने बंदगी तो सखणे ने नाम तो जिहड़े सखणे ने एकाग्रता बख्शो गुरमुखो। काहे रे मन महाराज सच्चे पातशाह जी बाणी विच कहिंदे ने रोज आपां पढ़ने आ भाई रे भगतहीन काहे जग आया। क्यों आए ने पूरे गुरु की सेवना कीनी बिरथा जन्म गवाया। जेड़े वाहिगुरु परमेश्वर दे नाम तो हीणे ने ओ आए ही क्यों हन। इस करके जे नाम भजन सिमरन नाल नहीं जुड़े गुरु वाले नहीं बने ते साडे नालों ते पशु चंगे ने। पशु मिले चंगियाईयां खड़खा है अमृत दे नाम हुणे आदमी त्रिग जीवन कर्म करे। जे बच्चे पालन तक ही सीमित रहना है घर बनाना है बच्चे पालने ने इन्हां कुछ ते पशु पंछी भी कर लैंदे ने पशु पंछी भी बच्चे पाल लैंदे ने ते साडे नाल उहनां च मोह घट हुंदा है उहनां कु चेरी मोह करदे ने जिन्ना चिर उड़ना ना सिखण। जिद्दन बच्चा उड़ना सिख गया मां किते बच्चे किते बस उड़ गया हुण अपने पैरां ते खड़ा हो खुले गगन विच उड़ारियां मार उहनां चेरीए। इत्थे सारी उम्र लंघ जांदी है फिर भी फिकर पिया ही रहिंदा बच्चियां दा इन्हां दा कुछ बन जाए पहला बच्चियां दा फिर पोतरियां दा फिर पड़ोतरियां दा लम्मियां लम्मियां सोचने। ਪਸ਼ੂ ਪੰਛੀਆਂ ਚ ਮੋਹ ਹੈ ਪਰ ਸਾਡੇ ਜਿੰਨਾ ਨਹੀਂ ਹੈ, ਹੋਣਾ ਚਾਹੀਦਾ। ਇਹ ਗੱਲ ਵੀ ਧਿਆਨ ਚ ਰੱਖੋ। ਵੇਖੋ ਬੱਚੇ ਪਾਲਣੇ ਜ਼ਰੂਰ ਨੇ, ਮੋਹ ਚਾਹੀਦਾ ਜ਼ਰੂਰ ਹੈ, ਪਰ ਉਹਦੀ ਕੋਈ ਸੀਮਾ ਹੈ, ਸੀਮਤ ਹੋ ਗਈ। ਇੰਨਾ ਨਾ ਫਸ ਵੀ ਦਲ ਦਲ ਬਣ ਜਾ ਜਿਹਦੇ ਚੋਂ ਨਿਕਲ ਹੀ ਨਾ ਸਕੇ। ਪੰਕਜ ਮੋਹ ਪਗ ਨਹੀਂ ਚੱਲ, ਹਮ ਦੇਖਾ ਤਹਿ ਡੂਬੀ ਅਲੇ। ਰੋਜ਼ ਪੜ੍ਹਨੇ ਨਾ ਆਪਾਂ ਮਹਾਰਾਜ ਦੇ ਬਚਨ, ਮੋਹ ਦੇ ਚਿੱਕੜ ਵਿੱਚ ਸੰਸਾਰ ਡੁੱਬ ਰਿਹਾ, ਮੈਂ ਵੇਖ ਰਿਹਾ ਬੜੇ ਹੀ ਡੁੱਬ ਡੁੱਬ ਕੇ ਮਰ ਰਹੇ ਨੇ, ਮੋਹ ਦਾ ਚਿੱਕੜ ਹੈ। ਤੇ ਇਸ ਜਾਲ ਚੋਂ ਨਿਕਲਣਾ ਹੈ ਬੜਾ ਔਖਾ, ਬੜਾ ਕਠਿਨ ਕੰਮ ਹੈ। ਘਰ ਨਹੀਂ ਛੱਡਣਾ, ਪਰ ਇਸ ਗੱਲ ਦਾ ਚੇਤਾ ਰੱਖਣਾ, ਇੱਕ ਦਿਨ ਇਹਨਾਂ ਨੂੰ ਮੈਂ ਛੱਡ ਕੇ ਜਾਣਾ ਹੈ। ਬੱਚਿਆਂ ਨੂੰ ਛੱਡਣਾ ਥੋੜਾ ਹੈ, ਪੋਤਰਿਆਂ ਚ ਵੇਖ ਖੇਡ ਹੱਸ ਖੇਡ ਬੜਾ, ਪਰ ਬੱਚੇ ਨੂੰ ਵੇਖ ਕੇ ਕਿਹਾ ਕਰ, ਯਾਦ ਕਰ ਲਿਆ ਕਰ ਵੀ ਇੱਕ ਦਿਨ ਮੈਂ ਇਹਨੂੰ ਛੱਡ ਕੇ ਜਾਣਾ, ਮੇਰਾ ਤੇ ਇਹਦਾ ਵਿਛੋੜਾ ਪੈਣਾ। ਆ ਘਰ ਵਾਲੀ ਇੱਕ ਦਿਨ ਤੇ ਅਸੀਂ ਵਿਛੜਾਂਗੇ, ਬੱਚੇ ਨੇ ਇੱਕ ਦਿਨ ਤੇ ਵਿਛੜਾਂਗੇ, ਇੱਕ ਨਾ ਇੱਕ ਦਿਨ ਤੇ ਸਭ ਦਾ ਵਿਛੋੜਾ ਪੈਣਾ ਹੀ ਪੈਣਾ ਹੈ। ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇੱਕ ਦਿਨ ਤੇ ਇਕੱਲੇ ਹੋਣਾ ਪੈਣਾ, ਇੱਕ ਨਾ ਇੱਕ ਦਿਨ ਧਿਆਨ ਦਿਓ ਜਰਾ। ਇਹ ਟਿਕ ਟਿਕ ਜੇ ਕਰੀ ਜਾਣਗੇ, ਤੁਸੀਂ ਆਪਣਾ ਮਨ ਜੋੜ ਕੇ ਰੱਖੋ। ਇੱਥੇ ਆ ਨਕਲੀ ਜੇ ਕਰੇ ਕੀ ਮਿਲ ਜਾਂਦੇ ਨੇ ਪੁੱਠੇ ਸਿੱਧੇ ਜੇ, ਸਾਡੇ ਤੇ ਉੱਥੇ ਤੇ ਬੜਾ ਕੰਮ ਖਰਾਬ ਹੈ, ਇੱਥੇ ਤੇ ਆ ਕੀ ਗੱਟੇ
ਕੱਟੇ,
ਆਹੋ ਉਹ ਇੱਥੇ ਬੜੇ ਮਿਲ ਜਾਂਦੇ। ਸੋ ਇਸ ਕਰਕੇ ਆ ਟਿਕ ਟਿਕ ਲਾਈ ਰੱਖਦੇ ਨੇ। ਇਕਾਗਰਤਾ ਬਖਸ਼ੋ ਜਰਾ, ਮਨ ਜੋੜ ਕੇ ਰੱਖੋ। ਤੇ ਇਸ ਕਰਕੇ ਮਸਾਂ ਮਸਾਂ ਸੰਗਤ ਦਾ ਸਮਾਂ ਮਿਲਦਾ ਹੈ ਸਤਿਗੁਰੂ ਦੇ ਚਰਨਾਂ 'ਚ ਬਹਿਣ ਦਾ, ਤੇ ਇਕਾਗਰਤਾ ਬਣਾ ਕੇ ਰੱਖਣੀ ਚਾਹੀਦੀ। ਮੈਂ ਜੋ ਬੇਨਤੀ ਕਰ ਰਿਹਾ ਪੂਰਾ ਉਹਦੇ ਵਿੱਚ ਧਿਆਨ ਦਿਓ। ਸੰਗਤ ਜੀ ਰਹਿਣਾ ਹੈ ਪਰਿਵਾਰ 'ਚ, ਪਰ ਚੇਤਾ ਰੱਖਣਾ ਇੱਕ ਦਿਨ ਇਹਨਾਂ ਨੂੰ ਛੱਡਣਾ ਹੈ। ਇੱਕ ਦਿਨ ਉਹਦੀ ਕਚਹਿਰੀ 'ਚ ਤੇ ਮੈਨੂੰ ਇਕੱਲੇ ਨੂੰ ਜਾਣਾ ਪੈਣਾ ਹੈ। ਸਾਡੇ ਉੱਧਰ ਵੇਖਿਆ ਹੈ ਜਦੋਂ ਬੰਦਾ ਕੋਈ ਮਰਦਾ ਹੈ ਨਾ, ਤੇ ਉਸ ਤੋਂ ਬਾਅਦ ਜਦੋਂ ਜਾਂਦੇ ਨੇ ਉਹਨੂੰ ਮੜੀ 'ਚ ਛੱਡਣ ਸ਼ਮਸ਼ਾਨ ਘਾਟ, ਸ਼ਮਸ਼ਾਨ ਘਾਟ ਵਿੱਚ ਕਹਿਣਗੇ ਸਾਰੇ ਹੀ ਡੱਕਾ ਸੁੱਟੋ ਇੱਕ ਇੱਕ, ਚਿਣਿਆਂ ਤੇ ਕਿਸੇ ਹੋਰ ਨੇ ਹੁੰਦਾ ਹੈ, ਕਈ ਫਿਰ ਡੱਕਾ ਤੋੜ ਕੇ ਸੁੱਟਦੇ ਨੇ। ਉਹ ਡੱਕਾ ਤੋੜ ਕੇ ਸਿੱਟਣ ਤੋਂ ਹੀ ਭਾਵ ਇਹ ਸੀ ਵੀ ਜਾ ਹੁਣ ਇਕੱਲਾ ਤੇਰੀ ਸਾਡੀ ਟੁੱਟ ਗਈ ਆ, ਇੰਨਾ ਹੀ ਰਿਸ਼ਤਾ ਤੇਰੇ ਨਾਲ। ਕਈਆਂ ਦਾ ਤਾਂ ਜੇ ਧੂੰਆਂ ਵੀ ਪਿੰਡ ਵਾਲੇ ਪਾਸੇ ਆ ਜਾਏ ਨਾ, ਪਿੰਡ 'ਚ ਗੱਲਾਂ ਹੋਣ ਲੱਗ ਪੈਂਦੀਆਂ ਨੇ, ਲੈ ਕੰਮ ਖਰਾਬ ਹੋ ਗਿਆ ਕਿ ਕਿਉਂ ਇਹ ਇੱਕ ਅੱਧੇ ਨੂੰ ਹੋਰ ਵੀ ਲਿਜਾਏਗਾ ਨਾ। ਹਵਾ ਇੱਧਰ ਦੀ ਚੱਲਦੀ ਹੋਵੇ ਨਾ, ਅਸੀਂ ਚੌੜੇ ਹੋਏ ਫਿਰਨੇ ਆ ਵੀ ਪਿੰਡ ਹੀ ਖੋਰੇ ਮੇਰੇ ਨਾਲ ਵੱਸਦਾ, ਵੀ ਮੈਂ ਹੀ ਹਾਂ ਇਸ ਪਿੰਡ 'ਚ ਬੰਦਾ ਚੱਜਦਾ, ਬਾਕੀ ਤੇ ਬੰਦਾ ਹੀ ਨਹੀਂ ਕੋਈ ਇੱਥੇ, ਅਸੀਂ ਚੌੜੇ ਹੋਏ ਫਿਰਨੇ ਆ। ਪਰ ਸਾਡਾ ਤੇ ਧੂੰਆਂ ਵੀ ਨਹੀਂ ਝੱਲਣਾ, ਕਿਸੇ ਨੇ ਹੱਥ ਵੀ ਨਹੀਂ ਲਾਇਆ ਹੁੰਦਾ ਬੀਬੀਆਂ ਨੇ ਤੇ ਮਰਦੇ ਨੂੰ, ਮਰਿਆ ਹੋਰ ਹੈ ਇਸ਼ਨਾਨ ਹੋਵੇ ਵੀ ਨਹਾ ਕੇ ਜਾਣਗੇ ਵੀ ਚਿੰਬੜੀ ਨਾ ਜਾਏ ਕਿਤੇ। ਹਰ ਕੋਈ ਪੰਜ ਇਸ਼ਨਾਨਾਂ ਕਰਕੇ ਘਰ ਵੜਦਾ ਹੈ। ਜਿਉਂਦਿਆਂ ਨੂੰ ਹੀ ਇਹ ਜੱਫੀਆਂ ਪਾਉਣ ਵਾਲੇ ਨੇ, ਜਿਉਂਦਿਆਂ ਦੀ ਗਲਵੱਕੜੀਆਂ ਪਾਉਣ ਵਾਲੇ ਨੇ, ਜਿਉਂਦਿਆਂ ਦੀ ਪ੍ਰੇਮ ਕਰਨ ਵਾਲੇ ਨੇ, ਮਰਨ ਤੋਂ ਬਾਅਦ ਤੇ ਨਹਾ ਕੇ ਘਰ ਵੜਨਗੇ ਵੀ ਕਿਤੇ ਸਾਡੇ ਹੱਥਾਂ ਨਾਲ ਲੱਤਾਂ ਨਾਲ ਹੀ ਨਾ ਚਿੰਬੜ ਜਾਏ, ਚੰਗੀ ਤਰ੍ਹਾਂ ਹੱਥ ਪੈਰ ਧੋ ਲਓ। ਇਹ ਜਿਉਂਦਿਆਂ ਦੇ ਯਾਰ ਨੇ ਸਾਰੇ। ਇਸ ਕਰਕੇ ਸੰਗਤ ਜੀ ਜ਼ਰੂਰ ਇਸ ਗੱਲ ਦਾ ਖਿਆਲ ਰੱਖਣਾ ਹੈ ਵੀ ਰਹਿਣਾ ਇਹਨਾਂ ਦੇ ਵਿੱਚ ਹੀ ਹੈ, ਪਰ ਇੱਕ ਦਿਨ ਛੱਡਣਾ ਹੈ, ਇੱਕ ਦਿਨ ਤੇ ਉਹਦੀ ਕਚਹਿਰੀ 'ਚ ਇਕੱਲੇ ਜਾਣਗੇ। ਇਕੱਲਿਆਂ ਨੂੰ ਹਿਸਾਬ ਕਿਤਾਬ ਦੇਣਾ ਪੈਣਾ ਹੈ, ਲੇਖਾ ਕਰਮਾਂ ਦਾ ਹੋਏਗਾ ਜ਼ਰੂਰ। ਫਿਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਈ ਉਹਦੇ ਨੇੜੇ ਹੋ ਜਾਣੇ ਨੇ, ਕਈਆਂ ਨੇ ਦੂਰ ਹੋ ਜਾਣਾ, ਜਾਂ ਫਿਰ 7.5 ਅਰਬ ਸਾਲ ਲੱਗਦੇ ਨੇ 84 ਕੱਟਣ ਤੇ, ਜਾਂ ਫਿਰ 84 ਦੇ ਗੇੜ 'ਚ ਪੈ ਜਾ। ਜਿਹਦੇ ਕਰਮ ਚੰਗੇ ਨੇ ਉਹਨੂੰ ਮਾਲਕ ਨੇ ਨੇੜੇ ਲਾ ਲੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨ੍ਹੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਜਿਨ੍ਹਾਂ ਨੇ ਨਾਮ ਧਿਆਇਆ ਮੁਸ਼ਕਤਾਂ ਘਾਲੀਆਂ, ਮਿਹਨਤ ਕੀਤੀ। ਸਾਰੀ ਦੁਨੀਆਂ ਸੁੱਤੀ ਪਈ ਹੈ, ਸਵੇਰੇ 4 ਵਜੇ ਉੱਠ ਪੈਂਦਾ, ਔਖਾ ਤੇ ਹੈ ਨਾ ਥੋੜਾ ਜਿਹਾ, ਮੁਸ਼ਕਲ ਤੇ ਨੀਂਦਰ ਤੇ ਕੱਟਣੀ ਪੈਂਦੀ, ਉਹ ਨੀਂਦਰਾ ਮਾੜੀ ਜਿਹੀ ਤਕਲੀਫ ਤੇ ਹੈ ਇਸ਼ਨਾਨ ਕਰਨ ਦੀ, ਇਸ਼ਨਾਨ ਕਰਕੇ ਬਹਿਣ ਦੀ, ਥੋੜਾ ਜਿਹਾ ਚਿਰ ਤੇ ਔਖਾ ਲੱਗਦਾ, ਬਾਅਦ ਵਿੱਚ ਸੁਭਾਅ ਬਣ ਜਾਂਦਾ। ਮਿਹਨਤ ਮੁਸ਼ਕਤ ਤੇ ਹੈ, ਪਰ ਜਿਨ੍ਹਾਂ ਨੇ ਇੱਥੇ ਆ ਕੇ ਪਹਿਲਿਆਂ ਸਮਿਆਂ 'ਚ ਮੁਸ਼ਕਤਾਂ ਘਾਲੀਆਂ ਨੇ ਤੇ ਹੁਣ ਆਨੰਦ ਲੈਂਦੇ ਨੇ। ਪਹਿਲਾਂ ਆ ਕੇ ਜ਼ਮੀਨਾਂ ਬਣਾਈਆਂ, ਔਖੇ ਹੋਏ, ਨਹੀਂ ਸੀ ਫਸਲਾਂ ਹੁੰਦੀਆਂ, ਹੁਣ ਹੋਣ ਲੱਗ ਪਈਆਂ ਤੇ ਮੌਜਾਂ ਲੱਗ ਗਈਆਂ। ਮੁਸ਼ਕਤ ਤੇ ਕਰਨੀ ਪੈਂਦੀ ਹੈ, ਬਿਨਾਂ ਮੁਸ਼ਕਤ ਤੋਂ ਥੋੜਾ ਕੁਝ ਮਿਲਦਾ ਹੈ। ਸੰਗਤ ਜੀ ਮੁਸ਼ਕਤ ਜਿਨ੍ਹਾਂ ਨੇ ਘਾਲੀ ਹੈ ਨਾ, ਮਹਾਰਾਜ ਦਾ ਬਚਨ ਹੈ, ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਨਾਨਕ ਤੇ ਮੁੱਖ ਉਜਲੇ, ਉਹ ਮੁੱਖ ਉਜਲੇ ਲੈ ਕੇ ਗਏ ਦਰਗਾਹ ਚ ਤੇ ਕੱਲੇ ਆਪ ਹੀ ਨਹੀਂ ਤਰੇ, ਕੇਤੀ ਛੁੱਟੀ ਨਾਲ, ਕੇਤੀ ਤੋਂ ਭਾਵ ਹੈ ਕਈਆਂ ਨੂੰ, ਛੁੱਟੀ ਤੋਂ ਭਾਵ ਹੈ ਛੁਡਾ ਕੇ ਨਾਲ ਹੀ ਲੈ ਗਏ। ਕਹਿੰਦੇ ਨਾਮ ਜਪਣ ਵਾਲਾ ਕੱਲਾ ਆਪ ਨਹੀਂ ਤਰਦਾ, ਉਹ ਹੋਰਾਂ ਨੂੰ ਵੀ ਕਈਆਂ ਨੂੰ ਤਾਰ ਦਿੰਦਾ, ਹੋਰਾਂ ਦਾ ਵੀ ਭਲਾ ਕਰ ਦਿੰਦਾ। ਇਸ ਕਰਕੇ ਇਸ ਗੱਲ ਦਾ ਚੇਤਾ ਜ਼ਰੂਰ ਰੱਖਣਾ ਹੈ ਕਿ ਜਿਹੜੇ ਇਹ ਦਿਸਦੇ ਨੇ ਨਾ ਸਾਰੇ ਆਲੇ ਦੁਆਲੇ ਯਾਰ ਬੇਲੀ ਮਿੱਤਰ ਦੋਸਤ, ਇਹਨਾਂ ਚੋਂ ਕੋਈ ਨਹੀਂ ਐਸਾ ਜਿਹੜਾ ਉਸ ਵੇਲੇ ਖਲੋ ਜਾਏਗਾ ਉੱਥੇ ਤੇ। ਤੇਰੇ ਸਕਿਆ
ਭੈਣ ਭਰਾਵਾਂ ਦੇ, ਤੇਰੇ ਸਕਿਆ ਭੈਣ ਭਰਾਵਾਂ ਦੇ, ਸਕਿਆ ਭੈਣ ਭਰਾਵਾਂ ਦੇ, ਸੁੱਟ ਕੇ ਪਿੱਛੇ ਮੁੜਿਆਉਣਾ, ਸੁੱਟ ਕੇ ਪਿੱਛੇ ਮੁੜਿਆਉਣਾ, ਸਕਿਆ ਭੈਣ ਭਰਾ, ਸਕਿਆ ਭੈਣ ਭਰਾ, ਸੁੱਟ ਕੇ ਪਿੱਛੇ ਮੁੜਿਆਉਣਾ, ਸਕਿਆ ਭੈਣ ਭਰਾ, ਸਕਿਆ ਭੈਣ ਭਰਾ, ਸੁੱਟ ਕੇ ਪਿੱਛੇ ਮੁੜਿਆਉਣਾ, ਹੋਣਾ ਧਰਮ ਦੁਆਰੇ, ਹੋਣਾ ਧਰਮ ਦੁਆਰੇ, ਲੇਖਾ ਤੇਰੇ ਅੰਦਰ ਮੰਗਦਾ, ਲੇਖਾ ਤੇਰੇ ਅੰਦਰ ਮੰਗਦਾ, ਹੋਣਾ ਧਰਮ ਦੁਆਰੇ, ਲੇਖਾ ਤੇਰੇ ਅੰਦਰ ਮੰਗਦਾ, ਇੱਕ ਦਿਨ ਹੋਣਾ ਧਰਮ ਦੁਆਰੇ, ਹੋਣਾ ਧਰਮ ਦੁਆਰੇ, ਲੇਖਾ ਤੇਰਿਆ, ਲੇਖਾ ਤੇਰੇ ਅੰਕਲ
ਹਿਸਾਬ ਕਿਤਾਬ ਹੋਏਗਾ ਜ਼ਰੂਰ। ਕਬੀਰ ਸਾਹਿਬ ਕਹਿੰਦੇ ਨੇ ਜਮਾਂ ਦੀ ਮਾਰ ਝੱਲੀ ਜਾਣੀ ਤੇ ਸੀ ਬੜੀ ਔਖੀ, ਪਰ ਮੈਨੂੰ ਮੁਰਸ਼ਦ ਮਿਲ ਪਿਆ ਜਿਹਨੇ ਬਚਾ ਲਿਆ, ਨਹੀਂ ਤੇ ਮੇਰਾ ਵੀ ਬੁਰਾ ਹੀ ਹਾਲ ਹੋਣਾ ਸੀ। ਜਿਹੜੇ ਬੇਮੁਰਸ਼ਦੇ ਬੇਪੀਰੇ ਹਨ, ਬੇਗੁਰੇ ਹਨ, ਉਹਨਾਂ ਦਾ ਗੁਰਮੁਖੋ ਇਹੀ ਹਾਲ ਹੁੰਦਾ ਹੈ। ਤੇ ਜਿਹੜੇ ਮੁਰਸ਼ਦ ਵਾਲੇ ਨੇ, ਤੁਸੀਂ ਮੇਰੇ ਤੋਂ ਪਹਿਲਾਂ ਸੁਣਦੇ ਸੋ ਪਏ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾ ਗੁਰਾ, ਨਗੁਰੇ ਦਾ ਤੇ ਨਾਲ ਲੈਣਾ ਵੀ ਮਾੜਾ। ਇਸ ਕਰਕੇ ਗੁਰੂ ਵਾਲੇ ਬਣ ਜਾਣਾ ਚਾਹੀਦਾ, ਉਸ ਗੁਰੂ ਵਾਲੇ, ਉਸ ਗੁਰੂ ਦੇ ਸੇਵਕ ਜਿਹਨੇ ਆਪਣਾ ਸਾਰਾ ਕੁਛ ਹੀ ਕੁਰਬਾਨ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਕੱਲ ਆਪ ਜੀ ਨੇ ਵਿਸਥਾਰ ਨਾਲ ਸਰਵਣ ਕੀਤਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਖਾਲਸਾ ਪੰਥ ਦੀ ਨੀਂਹ ਰੱਖੀ, ਸਿਰਜਣਾ ਕੀਤੀ 1699 ਦੀ ਵਿਸਾਖੀ। ਇਹ ਸਮਾਗਮ ਹੈ ਗੁਰਗੱਦੀ ਦਿਵਸ ਨੂੰ ਸਮਰਪਿਤ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ। 300 ਸਾਲਾਂ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਨਾਇਆ ਗਿਆ। ਸੱਚਖੰਡ ਕਿਉਂ ਕਹਿੰਦੇ ਆ?
ਸੱਚਖੰਡ ਗੁਰੂ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਸੱਚਖੰਡ ਗਏ ਉਸ ਜਗ੍ਹਾ ਨੂੰ ਸੱਚਖੰਡ ਨਹੀਂ ਕਿਹਾ ਜਾਂਦਾ। ਉੱਥੇ ਗੁਰਗੱਦੀ ਗੁਰੂ ਅੰਗਦ ਦੇਵ ਸਾਹਿਬ ਨੂੰ ਮਿਲੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਸੱਚਖੰਡ ਗਏ ਉਸ ਜਗ੍ਹਾ ਨੂੰ ਸੱਚਖੰਡ ਨਹੀਂ ਕਿਹਾ ਜਾਂਦਾ। ਸੱਚਖੰਡ ਕਿਹਾ ਹੀ ਜਾਂਦਾ ਤੇ ਹਜ਼ੂਰ ਸਾਹਿਬ ਦੀ ਧਰਤੀ ਨੂੰ। ਮੈਂ ਅਰਜ ਕਰਾਂਗਾ ਪਹਿਰੇਦਾਰਾਂ ਦੇ ਚਰਨਾਂ ਚ, ਇੱਕ ਤੇ ਜਰਾ ਇਕਾਗਰਤਾ ਬਖਸ਼ਣੀ ਹੈ, ਟਿਕਾਣਾ ਹੈ ਸੰਗਤ ਨੂੰ। ਬਾਕੀ ਮੈਂ ਵੀਡੀਓ ਵਾਲੇ ਸਿੰਘਾਂ ਦੇ ਚਰਨਾਂ ਚ ਵੀ ਅਰਜ ਕਰਾਂਗਾ ਕਿ ਆਪ ਜੀ ਇੱਕ ਜਗ੍ਹਾ ਟਿਕ ਕੇ ਖਲੋ ਕੇ ਇੱਕ ਥਾਂ ਤੇ ਖਲੋਤੇ ਰਹੋਗੇ ਤੇ ਫਿਰ ਮੁਸ਼ਕਿਲ ਘੱਟ ਹੋਏਗੀ, ਇੱਕ ਜਗ੍ਹਾ। ਬਾਕੀ ਦੂਸਰੀ ਬੇਨਤੀ ਇਹ ਵੀ ਹੈ ਕਿ ਜਿੰਨੀ ਸੰਗਤ ਬੈਠੀ ਹੈ, ਵੇਖੋ ਗੁਰਮੁਖੋ ਥੋੜਾ ਜਿਹਾ ਚਿਹਰਾ ਆਪਾਂ ਇਤਿਹਾਸ ਦੇ ਨਾਲ ਨਾਲ ਚੱਲਣਾ। ਜਿਹੜਾ ਪਿੱਛੇ ਰਹਿ ਜਾਂਦਾ ਫਿਰ ਇਕਾਗਰਤਾ ਭੰਗ ਹੋ ਜਾਂਦੀ। ਜਿਵੇਂ ਜਿਵੇਂ ਇਤਿਹਾਸ ਚੱਲਦਾ ਹੁੰਦਾ ਨਾ, ਮੈਂ ਹਮੇਸ਼ਾ ਅਰਜ ਕਰਨਾ, ਇੱਕ ਹੁੰਦੇ ਨੇ ਸ਼ਬਦ ਦਰਸ਼ਨ, ਇੱਕ ਹੁੰਦੇ ਨੇ ਸੁਰਤ ਦਰਸ਼ਨ, ਇੱਕ ਹੁੰਦੇ ਨੇ ਸੁਪਨ ਦਰਸ਼ਨ, ਇੱਕ ਹੁੰਦੇ ਨੇ ਪ੍ਰਤੱਖ ਦਰਸ਼ਨ। ਸੰਗਤ ਵਿੱਚ ਸੁਰਤ ਦਰਸ਼ਨ ਕਰੀਦੇ ਨੇ, ਜਿਵੇਂ ਜਿਵੇਂ ਸੁਣੋ ਉਵੇਂ ਉਵੇਂ ਸੁਰਤ ਜਿਹੜੀ ਹੈ ਨਾ ਨਾਲ ਨਾਲ ਤੁਰੇ, ਏਦਾਂ ਲੱਗੇ ਵੀ ਸਾਹਮਣੇ ਹੀ ਹੋ ਰਿਹਾ ਸਾਰਾ ਕੁਛ। ਕਈ ਵਾਰੀ ਸੁਪਨ ਦਰਸ਼ਨ ਵੀ ਹੁੰਦੇ ਨੇ, ਸੁਪਨ ਚਰਿੱਤਰ ਚਿੱਤਰ ਬਾਨਕ ਬਣੇ, ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਬੋਰੇ ਆਏ ਹੈ। ਪਰਮ ਦਿਆਲ ਲਾਲ ਲੋਚਨ ਵਸਾਲ, ਮੁਖ ਬਚਨ ਰਸਾਲ, ਮਧੂ ਮਧੁਰ ਪਿਆਏ ਹੈ। ਸੋ ਇਸ ਕਰਕੇ ਸੁਪਨ ਦਰਸ਼ਨ ਵੀ ਹੁੰਦੇ ਨੇ। ਜਿਹੜੇ ਬੰਦੇ ਦੇ ਖਿਆਲਾਤ ਚੰਗੇ ਨੇ, ਜਾਂ ਜਿਹੜਾ ਮਰਦ ਚਰਨਾਂ ਚ ਪ੍ਰੀਤ ਪਾਈ ਹੈ, ਜਿਹੜਾ ਜੋੜ ਕੇ ਰੱਖਦਾ ਮਨ ਆਪਣਾ, ਉਹਨੂੰ ਸੁਪਨੇ ਚ ਵੀ ਦਰਸ਼ਨ ਹੋ ਜਾਂਦੇ। ਸ਼ਬਦ ਦਰਸ਼ਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨੇ ਆ ਸ਼ਬਦ ਦਰਸ਼ਨ ਨੇ, ਕੰਨਾਂ ਨਾਲ ਸਰਵਣ ਕਰਨਾ। ਤੇ ਪ੍ਰਤੱਖ ਦਰਸ਼ਨ, ਇਹ ਕੀ ਕੋਈ ਭਾਗਾਂ ਵਾਲਾ ਕਰਦਾ ਹੈ, ਪ੍ਰਤੱਖ ਸਾਹਮਣੇ ਖਲੋ ਜਾਣਾ ਆ ਕੇ ਸਤਿਗੁਰਾਂ ਨੇ। ਸੋ ਇਸ ਕਰਕੇ ਜਦੋਂ ਸੰਗਤ ਵਿੱਚ ਆਉਂਦੇ ਆ ਤੇ ਜਿਵੇਂ ਜਿਵੇਂ ਇਤਿਹਾਸ ਚੱਲਦਾ ਇੱਦਾਂ ਲੱਗੇ ਸਾਹਮਣੇ ਹੀ ਹੁੰਦਾ ਹੈ। ਤਾਂ ਕਰਕੇ ਇਕਾਗਰਤਾ ਬਣਨੀ ਬੜੀ ਜ਼ਰੂਰੀ ਹੈ। ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਅਰਜ ਕਰਾਂਗਾ, ਵੇਖੋ ਗੁਰਮੁਖੋ ਸਾਨੂੰ 12 ਘੰਟੇ 13 ਇੱਥੋਂ ਜਾਂਦਿਆਂ ਨੂੰ ਲੱਗ ਜਾਣੇ ਨੇ, ਬਹੁਤ ਲੰਬਾ ਸਫ਼ਰ ਕਰਨਾ ਹੈ। ਤੇ ਆਹ ਜਿਹੜਾ ਸੰਗਤ ਵਿੱਚ ਪਿਆਰ ਤੇ ਇਕਾਗਰਤਾ ਨਾਲ ਜਦੋਂ ਸੁਣਦੇ ਨੇ ਸਾਰੇ, ਫਿਰ ਮਨ ਖੁਸ਼ ਰਹਿੰਦਾ, ਫਿਰ ਪਤਾ ਨਹੀਂ ਲੱਗਦਾ ਸਫ਼ਰ ਕਦੋਂ ਲੰਘ ਗਿਆ। ਤੇ ਜਦੋਂ ਧਿਆਨ ਨਾਲ ਜੁੜੇ ਸੰਗਤ ਦਾ ਫਿਰ ਮਨ ਦੁਖੀ ਹੋ ਜਾਂਦਾ, ਕਿਉਂਕਿ ਆਪਾਂ ਇੱਥੇ ਆਏ ਹੀ ਇਸ ਵਾਸਤੇ ਆ ਕਿ ਵੱਧ ਤੋਂ ਵੱਧ ਹਰਜਸ ਕਰੀਏ ਤੇ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤਧਾਰੀ ਹੋਣ। ਕੋਈ ਨਾ ਕੋਈ ਐਸਾ ਜ਼ਰੂਰ ਹੋਵੇ ਜਿਹਦੇ ਜੀਵਨ ਵਿੱਚ ਕ੍ਰਾਂਤੀ ਆਵੇ, ਤਬਦੀਲੀ ਆਵੇ। ਸੋ ਇਸ ਕਰਕੇ ਮੇਰੀ ਅਰਜ ਸਭ ਵੀਰਾਂ ਭਰਾਵਾਂ ਭੈਣਾਂ ਦੇ ਚਰਨਾਂ ਵਿੱਚ ਕਿ ਇਕਾਗਰਤਾ ਜ਼ਰੂਰ ਬਖਸ਼ੋ। ਬਾਕੀ ਐਸੀ ਵੀ ਗੱਲ ਨਹੀਂ, ਬੜਾ ਪਛੜਿਆ ਇਲਾਕਾ ਕਈ ਕਹਿੰਦੇ ਨੇ, ਪਛੜਿਆ ਨਹੀਂ, ਹੁਣ ਤੇ ਸਾਰੇ ਹੀ ਇੱਥੇ ਵੱਡੇ ਵੱਡੇ ਸਮਾਗਮ ਹੁੰਦੇ ਨੇ, ਕਦੇ ਕਿਤੇ ਕਦੇ ਕਿਤੇ, ਇੱਥੇ ਤੇ ਬੜੀ ਕਿਰਪਾ। ਹੁਣ ਯੂਪੀ ਵਿੱਚ ਪੰਜਾਬ ਤੋਂ ਵੀ ਵੱਧ ਸਮਾਗਮ ਹੋ ਰਹੇ, ਤੁਹਾਡੇ ਇਲਾਕਿਆਂ ਚ ਬੜੇ ਪ੍ਰੋਗਰਾਮ ਹੁੰਦੇ। ਮਹਾਂਪੁਰਖ ਸੰਤ ਬਾਬਾ ਰਣਜੀਤ ਸਿੰਘ ਜੀ ਸਨ ਗੁਜਰਵਾਲ ਵਾਲੇ, ਨਹੀਂ ਵਾਹਿਗੁਰੂ ਪੰਜ ਗਰਾਈਆਂ ਵਾਲੇ ਮਹਾਂਪੁਰਖ ਸੰਤ ਬਾਬਾ ਰਣਜੀਤ ਸਿੰਘ ਜੀ ਪੰਜ ਗਰਾਈਆਂ ਵਾਲੇ, ਬਰਕਤ ਜੀ ਰਾੜਾ ਸਾਹਿਬ ਚ ਉਹਨਾਂ ਨੂੰ ਬਰਕਤ ਜੀ ਕਹਿੰਦੇ ਰਹੇ। ਔਰ ਉਹ ਇੰਨੀ ਕਰਨੀ ਕਮਾਈ ਵਾਲੇ ਮਹਾਂਪੁਰਖ ਸਨ ਕਿ ਉਹਨਾਂ ਨੂੰ ਤੇ ਬੋਲਣ ਦੀ ਲੋੜ ਹੀ ਨਹੀਂ ਸੀ, ਨਾ ਵੀ ਬੋਲਦੇ, ਦਰਸ਼ਨ ਕਰਕੇ ਅਗਲਾ ਨਿਹਾਲ ਹੋ ਜਾਂਦਾ ਸੀ। ਸੋ ਐਸੇ ਸਾਧੂ ਉਹਨਾਂ ਨੇ ਬੜੇ ਇਸ ਯੂਪੀ ਵਿੱਚ ਆ ਕੇ ਇਲਾਕੇ ਚ ਪ੍ਰਚਾਰ ਕੀਤਾ ਹੈ। ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਇੰਨਾ ਸਮਾਂ ਪੰਜਾਬ ਨੂੰ ਨਹੀਂ ਦਿੱਤਾ ਜਿੰਨਾ ਯੂਪੀ ਨੂੰ ਦਿੱਤਾ। ਜਿੰਨਾ ਰਾੜਾ ਸਾਹਿਬ ਵਾਲੇ ਮਹਾਂਪੁਰਖ ਇੱਧਰ ਆਏ ਨੇ ਨਾ, ਮੁਰਾਦਾਬਾਦ ਹਾਪੜ ਵੱਲ ਸਾਰੇ ਇੱਧਰ ਨੂੰ, ਇੰਨਾ ਉਹਨਾਂ ਨੇ ਪੰਜਾਬ ਨੂੰ ਸਮਾਂ ਨਹੀਂ ਦਿੱਤਾ। ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਯੂਪੀ ਚ ਲਾ ਜਾਂਦੇ ਸੀ। ਰਤਵਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਬਹੁਤ ਸਮਾਂ ਦਿੱਤਾ ਹੈ ਯੂਪੀ ਵਿੱਚ, ਬੜਾ ਵਿਚਰੇ ਨੇ, ਹੁਣ ਵੀ ਮਹਾਂਪੁਰਖ ਅੱਗੇ ਤੋਂ ਅੱਗੇ ਪ੍ਰਚਾਰ ਕਰ ਰਹੇ ਨੇ, ਕਰਦੇ ਹੀ ਨਹੀਂ ਰਹੇ, ਕਰ ਵੀ ਰਹੇ ਨੇ। ਸੋ ਇਸ ਕਰਕੇ ਸੰਗਤ ਜੀ, ਬਹੁਤ ਸਾਰੇ ਮਹਾਂਪੁਰਖ ਆਉਂਦੇ ਜਾਂਦੇ ਰਹਿੰਦੇ ਨੇ, ਬੜੇ ਬੜੇ ਪ੍ਰਚਾਰਕ ਢਾਡੀ ਇਹ ਇਲਾਕਿਆਂ ਚ ਆਉਂਦੇ ਨੇ। ਇਸ ਕਰਕੇ ਸੰਗਤ ਵਿੱਚ ਇਕਾਗਰ ਚਿੱਤ ਹੋ ਕੇ ਬਹਿਣਾ ਚਾਹੀਦਾ ਤਾਂ ਜੋ ਸੁਣਨ ਵਾਲੇ ਨੂੰ ਵੀ ਆਨੰਦ ਆਵੇ ਤੇ ਸੁਣਾਉਣ ਵਾਲੇ ਨੂੰ ਵੀ ਆਨੰਦ ਆਵੇ। ਤੇ ਉਹ ਤਾਂ ਹੀ ਹੋ ਸਕਦਾ ਜੇ ਪੂਰੇ ਟਿਕਾਅ ਨਾਲ ਬੈਠਾਂਗੇ, ਯਤਨ ਕਰਾਂਗੇ। ਅਸੀਂ ਕੁਝ ਲਾਹਾ ਲੈਣਾ ਆਪਾਂ ਰਲ ਮਿਲ ਕੇ, ਜਿੰਨਾ ਸਮਾਂ ਲੱਗੇਗਾ ਇਹ ਘੜੀਆਂ ਜਮ੍ਹਾਂ ਕਰ ਲੈਣੀਆਂ ਨੇ ਸੱਚੇ ਪਾਤਸ਼ਾਹ ਨੇ, ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿੱਚ ਇਹਦਾ ਫਲ ਸਾਡੀ ਝੋਲੀ ਵਿੱਚ ਜ਼ਰੂਰ ਪਾ ਦੇਣਗੇ। ਸਾਨੂੰ ਤਾਂ ਚੇਤਾ ਵੀ ਭੁੱਲ ਜਾਂਦਾ ਹੁੰਦਾ ਵੀ ਅਸੀਂ ਫਲਾਣੇ ਥਾਂ ਤੇ ਸੰਗਤ ਚ ਬੈਠੇ ਸਾਂ, ਸਤਿਗੁਰੂ ਨਹੀਂ ਭੁੱਲਦੇ। ਉਹ ਤੇ ਪਤਤ ਪਾਵਨ ਹਰ ਬਿਰਧ ਸਦਾਇਕ, ਤਿਲ ਨਹੀਂ ਪੰਨੇ ਕਾਲੇ। ਉਹ ਤੇ ਤਿਲ ਜਿੰਨੀ ਘਾਲਣਾ ਨੀ ਬਿਰਥੀ ਜਾਣ ਦਿੰਦੇ ਕਿਸੇ ਦੀ, ਜਿਹਨੇ ਭਾਂਡਾ ਵੀ ਚੁੱਕ ਕੇ ਮਾਂਜਿਆ ਹੋਏਗਾ ਉਹ ਲਿਖ ਲੈਂਦੇ ਨੇ ਵੀ ਇਹਦਾ ਫਾਲੇ ਦੀ ਝੋਲੀ ਚ ਪਾਉਣਾ। ਇੱਕ ਭਾਂਡਾ
ਜਿਸ ਬੰਦੇ ਨੇ 5 ਮਿੰਟ ਵੀ ਸੰਗਤ ਕੀਤੀ ਹੈ ਨਾ 5 ਮਿੰਟ ਵੀ ਉਹ ਵੀ ਲਿਖ ਲੈਂਦੇ ਨੇ ਵੀ ਇਹ 5 ਮਿੰਟ ਬੈਠਾ ਸੀ ਹਰ ਗੱਲ ਨੋਟ ਹੁੰਦੀ ਹੈ ਇੱਕ ਇੱਕ ਸਕਿੰਟ ਸਾਡਾ ਇਸ ਕਰਕੇ ਚਾਹੀਦਾ ਹੈ ਕਿ ਵੱਧ ਤੋਂ ਵੱਧ ਸਮਾਂ ਸੰਗਤ ਕਰੀਏ ਇਹਦੇ ਨਾਲ ਪੁੰਨਾਂ 'ਚ ਵਾਧਾ ਹੁੰਦਾ ਹੈ ਤੇ ਕਲਯੁਗ ਵਿੱਚ ਸਭ ਨਾਲੋਂ ਵੱਡਾ ਪੁੰਨ ਕਿਹੜਾ ਹੈ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਨਾਲੋਂ ਵੱਡਾ ਪੁੰਨ ਕੀ ਵਾਹਿਗੁਰੂ ਦੇ ਗੁਣ ਗਾਉਣੇ ਇਹਦੂ ਵੱਡਾ ਤੇ ਪੁੰਨ ਹੀ ਨਹੀਂ ਕਲਯੁਗ ਦੇ ਸਮੇਂ ਵਿੱਚ ਇਸ ਕਰਕੇ ਸਾਧ ਸੰਗਤ ਯਤਨ ਕਰੀਏ ਕਿ ਮਨ ਬਿਰਤੀ ਇਕਾਗਰ ਰੱਖੀ ਜਾਵੇ ਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਰਹਿਣਾ ਘਰ ਵਿੱਚ ਰਹਿਣਾ ਪਰਿਵਾਰ 'ਚ ਪਰ ਇਹ ਚੇਤਾ ਰੱਖਣਾ ਹੈ ਕਿ ਇੱਕ ਦਿਨ ਇਹਨਾਂ ਸਾਰਿਆਂ ਨੂੰ ਛੱਡ ਕੇ ਜਾਣਾ ਮੈਂ ਇੱਕ ਨਾ ਇੱਕ ਦਿਨ ਵਿਛੋੜਾ ਪੈਣਾ ਭਾਵੇਂ ਮਾਂ ਹੈ ਵਿਛੋੜਾ ਪਏਗਾ ਪਿਤਾ ਹੈ ਵਿਛੋੜਾ ਪਏਗਾ ਅਸਲ ਵਿੱਚ ਅਸੀਂ ਚੇਤਾ ਭੁੱਲ ਜਾਂਦੇ ਹਾਂ ਦੁਨੀਆ ਮਰਦੀ ਵੇਖਦੇ ਰਹਿੰਦੇ ਹਾਂ ਇਹ ਨਹੀਂ ਪਤਾ ਵੀ ਇੱਕ ਦਿਨ ਮੇਰੇ ਨਾਲ ਵੀ ਇਹ ਕੁਝ ਬਣਨਾ ਹੈ ਫਲਾਣੇ ਦੀ ਮਾਂ ਗਈ ਫਲਾਣੇ ਦਾ ਪਿਓ ਗਿਆ ਇਹ ਚੇਤਾ ਹੀ ਭੁੱਲ ਜਾਂਦਾ ਵੀ ਮੇਰੇ ਵੀ ਜਾਣਗੇ ਇੱਕ ਦਿਨ ਬਾਬਾ ਫਰੀਦ ਸਾਹਿਬ ਇਸੇ ਕਰਕੇ ਕਹਿੰਦੇ ਨੇ ਚੇਤਾ ਕਿਉਂ ਨਹੀਂ ਰੱਖਦਾ ਮੌਤ ਜੇ ਮੌਤ ਚੇਤਾ ਰੱਖੇ ਤੇ ਤੈਨੂੰ ਰੱਬ ਆਪੇ ਹੀ ਚੇਤਾ ਰਵੇਗਾ ਜਿਹਨੂੰ ਮੌਤ ਯਾਦ ਹੁੰਦੀ ਹੈ ਉਹਨੂੰ ਰੱਬ ਵੀ ਯਾਦ ਹੁੰਦਾ ਗੁਰਮੁਖੋ ਕਿਉਂਕਿ ਐਕਸੀਡੈਂਟ ਵੇਖੋ ਤੁਸੀਂ ਇੱਕਦਮ ਐਕਸੀਡੈਂਟ ਵੇਖ ਕੇ ਮੌਤ ਯਾਦ ਆ ਜਾਂਦੀ ਹੈ ਤੇ ਅਸੀਂ ਘਰ ਆ ਕੇ ਰੋਟੀ ਨਹੀਂ ਚੰਗੀ ਲੱਗਦੀ ਸਾਨੂੰ ਆਪੀ ਦਿਲ ਕਰਦਾ ਸਵੇਰੇ ਗੁਰਦੁਆਰੇ ਚਲੀਏ ਏਡਾ ਭਿਆਨਕ ਐਕਸੀਡੈਂਟ ਏਦਾਂ ਦੀ ਮੌਤ ਕਿਉਂ ਵਾਹਿਗੁਰੂ ਕਰਨਾ ਹੈ ਅੱਜ ਕਿਉਂਕਿ ਮੌਤ ਦਿੱਸੀ ਮੌਤ ਤੋਂ ਡਰਦਾ ਤੇ ਜੇ ਬੰਦਾ ਮੌਤ ਹਮੇਸ਼ਾ ਯਾਦ ਰੱਖੇ ਉਹਨੂੰ ਰੱਬ ਯਾਦ ਹੀ ਰਹੇਗਾ ਜੋਗੀ ਜਿਹੜੇ ਆ ਉਹ ਸਵਾਹ ਕਿਉਂ ਮਲਦੇ ਨੇ ਸਰੀਰ ਤੇ ਇਸੇ ਕਰਕੇ ਵੀ ਜਦੋਂ ਸਵਾਹ ਨੂੰ ਵੇਖੀਏ ਤੇ ਇਸ ਗੱਲ ਦਾ ਚੇਤਾ ਹੋਵੇ ਵੀ ਸਰੀਰ ਦਾ ਸੰਸਕਾਰ ਹੋਣਾ ਇਹਨੇ ਇੱਕ ਦਿਨ ਸਵਾਹ ਹੋ ਜਾਣਾ ਸਵਾਹ ਨੂੰ ਵੇਖ ਕੇ ਸਰੀਰ ਨੇ ਰਾਖ ਹੋਣਾ ਚੇਤਾ ਆਵੇ ਜਦੋਂ ਰਾਖ ਚੇਤਾ ਆਏਗੀ ਫਿਰ ਮੌਤ ਚੇਤਾ ਆਏਗੀ ਮੌਤ ਚੇਤਾ ਆਏਗੀ ਤੇ ਰੱਬ ਚੇਤਾ ਆਏਗਾ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੇ ਸਿੱਖਾਂ ਦਾ ਧਿਆਨ ਏਡਾ ਪੱਕਾ ਕਰ ਦੇਣਾ ਹੈ ਵੀ ਮੌਤ ਨੂੰ ਏਦਾਂ ਹੀ ਯਾਦ ਰੱਖਣਗੇ ਸਵਾਹ ਮਲਣ ਦੀ ਲੋੜ ਨਹੀਂ ਸਵਾਹ ਨੂੰ ਵੇਖ ਕੇ ਮੌਤ ਯਾਦ ਨਹੀਂ ਆਏਗੀ ਇਸ ਤਰ੍ਹਾਂ ਹੀ ਚੇਤਾ ਰੱਖਣਗੇ ਵੀ ਇੱਕ ਦਿਨ ਮੈਂ ਮਰਨਾ ਹੈ ਜਿਵੇਂ ਆਪਾਂ ਕਹਿ ਦੇਣਾ ਵੀ ਕੋਈ ਚੀਜ਼ ਚੇਤਾ ਰੱਖਣ ਲਈ ਗੰਢ ਬੰਨ ਲਓ ਪੁਰਾਣੇ ਸਮਿਆਂ 'ਚ ਬੀਬੀਆਂ ਨੇ ਵੀ ਚੁੰਨੀ ਨੂੰ ਗੰਢ ਬੰਨ ਲਓ ਚੇਤਾ ਰਵੇ ਵੀ ਆਹ ਕੰਮ ਕਰਨਾ ਹੈ ਕਿਉਂਕਿ ਜਦੋਂ ਗੰਢ ਦਿਸੇਗੀ ਤੇ ਚੇਤਾ ਆ ਜਾਏਗਾ ਅਸਲ 'ਚ ਇਹ ਲਾ ਲਓ ਵੀ ਜਿਹੜੀ ਸਵਾਹ ਮਲਣੀ ਹੈ ਸਿਰਫ ਮੌਤ ਨੂੰ ਚੇਤਾ ਰੱਖਣ ਲਈ ਮਲਦੇ ਨੇ ਉਹ ਵੀ ਰੱਬ ਚੇਤਾ ਰਵੇ ਰੱਬ ਰੱਬ ਕਰੀਏ ਮੌਤ ਜਦੋਂ ਸਵਾਹ ਵੇਖੀਏ ਇੱਕਦਮ ਚੇਤਾ ਆ ਜਾਵੇ ਵੀ ਇਹਨੇ ਤੇ ਸਵਾਹ ਹੋ ਜਾਣਾ ਭੁੱਲੇ ਨਾ ਪਰ ਸਤਿਗੁਰੂ ਕਹਿੰਦੇ ਮੈਂ ਆਪਣੇ ਸਿੱਖਾਂ ਨੂੰ ਇੱਦਾਂ ਦੇ ਬਣਾ ਦੇਣਾ ਹੈ ਜਿਹੜੇ ਰੱਬ ਰੱਬ ਵੈਸੇ ਹੀ ਨਹੀਂ ਭੁੱਲਣਗੇ ਜਿਹਨੂੰ ਰੱਬ ਯਾਦ ਹੈ ਉਹਨੂੰ ਮੌਤ ਯਾਦ ਹੈ ਜਿਹਨੂੰ ਮੌਤ ਯਾਦ ਹੈ ਉਹਨੂੰ ਸਵਾਹ ਵੀ ਚੇਤਾ ਹੀ ਹੈ ਮਲਣ ਦੀ ਕੋਈ ਲੋੜ ਨਹੀਂ ਆਖੋ ਸਤਨਾ ਵੇਖੋਗਾ ਪਿਆਰਿਓ ਕਿੱਡੀ ਵੱਡੀ ਕਿਰਪਾ ਕੀਤੀ ਹੈ ਮਹਾਰਾਜ ਨੇ ਸਾਡੇ ਉੱਤੇ ਜੇ ਸਾਡਾ ਧਰਮ ਸਾਡੇ 'ਚ ਇੱਦਾਂ ਹੁੰਦਾ ਵੀ ਸਿਰ 'ਚ ਸਵਾਹ ਪਾਇਆ ਕਰੋ ਸਵੇਰੇ ਉੱਠ ਕੇ ਸਾਡਾ ਬਣਦਾ ਕੀ ਸਾਡਾ ਕੀ ਬਣਦਾ ਇਹ ਤੇ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਸਾਡਾ ਕਿੰਨਾ ਸੋਹਣਾ ਸੁੱਖ ਆ ਸੁਖੈਨ ਮਾਰਗ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ ਸੁੱਖਾ ਰਾਹ ਇਸ ਕਰਕੇ ਇਸ ਰਾਹ ਉੱਤੇ ਪਿਆਰ ਨਾਲ ਤੁਰਨਾ ਚਾਹੀਦਾ ਹੈ ਸੁੱਖਾ ਮਾਰਗ ਹੈ ਨਾਨਕ ਨਿਰਮਲ ਪੰਥ ਚਲਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਉੱਜਲ ਪੰਥ ਵੱਖਰਾ ਸੁੱਖਾ ਰਾਹ ਇਸ ਕਰਕੇ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਚੇਤਾ ਰੱਖਣਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣੇ ਉਹ ਹੈ ਤੇਰੇ ਮਾਪੇ ਕਿੱਥੇ ਨੇ ਜਿਨ੍ਹਾਂ ਨੇ ਤੈਨੂੰ ਜੰਮਿਆ ਸੀ ਤੂੰ ਕਹੇਗਾ ਹਾਂ ਮੇਰੇ ਮਾਤਾ ਵੀ ਹੈ ਤੇ ਮੇਰਾ ਪਿਤਾ ਵੀ ਹੈ ਪਰ ਕਹਿੰਦੇ ਜੇ ਮਾਂ ਪਿਓ ਹਨ ਤੇ ਫਿਰ ਦਾਦਾ ਦਾਦੀ ਕਿੱਥੇ ਨੇ ਦਾਦਾ ਦਾਦੀ ਜੇ ਹੈ ਤੇ ਉਹਨਾਂ ਦੇ ਮਾਤਾ ਪਿਤਾ ਕਿੱਥੇ ਨੇ ਮਾਪੇ ਤੇਰੇ ਵੱਡੇ ਵਡੇਰੇ ਜਿਨ੍ਹਾਂ ਤੋਂ ਅੱਗੇ ਪੈਦਾ ਹੋਇਆ ਹੈ ਜਰੀਆ ਬਣ ਕੇ ਜਰੀਆ ਬਣੇ ਨੇ ਉਹ ਸੰਸਾਰ ਚ ਆਉਣ ਦਾ ਤੇਰਾ ਤੇ ਚੇਤਾ ਦਾ ਜਿਹੜੇ ਰਾਹ ਤੇ ਉਹ ਗਏ ਨੇ ਜਾਣਾ ਜ਼ਰੂਰ ਪਏਗਾ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣੇ ਉਹ ਹੈ ਜਿਨ੍ਹਾਂ ਨੇ ਜੰਮਿਆ ਤੈ ਪਾਸੋਂ ਉਹ ਲੱਗ ਗਏ ਤੇਰੇ ਕੋਲੋਂ ਹੀ ਗਏ ਨੇ ਸੰਸਕਾਰ ਹੱਥੀ ਵੀ ਕਰਾ ਗਿਆ ਹੈ ਤੂੰ ਅਜੇ ਨਾ ਪਤੀ ਨੀ ਉਹ ਕਹਿੰਦੇ ਤੈਨੂੰ ਅਜੇ ਵੀ ਪਤਾ ਨੀ ਲੱਗਦਾ ਵੀ ਤੂੰ ਵੀ ਮਰੇਗਾ ਇੱਕ ਦਿਨ ਤੇਰਾ ਵੀ ਸਮਾਂ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਲਾਡ ਲੜਾਇਆ ਕਿੱਥੇ ਗਏ ਮਾਪੇ ਤੇਰੇ
ਜਿੰਨੀ ਤੂੰਜਣੇ ਓਹੇ ਤੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣੀ ਓਹੇ ਤੇਰੇ ਕੋਲੋਂ ਹੀ ਚਲੇ ਗਏ ਆ ਜਿਹੜੇ ਰਾਹ ਹੋ ਗਏ ਆ ਤੈਨੂੰ ਜਾਣਾ ਪੈਣਾ ਤੇਰੇ ਲਈ ਰਸਤਾ ਬੰਦ ਨਹੀਂ ਹੋਇਆ ਸਭ ਦੁਨੀਆਂ ਮਰਦੀ ਹੈ ਵੇਖਦੇ ਅਸੀਂ ਕਹਿੰਦੇ ਮੈਂ ਨਹੀਂ ਮਰਨਾ ਆਪਣੀ ਮੌਤ ਭੁੱਲ ਗਏ ਆ ਗੁਰਮੁਖੋ ਆਪਣੀ ਮੌਤ ਦਾ ਚੇਤਾ ਭੁੱਲ ਗਿਆ ਪਰ ਇੱਕ ਦਿਨ ਜਾਣਾ ਸਾਰਿਆਂ ਨੇ ਹੈ ਇਸ ਫਨਾ ਹੋ ਜਾਣ ਵਾਲੀ ਦੁਨੀਆਂ ਨੂੰ ਅਲਵਿਦਾ ਕਹਿਣਾ ਹੀ ਪਏਗਾ ਉਹਦਾ ਸੱਦਾ ਹੁਣ ਬੱਚੇ ਮਾਂ ਕਹਿੰਦੀ ਪੁੱਤਰਾ ਕੰਮ ਕਰ ਲੈ ਮੈਂ ਨਹੀਂ ਕਰਨਾ ਬੇਟਾ ਫਲਾਣਾ ਕੰਮ ਕਰਕੇ ਮੈਂ ਨਹੀਂ ਕਈ ਬੱਚੇ ਬੜੇ ਇੱਦਾਂ ਹੁੰਦੇ ਮੈਂ ਨਹੀਂ ਬਸ ਇੱਕ ਦਿਨ ਉਹਦਾ ਸੁਨੇਹਾ ਆਉਣਾ ਫਿਰ ਆ ਕੇ ਵੇਖੀ ਵੀ ਮੈਂ ਨਹੀਂ ਉੱਥੇ ਨਹੀਂ ਚੱਲਣੀ ਤੇਰੀ ਉਹ ਤੇ ਫਿਰ ਲੈ ਜਾਣਾ ਜਦੋਂ ਸਮਾਂ ਆ ਗਿਆ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ ਹੈ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਚੋਟੀ ਤੋਂ ਫੜ ਲੈਣਾ ਕਾਲ ਨੇ ਆ ਕੇ ਉੱਥੇ ਨੀ ਪੇਸ਼ ਚੱਲਣੀ ਕੇਲ ਕਰੇਂਦੇ ਹੰਜ ਨੂੰ ਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਹਾਂ ਜੋ ਮਨ ਚਿੱਤ ਨਾ ਚੇਤੇ ਸਨ ਸੇ ਗੱਲ ਹੀ ਰੱਬ ਕੀਆਂ ਚਿੱਤ ਚੇਤਾ ਵੀ ਨੀ ਸੀ ਜਿਹੜੀ ਗੱਲ ਦਾ ਕੋਈ ਪਤਾ ਹੀ ਨੀ ਅਚਿੰਤੇ ਬਾਜ ਕਦੋਂ ਆ ਪੈਣੇ ਨੇ ਕੋਈ ਪਤਾ ਹੀ ਨੀ ਲੱਗਣਾ ਕਦੋਂ ਸਮਾਂ ਆ ਜਾਣਾ ਇਸ ਕਰਕੇ ਢਿੱਲ ਨੀ ਕਰਨੀ ਚਾਹੀਦੀ ਸੱਚਖੰਡ ਕਿਉਂ ਕਿਹਾ ਜਾਂਦਾ ਹਜ਼ੂਰ ਸਾਹਿਬ ਸਰੀਰ ਹੈ ਜਿਹੜਾ ਇਹ ਝੂਠ ਹੈ ਸਰੀਰ ਹੈ ਨਾ ਜਿਹੜਾ ਇਹ ਨਾਸਵੰਤ ਹੈ ਤੇ ਗੁਰਬਾਣੀ ਹੈ ਜਿਹੜੀ ਬਾਣੀ ਸ਼ਬਦ ਇਹ ਸੱਚ ਹੈ ਜਦੋਂ ਸਰੀਰ ਨਹੀਂ ਸੀ ਸ਼ਬਦ ਉਦੋਂ ਵੀ ਸੀ ਜਦੋਂ ਨਹੀਂ ਹੋਵਾਂਗੇ ਉਦੋਂ ਵੀ ਸ਼ਬਦ ਹੋਏਗਾ ਸ਼ਬਦ ਸੱਚ ਹੈ ਸਰੀਰ ਝੂਠ ਹੈ ਆਪਾਂ ਵੇਖਦੇ ਹਾਂ ਗੁਰਦੁਆਰਾ ਜਿਹੜਾ ਹੈ ਉਹ ਤੇ 50x50 ਦਾ ਬਣਿਆ ਕਿੱਡਾ ਵੱਡਾ ਹੈ ਪਰ ਸੱਚਖੰਡ ਨੇ ਜਿਹੜਾ ਉਹ ਤੇ 10x10 ਦਾ ਛੋਟਾ ਜਿਹਾ ਕਮਰਾ ਹੁੰਦਾ ਅਸੀਂ ਕਹਿੰਦੇ ਹਾਂ ਇਹ ਸੱਚਖੰਡ ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ 16 ਘੰਟੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿੰਦੇ ਨੇ ਉਹਨੂੰ ਅਸੀਂ ਕਹਿੰਦੇ ਹਾਂ ਗੁਰਦੁਆਰਾ ਤੇ ਜਿਹਦੇ ਵਿੱਚ ਕੇਵਲ 8 ਘੰਟੇ ਜਾਂਦੇ ਨੇ ਅਸੀਂ ਉਹਨੂੰ ਕਹਿੰਦੇ ਹਾਂ ਸੱਚਖੰਡ ਕਿਉਂ ਕਹਿੰਦੇ ਹਾਂ ਸੱਚਖੰਡ ਉੱਥੇ ਸਰੀਰ ਨਹੀਂ ਉੱਥੇ ਸੱਚ ਦਾ ਹੀ ਵਾਸ ਹੈ ਕਿਉਂਕਿ ਕੇਵਲ ਗੁਰੂ ਗ੍ਰੰਥ ਸਾਹਿਬ ਹੁੰਦੇ ਨੇ ਅੰਦਰ ਗੁਰਦੁਆਰੇ 'ਚ ਤੇ ਬੜੇ ਸਰੀਰ ਆਉਂਦੇ ਨੇ ਬੜੇ ਆਉਂਦੇ ਨੇ ਬੜੇ ਜਾਂਦੇ ਨੇ ਗ੍ਰੰਥੀ ਜੀ ਵੀ ਹੁੰਦੇ ਨੇ ਹੋਰ ਸੰਗਤ ਬੜੀ ਹੁੰਦੀ ਹੈ ਗੁਰਦੁਆਰਿਆਂ 'ਚ ਕਿੰਨੇ ਆਉਂਦੇ ਨੇ ਗੁਰਦੁਆਰਾ ਸੱਚਖੰਡ ਨਹੀਂ ਕਹਾਂਗੇ ਗੁਰਦੁਆਰੇ 'ਚ ਉਹ ਕਮਰਾ ਸੱਚਖੰਡ ਹੈ ਜਿਹਦੇ 'ਚ ਨਿਰੋਲ ਸ਼ਬਦ ਹੋਰ ਕੁਛ ਗੁਰੂ ਗ੍ਰੰਥ ਸਾਹਿਬ ਅੰਦਰ ਕੋਈ ਸੌ ਨਹੀਂ ਸਕਦਾ ਮਹਾਰਾਜ ਦੇ ਕੋਲ ਕੇਵਲ ਸੱਚਖੰਡ ਮਹਾਰਾਜ ਸਾਹਿਬ ਇਕੱਲੇ ਹੁੰਦੇ ਨੇ ਉਹ ਨਰੋਲ ਸੱਚ ਹੈ ਉੱਥੇ ਝੂਠ ਹੈ ਸਰੀਰ ਨਹੀਂ ਵੜੇਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੋਂ ਗਏ ਨੇ ਸੱਚਖੰਡ ਤਾਂ ਆਖਿਆ ਸੱਚਖੰਡ ਉੱਥੇ ਗੁਰਗੱਦੀ ਸ਼ਬਦ ਨੂੰ ਮਿਲੀ ਹੈ ਸਰੀਰ ਨੂੰ ਨਹੀਂ ਮਿਲੀ ਆਖੋ ਸਤਨਾਮ ਜਿੱਥੇ ਸਰੀਰ ਨੂੰ ਗੱਦੀ ਮਿਲੀ ਆ ਉਹਨੂੰ ਸੱਚਖੰਡ ਨਹੀਂ ਆਖਿਆ ਜਿੱਥੇ ਨਰੋਲ ਸੱਚ ਹੈ ਸਰੀਰ ਝੂਠ ਹੈ ਸਰੀਰ ਦੀ ਕੋਈ ਪਤਾ ਨਹੀਂ ਇਹਨੇ ਕਿਸ ਵੇਲੇ ਫੁੱਟ ਜਾਣਾ, ਖਤਮ ਹੋ ਜਾਣਾ। ਪਰ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਹੈ, ਇਸ ਕਰਕੇ ਸੱਚ ਹੀ ਸੱਚ ਹੈ, ਸ਼ਬਦ ਹੈ ਸਦਾ ਰਹਿਣ ਵਾਲਾ। ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਮਿਲੀ ਤਾਂ ਕਰਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਇੱਕ ਉੱਥੋਂ ਮਾਰਗ ਸੱਚਖੰਡ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਸਰੀਰ ਕਰਕੇ, ਤੇ ਇੱਕ ਸਤਿਗੁਰਾਂ ਦਾ ਪ੍ਰਾਤਨ ਪਿਛਲੇ ਜਨਮ ਦਾ ਤਪ ਸਥਾਨ ਵੀ ਹੈ ਹਜ਼ੂਰ ਸਾਹਿਬ ਦਾ। ਮਹਾਰਾਜ ਉੱਥੇ ਗਏ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਨੂੰ 1707 ਵਿੱਚ, 8 ਚ ਮਹਾਰਾਜ ਸੱਚੇ ਪਾਤਸ਼ਾਹ ਗਏ ਨੇ, 1708 ਵਿੱਚ ਸੱਚਖੰਡ ਗਏ। ਤਕਰੀਬਨ ਇੱਕ ਸਾਲ ਪਹਿਲਾਂ ਔਰੰਗਜ਼ੇਬ ਬਾਦਸ਼ਾਹ ਜਿਹੜਾ ਨਾ ਉਹ ਮਰਿਆ। ਔਰੰਗਜ਼ੇਬ ਬਾਦਸ਼ਾਹ ਇੱਕ ਸਾਲ ਪਹਿਲਾਂ ਉਹਦੀ ਮੌਤ ਹੋਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਸਾਲ ਬਾਅਦ ਸੱਚਖੰਡ ਗਏ। ਪਰ ਦੇਖੋ ਸੰਗਤ ਜੀ, ਜਾਣਾ ਸਾਰਿਆਂ ਨੇ ਹੀ ਹੈ, ਜਾਣ ਜਾਣ ਵਿੱਚ ਫਰਕ ਹੈ। ਜਾਣਾ ਸਭ ਨੇ, ਜਾਣ ਜਾਣ ਚ ਫਰਕ ਹੈ। ਉਹ ਦੁਨੀਆਂ ਦਾ ਬਾਦਸ਼ਾਹ ਸੀ, ਔਰੰਗਾਬਾਦ ਵਿੱਚ ਉਹਦੀ ਮੌਤ ਹੋਈ। ਅਸੀਂ ਹਜ਼ੂਰ ਸਾਹਿਬ ਜਦੋਂ ਜਾਂਦੇ ਸਨ ਪਏ ਗੁਰਮੁਖੋ, ਤੇ ਰਸਤੇ ਦੇ ਵਿੱਚ ਮੈਨੂੰ ਦੱਸਿਆ ਕਿ ਇੱਥੇ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਬਣੀ ਹੈ। ਅਸੀਂ ਗਏ ਤੇ 300 ਸਾਲੇ ਤੇ ਸਾਂ, ਤੇ ਮੈਂ ਸੁਣੀ ਸੀ ਇਹ ਗੱਲ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਇਤਿਹਾਸ ਵੀ ਲਿਖਿਆ ਹੈ ਵੀ ਔਰੰਗਿਆ ਤੇਰੀ ਮੜੀ ਕਿਸੇ ਦੀਵਾ ਨਹੀਂ ਜਗਾਉਣਾ, ਸਾਡੀ ਜਾਚ ਮੇਲੇ ਲੱਗਿਆ ਕਰਨਗੇ। ਇਹ ਮਹਾਰਾਜ ਲਿਖਿਆ ਤੇ ਇਹ ਇਤਿਹਾਸ ਚ ਵੇਖਿਆ ਹੈ। ਮੈਂ ਕਿਹਾ ਵੇਖੀਏ ਤੇ ਸਹੀ, ਉਹਦੀ ਮੜੀ ਹੈ ਕਿੱਥੇ, ਕਬਰ ਹੈ ਕਿੱਥੇ? ਸਿਰਫ ਇੱਕ ਵੇਖਣ ਵਾਸਤੇ ਗਏ ਸਾਂ ਜਦੋਂ ਗੁਰਮੁਖੋ, ਅਸੀਂ ਉਹਦੀ ਮੜੀ ਤੇ ਗਏ ਨਾ, ਕਬਰ ਤੇ ਜਿੱਥੇ ਔਰੰਗਜ਼ੇਬ ਨੂੰ ਦਫਨਾਇਆ ਗਿਆ, ਮਰਨ ਜਿੱਥੇ ਮਰਿਆ ਉਹ ਦਫਨਾਇਆ, ਜਿੱਥੇ ਕਲਮ ਦੇ ਵਾਰ ਨਾਲ ਹੀ ਸਤਿਗੁਰਾਂ ਨੇ ਖਤਮ ਕਰ ਦਿੱਤਾ ਸੀ। ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਨਾ ਮਹਾਰਾਜ ਨੇ, ਜਦੋਂ ਜਫਰਨਾਮੇ ਦਾ ਅਰਥ ਹੈ ਜਿੱਤ ਦੀ ਚਿੱਠੀ, ਤੇ ਉਹਨੇ ਸ਼ਿਕਸਤਨਾਮਾ ਲਿਖਿਆ। ਸ਼ਿਕਸਤ ਹੁੰਦੀ ਹੈ ਹਾਰ ਖਾ ਜਾਣੀ। ਗੁਰੂ ਗੋਬਿੰਦ ਸਿੰਘ ਨੇ ਸਭ ਕੁਝ ਵਾਰ ਕੇ, ਪੁੱਤਰ ਵੀ ਗਏ, ਘਰ ਵੀ ਗਿਆ, ਕੁਝ ਨਹੀਂ ਰਿਹਾ। ਕਲਗੀਧਰ ਕਹਿੰਦੇ ਨੇ ਮੈਂ ਜਿੱਤ ਗਿਆ ਜਫਰਨਾਮਾ, ਮੈਂ ਫਿਰ ਵੀ ਚੜ੍ਹਦੀ ਕਲਾ ਚ ਹਾਂ। ਤੇ ਔਰੰਗਾ ਕਹਿੰਦਾ ਸਾਰਾ ਕੁਝ ਮੇਰੇ ਕੋਲ ਹੈ, ਪੁੱਤਰ ਵੀ, ਧੀਆਂ, ਰਾਜ ਭਾਗ, ਜ਼ਮੀਨ ਦੌਲਤ ਦੀ ਕਮੀ ਨਹੀਂ, ਪਰ ਮੈਂ ਸ਼ਿਕਸਤ ਖਾ ਗਿਆ, ਮੈਂ ਹਾਰ ਗਿਆ। ਉਹਦੇ ਸਰਾਣੇ ਥੱਲੇ ਸ਼ਿਕਸਤਨਾਮਾ ਨਿਕਲਿਆ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਦਰਵੇਸ਼ ਨਾਲ ਚੰਗੀ ਨਹੀਂ ਕੀਤੀ, ਮੈਂ ਮਾੜੀ ਕੀਤੀ, ਮੈਂ ਹਾਰ ਗਿਆ। ਮੈਂ ਬਾਦਸ਼ਾਹ ਹੋ ਕੇ ਮੈਂ ਕਹਿੰਦਾ ਸੀ ਜਿੱਤ ਗਿਆ, ਪਰ ਜਿੱਤਿਆ ਨਹੀਂ, ਦੁਨੀਆਂ ਦੀਆਂ ਨਜ਼ਰਾਂ ਚ ਗਿਰ ਗਿਆ ਮੈਂ। ਅੰਬਰੋਂ ਡਿੱਗਦਾ ਆਦਮ ਕਹਿ ਕੇ ਚੁੱਕ ਲੈਂਦੇ, ਨਜ਼ਰੋਂ ਡਿੱਗਿਆ ਉਠਾਇਆ ਜਾ ਨਹੀਂ ਸਕਦਾ। ਜਿਹੜਾ ਬੰਦਾ ਨਜ਼ਰਾਂ ਚੋਂ ਡਿੱਗ ਜਾਏ ਉਹ ਉਠਾਇਆ ਨਹੀਂ ਜਾ ਸਕਦਾ। ਤੇ ਔਰੰਗਾ ਐਸਾ ਸੀ ਜਿਹਨੂੰ ਹਿੰਦੂ ਤੇ ਨਫ਼ਰਤ ਕਰਦੇ ਹੀ ਸਨ, ਸਿੱਖਾਂ ਨੇ ਤੇ ਕਰਨੀ ਹੋਈ ਸੀ, ਪਰ ਔਰੰਗਜ਼ੇਬ ਨੂੰ ਉਹਦੇ ਧਰਮ ਦੇ ਲੋਕ ਵੀ ਨਫ਼ਰਤ ਕਰਦੇ ਸੀ ਵੀ ਇਹਨੇ ਸੂਫੀਆਂ, ਫਕੀਰਾਂ, ਸਾਧੂਆਂ ਨਾਲ ਚੰਗੀ ਨਹੀਂ ਕੀਤੀ, ਧੱਕੇ ਨਾਲ ਗੱਦੀ ਤੇ ਬੈਠਾ, ਇਹੋ ਜਿਹਾ ਜਾਬਰ ਬਾਦਸ਼ਾਹ ਹੀ ਕੋਈ। ਸੋ ਇਸ ਕਰਕੇ ਸੰਗਤ ਜੀ, ਔਰੰਗੇ ਨੇ ਸ਼ਿਕਸਤਨਾਮਾ ਲਿਖਿਆ, ਕਲਗੀਧਰ ਨੇ ਜਫਰਨਾਮਾ ਲਿਖਿਆ। ਤੇ ਜਦੋਂ ਉਹਨੇ ਚਿੱਠੀ ਪੜ੍ਹੀ ਨਾ, ਜਿਵੇਂ ਜਿਵੇਂ ਚਿੱਠੀ ਪੜ੍ਹਦਾ ਸੀ ਉਵੇਂ ਉਵੇਂ ਉਹ ਤੜਫਦਾ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਔਰੰਗੇ ਨੂੰ, ਆਖਿਓ ਭਾਈ ਸਾਹਿਬ ਜੀ ਨੂੰ ਜਿਹਨੂੰ ਚਿੱਠੀ ਦੇ ਕੇ ਭੇਜਿਆ ਗੁਰਮੁਖਾਂ ਨੂੰ, ਕਹਿੰਦੇ ਕਹਿ ਦਿਓ ਜਾ ਕੇ ਦਇਆ ਸਿੰਘ ਜੀ ਵੀ ਔਰੰਗਿਆ ਤੇਰੀ ਮੌਤ ਹੋਏਗੀ ਉਦੋਂ ਜਦੋਂ ਫਤਿਹ ਬੁਲਾਏਗਾ। ਤੂੰ ਕਹਿੰਦਾ ਨਾ ਵੀ ਇਸਲਾਮ ਧਰਮ ਦਾ ਝੰਡਾ ਗੱਡ ਲਿਆ ਮੈਂ ਇਸਲਾਮ ਬੜਾ ਵੱਡਾ ਉੱਚਾ ਲੈ ਗਿਆ, ਪਰ ਚੇਤਾ ਰੱਖ ਤੇਰੀ ਜਾਨ ਨਹੀਂ ਨਿਕਲਣੀ ਜਿੰਨਾ ਚਿਰ ਤੂੰ ਕਹਿੰਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵਾਹਿਗੁਰੂ ਦੀ ਕਹਿ, ਜਿੰਦ ਤੇਰੀ ਤਾਂ ਨਿਕਲੇਗੀ, ਨਹੀਂ ਤੇ ਔਰੰਗਿਆ ਅਟਕ ਜਾਣਗੇ ਸਾਹ ਤੇਰੇ, ਮਰੇਗਾ ਨਹੀਂ। ਔਰੰਗਜ਼ੇਬ ਨੂੰ ਇਹ ਲਿਖਿਆ ਸੀ ਮਹਾਰਾਜ ਨੇ। ਤੇ ਚਲੋ ਔਰੰਗਜ਼ੇਬ ਨੇ ਪੜ੍ਹੀ ਚਿੱਠੀ ਤੇ ਜ਼ਬਾਨੀ ਸੁਣਿਆ ਨਾ ਵੀ ਮਹਾਰਾਜ ਨੇ ਕਿਹਾ ਫਤਿਹ ਬੁਲਾਵੇ, ਮਰਨ ਲੱਗਾ, ਕਵੇ ਆਪਣੇ ਮੂੰਹੋਂ ਵੀ ਫਤਿਹ ਵਾਹਿਗੁਰੂ ਦੀ ਹੋਈ ਹੈ, ਬੰਦਾ ਕੁਛ ਨਹੀਂ ਹੁੰਦਾ, ਖਾਲਸਾ ਵੀ ਵਾਹਿਗੁਰੂ ਦਾ ਹੈ, ਇਹਨੂੰ ਮੈਂ ਖਤਮ ਨਹੀਂ ਕਰ ਸਕਿਆ ਨਾ ਕੋਈ ਕਰ ਸਕੇਗਾ, ਤੇ ਫਤਿਹ ਵੀ ਜਿੱਤ ਵੀ ਵਾਹਿਗੁਰੂ ਦੀ ਹੋਈ ਹੈ। ਮੈਂ ਮੂਰਖ ਐਵੇਂ ਕਹੀ ਜਾਣਾ ਵੀ ਮੈਂ ਜਿੱਤ ਗਿਆ, ਮੈਂ ਕਾਹ ਕੁਝ ਕਰ ਲਿਆ, ਜਿੱਤ ਵੀ ਜਿੱਤਦਾ ਵੀ ਅਕਾਲ ਪੁਰਖ ਖੁਦਾ ਅੱਲਾ ਪਰਮੇਸ਼ਰ, ਇਹ ਕਵੇ ਜ਼ਬਾਨੀ ਕਹਿ ਤਾ। ਔਰੰਗਜ਼ੇਬ ਜਦੋਂ ਮਰਨ ਲੱਗਾ ਨਾ ਔਰੰਗਾਬਾਦ ਚ, ਉਸ ਵੇਲੇ ਆਖਣ ਲੱਗਾ ਵੀ ਮੈਂ ਤੇ ਮੁਸਲਮਾਨ ਆ, ਮੈਂ ਫਤਿਹ ਬੁਲਾਣੀ ਨਹੀਂ। ਕਲਗੀਧਰ ਦਾ ਹੁਕਮ ਇਹ ਆਇਆ ਹੈ, ਸਿੱਖ ਕਹਿ ਗਿਆ ਕਿ ਫਤਿਹ ਬੁਲਾਉਂਦਾ ਨੀ ਤੇਰੀ ਜਿੰਦ ਨੀ ਨਿਕਲਦੀ। ਉਹਦੀ ਲੜਕੀ ਬੜੀ ਸਿਆਣੀ ਸੀ, ਆਖਣ ਲੱਗੀ ਜੀ ਗੱਲ ਸੁਣੋ, ਤੁਸੀਂ ਮੂੰਹ ਤੋਂ ਨਾ ਬੋਲੋ, ਫਤਿਹ ਲਿਖ ਦਿਓ। ਜਿਹੜੀ ਚੀਜ਼ ਅਸੀਂ ਲਿਖਦੇ ਹਾਂ ਨਾ, ਸਾਡਾ ਮਨ ਬੋਲਦਾ ਅੰਦਰੋਂ, ਕਿਉਂਕਿ ਅੰਦਰੋਂ ਆਵਾਜ਼ ਆ ਰਹੀ ਹੁੰਦੀ, ਅਸੀਂ ਕਲਮ ਨਾਲ ਲਿਖ ਦਿੰਦੇ। ਜਿਹੜੇ ਬੰਦੇ ਮੌਨ ਰੱਖਦੇ ਨੇ, ਬੋਲਦੇ ਨਹੀਂ, ਇੱਕ ਤੇ ਹੋ ਗਿਆ ਨਾ ਵੀ ਮੌਨ ਰੱਖਣਾ, ਜਪ ਤਪ ਕਰਨਾ, ਉਹ ਤੇ ਇੱਕ ਵੱਖਰਾ ਹੈ। ਕਈ ਬੰਦੇ ਕੇਵਲ ਦਿਖਾਵਾ ਕਰਦੇ ਨੇ ਮੌਨ ਦਾ, ਉਹ ਸਿਰਫ ਦਿਖਾਵਾ ਹੁੰਦਾ, ਉਹਨਾਂ ਦਾ ਮਨ ਤੇ ਬੋਲਦਾ ਹੁੰਦਾ, ਉੱਤੋਂ ਚੁੱਪ ਕਰ ਜਾਂਦੇ ਨੇ। ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ, ਬੜੇ ਲੋਕ ਭੱਜੇ ਜਾਣ, ਦੌੜੇ ਜਾਣ, ਕਲਗੀਆਂ ਵਾਲੇ ਪੁੱਛਦੇ ਨੇ ਕਹਿੰਦੇ ਕਿੱਥੇ ਚੱਲੇ ਹੋ? ਕਹਿੰਦੇ ਜੀ ਇੱਕ ਜੋਗੀ ਆਇਆ, 12 ਸਾਲ ਹੋ ਗਏ ਨੇ, ਬੋਲਿਆ ਹੀ ਨਹੀਂ ਕਿਸੇ ਨਾਲ, ਬੜਾ ਜੱਪੀ ਤੱਪੀ ਹੈ, ਵਿੱਚ ਕਈ ਪੱਕੇ ਤੇ ਨਹੀਂ, ਕਈ ਵਿੱਚ ਜਾਣ ਨੂੰ ਕਾਹਲੇ ਵੀ ਦਰਸ਼ਨ ਕਰਕੇ ਆਈਏ। ਮਹਾਰਾਜ ਕਹਿੰਦੇ ਨੇ ਏਦਾਂ ਕਰੋ, ਇੱਥੇ ਹੀ ਸੱਦ ਲਓ, ਆਪਾਂ ਵੀ ਕਰ ਲਾਂਗੇ, ਨਾਲੇ ਤੁਸੀਂ ਵੀ ਕਰ ਲਓ ਦਰਸ਼ਨ ਸਾਰੇ। ਉਹਨੂੰ ਸੱਦ ਲਿਆ, ਜਦੋਂ ਬਾਇਆ ਨਾ ਕੋਲ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਨੇ, ਸਤਿਗੁਰੂ ਕਹਿੰਦੇ ਨੇ ਅੱਛਾ ਜੀ ਜੋਗੀ ਜੀ ਕਿੰਨੇ ਸਾਲ ਹੋ ਗਏ ਮੌਨ ਧਾਰੇ ਨੂੰ? ਪਹਿਲਾਂ ਤੈਨੂੰ ਵੇਖ ਕੇ ਪਤਾ ਲੱਗ ਗਿਆ ਵੀ ਇਹ ਪਖੰਡੀ ਹੋਈ ਹੈ, ਉੱਤੋਂ ਉੱਤੋਂ ਹੀ ਹੈ ਸਾਰਾ ਕੁਛ, ਕਿਉਂਕਿ ਭਜਨ ਵਾਲੇ ਦਾ ਜਿਹੜਾ ਪ੍ਰਤਾਪ ਹੈ ਉਹ ਵੱਖਰਾ ਹੁੰਦਾ। ਭਜਨ ਸਿਮਰਨ ਵਾਲੇ ਰੂਹ ਜਿਹੜੀ ਉਹਦੀ ਖਿੱਚ ਹੁੰਦੀ ਹੈ, ਕਸ਼ਿਸ਼ ਹੁੰਦੀ ਹੈ, ਉਹ ਹਰ ਇੱਕ ਦੇ ਉੱਤੇ ਨਹੀਂ ਹੁੰਦੀ, ਉਹ ਤਪ ਤੇਜ ਪ੍ਰਭਾਵ ਹੈ ਜਿਹੜਾ, ਭਾਵੇਂ ਸਾਹ ਕਾਲਾ ਰੰਗ ਹੋਵੇ ਫਿਰ ਵੀ ਉਹ ਪਿਆਰਾ ਪਿਆਰਾ ਲੱਗਦਾ ਜਿਹੜਾ ਸਿਮਰਨ ਕਰਦਾ। ਮੈਂ ਅਰਜ਼ ਕਰਦਾ, ਕਈ ਬੰਦੇ ਕਹਿੰਦੇ ਨੇ ਮੈਂ ਕਾਲਾ ਕਿਉਂ ਆ, ਮੇਰਾ ਮੈਂ ਇੱਦਾਂ ਦਾ ਕਿਉਂ ਬਣਾ ਦਿੱਤਾ ਰੱਬ ਨੇ? ਨਹੀਂ ਭਾਈ, ਸਾਹ ਕਾਲੀ ਕੋਇਲ ਹੈ, ਪਰ ਕੋਇਲ ਜੀ ਕਰਦਾ ਸੁਣੀ ਜਾਈਏ ਤੇ ਬਗਲੇ ਤੋਂ ਚਿੱਟਾ ਕੋਈ ਨੀ। ਕਦੇ ਕਿਸੇ ਨੇ ਬਗਲੇ ਨੂੰ ਵੀ ਪਿੰਜਰੇ ਚ ਪਾ ਕੇ ਰੱਖਿਆ ਵੀ ਸਵੇਰੇ ਇਹਦਾ ਮੂੰਹ ਵੇਖਿਆ ਕਰਾਂਗੇ ਉੱਠ ਕੇ ਚਿੱਟਾ ਚਿੱਟਾ, ਬੜਾ ਸੋਹਣਾ ਲੱਗਦਾ, ਕਦੇ ਨੀ। ਤੇ ਕੋਇਲ ਜੋ ਕਿਤੇ ਬੋਲੇ ਤੇ ਜੀ ਦਿਲ ਕਰਦਾ ਸੁਣੀ ਜਾਓ, ਕਾਰਨ ਕੀ ਹੈ? ਬਗਲੇ ਦੀ ਕਦਰ ਕਿਉਂ ਨੀ? ਡੱਡੀਆਂ ਮੱਛੀਆਂ ਖਾਂਦਾ ਹੈ ਤਾਂ ਨਹੀਂ ਉਹਦੀ ਕਦਰ, ਨਦੀਆਂ ਮੱਛੀਆਂ ਖਾਂਦਾ ਹੈ, ਇਸ ਕਰਕੇ ਬਗਲੇ ਦੀ ਕਦਰ ਕੋਈ ਨਹੀਂ। ਪਰ ਕੋਇਲ ਮਿੱਠੇ ਮਿੱਠੇ ਗੀਤ ਗਾਉਂਦੀ ਹੈ, ਉਹ ਜੀ ਕਰਦਾ ਸੁਣੀ ਜਾਈਏ। ਕੋਇਲ ਕਾਲੀ ਸੀ ਪਰ ਉਹਨੂੰ ਉਹਦਾ ਗੁਣ ਤਾਰ ਗਿਆ, ਕਾਲੀ ਹੋ ਕੇ ਵੀ ਕਾਲੀ ਨਹੀਂ ਲੱਗਦੀ। ਬਗਲਾ ਚਿੱਟਾ ਸੀ ਪਰ ਸੋਹਣਾ ਨਹੀਂ ਲੱਗਦਾ, ਉਹਨੂੰ ਉਹਦਾ ਔਗਣ ਮਾਰ ਗਿਆ। ਦੁਨੀਆਂ ਚ ਬੜੇ ਬੰਦੇ ਏਦਾਂ ਦੇ ਵੇਖੇ ਆ, ਬੜੇ ਸੋਹਣੇ ਨੇ ਪਰ ਔਗਣ ਮਾਰ ਜਾਂਦਾ ਉਹਨਾਂ ਦਾ, ਰੱਜ ਕੇ ਸੋਹਣੇ ਨੇ, ਕੱਦ ਕਾਠ ਬਥੇਰਾ, ਰੰਗ ਸੋਹਣਾ, ਸਭ ਕੁਝ ਹੈ ਪਰ ਭੈੜਾ ਏਦਾਂ ਔਗਣ ਹੁੰਦਾ ਹੈ ਕਿ ਘਰ ਵਾਲੀ ਵੀ ਚੰਗਾ ਨਹੀਂ ਸਮਝਦੀ, ਬੱਚੇ ਵੀ ਚੰਗਾ ਨਹੀਂ ਸਮਝਦੇ। ਔਗਣ ਏਦਾਂ ਭੈੜਾ ਵਿੱਚ ਹੁੰਦਾ ਹੈ ਕਿ ਸਭ ਦੁਨੀਆਂ ਭੈੜਾ, ਨਾ ਬੱਚੇ ਸੰਗਾ ਸਮਝਣ, ਨਾ ਮਾਂ ਨਾ ਪੁੱਤ, ਸਭ ਕੁਝ ਹੁੰਦਿਆਂ ਵੀ ਉਹ ਬਗਲੇ ਨੇ, ਚਿੱਟੇ ਨੇ, ਸਭ ਕੁਝ ਹੈ ਪਰ ਬਗਲੇ ਨੇ, ਔਗਣ ਹੈ ਉਹਨਾਂ ਚ, ਭੈੜ ਹੈ, ਉਹਦੇ ਕਰਕੇ ਬੇਕਦਰੀ ਹੋ ਜਾਂਦੀ ਹੈ। ਤੇ ਸਾਹ ਕਾਲੇ ਨੇ ਕਈ, ਪਰ ਮਾਂ ਕਹਿੰਦੀ ਮੇਰੇ ਪੁੱਤ ਵਰਗਾ ਚੰਨ ਨਹੀਂ ਕੋਈ, ਗੁਣੀ ਹੈ, ਗੁਣਵਾਨ, ਕਰਮ ਚੰਗਾ ਹੈ ਨਾ। ਅਸਲ ਚ ਰੰਗ ਦੀ ਇੱਥੇ ਕਦਰ ਨੀ, ਕਦਰ ਤੇ ਗੁਣਾ ਦੀ ਪੈਣੀ। ਕਰਮ ਚੰਗੇ ਕਰ ਲਓ, ਕਰਮ ਚਿੱਟੇ ਬਣਾ ਲਓ ਤੇ ਕਾਲੇ ਵੀ ਹੋਵੋਗੇ ਤੇ ਸੋਹਣੇ ਲੱਗੋਗੇ। ਇਸ ਕਰਕੇ ਸੰਗਤ ਜੀ ਉਹ ਤੇ ਵੱਖਰਾ ਹੁੰਦਾ ਹੈ ਉਹਨਾਂ ਉੱਤੇ ਤੇ ਤੇਜ, ਕਲਗੀਆਂ ਵਾਲੇ ਵੇਖਦੇ ਆ ਉਹ ਆਇਆ, ਪਤਾ ਲੱਗ ਗਿਆ ਵੀ ਇਹ ਤੇ ਭੇਖੀ ਏ, ਅੰਦਰੋਂ ਨਹੀਂ ਜੁੜਿਆ। ਅੰਦਰੋਂ ਜੁੜਿਆ ਹੋਵੇ ਤੇ ਵੈਰਾਗੀ ਹੋਵੇ, ਇਹ ਤੇ ਪ੍ਰਭਤਾ ਵਾਸਤੇ ਮੌਨ ਰੱਖਿਆ, ਇਹਨੇ ਮੌਨ ਰੱਖਣ ਚ ਫਰਕ ਹੈ। ਤੇ ਮਹਾਰਾਜ ਸਾਹਿਬ ਕੋਲ ਬਹਿ ਗਿਆ ਏਦਾਂ ਸਾਹਮਣੇ, ਮਹਾਰਾਜ ਸਾਹਿਬ ਕਹਿੰਦੇ ਕਿੰਨੇ ਸਾਲ ਹੋ ਗਏ ਨੇ ਮੌਨ ਰੱਖੇ ਨੂੰ? ਕਹਿੰਦਾ ਜੀ 12 ਸਾਲ, ਏਦਾਂ 10 ਉਂਗਲਾਂ ਪਹਿਲਾਂ ਕੀਤੀਆਂ ਫਿਰ 2 ਕੀਤੀਆਂ। ਤੇ ਮਹਾਰਾਜ ਕਹਿੰਦੇ ਨੇ ਬੜੀ ਕਮਾਈ ਤੁਹਾਡੀ। ਉਹ ਬੜਾ ਖੋਰ ਫੁੱਲ ਗਿਆ ਵੀ ਮੈਨੂੰ ਕਮਾਈ ਮੇਰੀ ਬੜੀ, ਗੁਰੂ ਗੋਬਿੰਦ ਸਿੰਘ ਨੇ ਕਹਿ ਤਾਂ ਕਮਾਈ ਬੜੀ। ਸਾਰੀ ਸੰਗਤ ਨੂੰ ਮਹਾਰਾਜ ਕਹਿੰਦੇ ਵੀ ਠੀਕ ਹੈ, ਜੋਗੀ ਜੀ ਕਮਾਈ ਵਾਲੇ ਆ। ਅੱਛਾ ਇੱਕ ਸਿੱਖ ਨੂੰ ਕਹਿੰਦੇ ਗੱਲ ਸੁਣ, ਇਹਦੇ ਇੰਨੇ ਜੱਪੀ ਤੱਪੀ ਨੇ, ਕਰ ਲੈ ਜਾ, ਲਿਜਾ ਕੇ ਸੇਵਾ ਕਰੀ, ਤੇ ਇੱਕ ਗੱਲ ਦਾ ਖਿਆਲ ਰੱਖੀ, ਤਾਜ਼ੀਆਂ ਤਾਜ਼ੀਆਂ ਰੋਟੀਆਂ ਫੁਲਕੇ ਤਾਜ਼ੇ ਲਾਣੇ ਨੇ ਇਹਨੂੰ ਛਕਾਉਣ ਲਈ, ਤੇ ਸੋਹਣੀਆਂ 2-4 ਸਬਜ਼ੀਆਂ, ਸੋਹਣਾ ਬਿਸਤਰਾ ਇਹਦੇ ਵਾਸਤੇ ਦੇਣਾ। ਉਹ ਕਹਿੰਦਾ ਜੀ ਠੀਕ ਹੈ। ਸਿੱਖ ਕਹਿੰਦਾ ਸੱਤ ਬਚਨ, ਜੋਗੀ ਬੜਾ ਕੁਝ ਵੀ 7 ਦਿਨ ਤੇ ਮੌਜ ਲਵਾਂਗੇ ਆਪਾਂ, ਸਿੱਖ ਨੂੰ ਗੁਰੂ ਨੇ ਹੁਕਮ ਕੀਤਾ ਤੇ ਗੁਰੂ ਦੇ ਸਿੱਖ ਤੇ ਮੰਨਦੇ ਹੀ ਮੰਨਦੇ ਨੇ। ਕਲਗੀਆਂ ਵਾਲੇ ਕਹਿ ਦੇਣ ਸਿੱਖ ਮੰਨੇ ਨਾ, ਇਹ ਹੋ ਨਹੀਂ ਸਕਦਾ। ਜਦੋਂ ਲੈ ਚਲਿਆ ਗਿਆ ਘਰ, ਅਜੇ ਥੋੜੀ ਦੂਰੀ ਗਿਆ, ਮਹਾਰਾਜ ਇਕੱਲੇ ਸਿੱਖ ਨੂੰ ਸੱਦ ਲਿਆ, ਸਾਰੀ ਸੰਗਤ ਨੂੰ ਦਰਬਾਰ ਦੇ ਵਿੱਚ ਹੀ ਮਹਾਰਾਜ ਕਹਿੰਦੇ ਨੇ ਉੱਤੋਂ ਉੱਤੋਂ ਹੀ ਕਿਹਾ ਸੇਵਾ ਕੋਈ ਨੀ ਕਰਨੀ ਉਹਦੀ, ਸੁੱਕੀਆਂ ਰੋਟੀਆਂ ਦਹੀਂ ਬਹੀਆਂ ਤੇ ਕੋਈ ਬਿਸਤਰਾ ਚੰਗਾ ਨੀ ਵਿਛਾਣਾ। ਕਹਿੰਦਾ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਜੋਗੀ ਦੇ ਥੋੜਾ, ਤੁਸੀਂ ਜੋ ਕਹੋਗੇ ਉਵੇਂ ਹੀ ਕਰਨਾ। ਮਹਾਰਾਜ ਕਹਿੰਦੇ ਜਿੱਦਣ ਬੁਲਾਵਾਂਗੇ 7 ਦਿਨਾਂ ਬਾਅਦ ਇਹ ਕਹੀਂ ਵੀ ਸੇਵਾ ਬੜੀ ਕੀਤੀ ਹੈ, ਬਸ ਇੰਨੀ ਗੱਲ ਕਹਿ ਦੀ ਸੰਗਤ ਚ। ਕਹਿੰਦਾ ਮਹਾਰਾਜ ਸਤਿਬਚਨ ਲੈ ਗਿਆ ਘਰ, ਥੱਲੇ ਬੋਰੀ ਵਿਛਾਤੀ, ਪਾਟੀ ਦਰੀ, ਕਹਿੰਦਾ ਇਹਦੇ ਤੇ ਬਹਿ ਜਾ। ਉਹ ਕਹਿੰਦਾ ਇਹ ਕੀ ਸੁੱਕੀਆਂ ਰੋਟੀਆਂ ਫੜਾ ਤੀਆਂ, ਨਾ ਕੋਈ ਸਬਜ਼ੀ, ਨਾ ਲੈਣ ਨਾ ਦੇਣ। ਉਹ ਕਹਿੰਦਾ ਲੈ ਸਿੱਖ, ਕਹਿੰਦਾ ਗੁਰੂ ਹੋਰ ਕਮਾਉਂਦੇ ਕੁਝ ਹੋਰ ਨੇ, ਬੋਲ ਸਕਦਾ ਨਹੀਂ ਸੀ। 7 ਦਿਨ ਕੱਟੇ ਔਖੇ ਸੁੱਖ, 7 ਦਿਨ ਲੰਘੇ, 7 ਦਿਨਾਂ ਬਾਅਦ ਫੇਰ ਦਰਬਾਰ ਸਜਿਆ, ਸੰਗਤ ਸਾਰੀ ਖਲੋਤੀ, ਸਾਰੀ ਸੰਗਤ ਬੈਠੀ ਤੇ ਵੇਖਦੀ ਤੇ ਜੋਗੀ ਜੀ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿਉਂ ਵੀ ਸਿੱਖਾ ਕੀਤੀ ਸੇਵਾ? ਕਹਿੰਦਾ ਮਹਾਰਾਜ ਤਾਜ਼ੇ ਤਾਜ਼ੇ ਪ੍ਰਸ਼ਾਦੇ, ਚਾਰ ਚਾਰ ਸਬਜ਼ੀਆਂ, ਕਸਰ ਹੀ ਨੀ ਛੱਡੀ ਕੋਈ। ਜਦੋਂ ਇੰਨੀ ਗੱਲ ਕਹਿ ਹੀ ਰਿਹਾ ਸੀ, ਉਹ ਤੋਂ ਚੱਲਿਆ ਰਿਹਾ ਹੀ ਨਾ ਗਿਆ, ਉੱਚੀ ਸਾਰੀ ਬੋਲ ਪਿਆ। ਕਹਿੰਦਾ ਮਹਾਰਾਜ ਭੁੱਖਾ ਮਾਰਦਾ ਮੈਨੂੰ ਤੇਨੇ ਕੋਈ ਸੇਵਾ ਨਹੀਂ ਕੀਤੀ, ਝੂਠ ਬੋਲਦਾ ਝੂਠ। ਕਲਗੀਆਂ ਵਾਲੇ ਕਹਿੰਦੇ ਜਾ ਵੇ ਢੌਂਗੀਆ, ਰੋਟੀਆਂ ਤੁਸੀਂ ਬੋਲਦੇ, ਇੱਥੇ ਹੀ ਬਸ, ਇੱਥੇ ਖਤਮ ਤੇਰਾ ਮੋਨ। ਤੂੰ ਤੇ ਆਨਾ ਵੀ ਮੈਂ 12 ਸਾਲ ਹੋ ਗਏ ਆ, ਇਹ ਤੇਰੀ ਲਿਵ ਉੱਧਰ ਲੱਗੀ ਹੈ ਤੇ ਫਿਰ ਬੈਠਾ ਰਹਿੰਦਾ। ਇਸ ਕਰਕੇ ਗੁਰਮੁਖੋ ਏਦਾਂ ਦੇ ਬੜੇ ਮਹਾਰਾਜ ਸਾਹਿਬ ਵੇਲੇ ਆਉਂਦੇ ਰਹੇ ਆ। ਮਹਾਰਾਜ ਨੇ ਆਖਣਾ ਨਹੀਂ, ਇਹ ਪਖੰਡ ਹੈ, ਜੁੜਨਾ ਹੈ ਤੇ ਅੰਦਰੋਂ ਜੁੜੋ। ਹਰ ਚੀਜ਼ ਹੈ ਗੁਰੂ ਘਰ ਵਿੱਚ ਜ਼ਰੂਰ ਹੈ, ਪਰ ਦਿਖਾਵੇ ਦੇ ਮਹਾਰਾਜ ਵਿਰੁੱਧ ਦਿਖਾਵਾ ਨਹੀਂ ਹੋਣਾ ਚਾਹੀਦਾ। ਸੁਸਾਧ ਸੰਗਤ ਧਿਆਨ ਦਿਓ ਜਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਔਰੰਗਜ਼ੇਬ ਬਾਦਸ਼ਾਹ ਨੂੰ ਕਿਹਾ ਸੀ ਫਤਿਹ ਬੁਲਾਵੇ। ਜਿਹੜੀ ਚੀਜ਼ ਬੰਦਾ ਬੋਲਦਾ ਹੈ ਨਾ, ਲਿਖਦਾ ਹੈ, ਉਹ ਅੰਦਰੋਂ ਤੇ ਬੋਲੀ ਹੋਈ ਜਾ ਰਹੀ ਹੁੰਦੀ ਹੈ, ਅੰਦਰੋਂ ਬੋਲੀ ਜਾ ਰਹੀ ਹੈ, ਜੀਭ ਤੋਂ ਚੁੱਪ ਹੁੰਦਾ। ਔਰੰਗਜ਼ੇਬ ਨੂੰ ਫਿਰ ਧੀ ਨੇ ਸਲਾਹ ਦਿੱਤੀ, ਉਹਨੇ ਫਿਰ ਲਿਖਿਆ ਕਾਗਜ਼ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲਿਆ ਨਹੀਂ, ਲਿਖਿਆ, ਫਿਰ ਔਰੰਗਜ਼ੇਬ ਦੀ ਜਿੰਦ ਨਿਕਲੀ ਗੁਰਮੁਖੋ। ਤੇ ਉਹਨੇ ਸਾਧ ਸੰਗਤ ਉਸ ਵੇਲੇ ਤਾਰਾ ਆਜ਼ਮ ਆਪਣੇ ਵੱਡੇ ਪੁੱਤਰ ਨੂੰ ਕਿਹਾ ਸੀ ਕਿ ਮੇਰੀ ਮੈਨੂੰ ਲੈ ਦਫਨਾ ਦਿਓ ਉੱਥੇ ਜਿੱਥੇ ਮੇਰੇ ਮੁਰਸ਼ਦ ਦੀ, ਮੇਰੇ ਪੀਰ ਦੀ ਕਬਰ ਹੈ। ਉੱਥੇ ਕਬਰ ਹੈ ਇੱਕ, ਉਸ ਕਬਰ ਔਰੰਗਾਬਾਦ, ਉਸ ਕਬਰ ਵਿੱਚ ਅਹਿਮਦਨਗਰ ਉਹਦੀ ਜਾਨ ਨਿਕਲੀ ਸੀ, ਔਰੰਗਾਬਾਦ ਵਿੱਚ ਦਫਨਾਇਆ ਗਿਆ ਸੀ। ਜਦੋਂ ਲੈ ਕੇ ਆਏ ਨਾ ਉੱਥੇ, ਕਿਸੇ ਸਮੇਂ ਬਿਮਾਰ ਹੋਇਆ ਸੀ ਤੇ ਉਹ ਜਗ੍ਹਾ ਤੇ ਠੀਕ ਹੋ ਗਿਆ ਸੀ ਔਰੰਗਜ਼ੇਬ। ਔਰੰਗਜ਼ੇਬ ਜਦੋਂ ਉੱਥੇ ਠੀਕ ਹੋਇਆ, ਉਹਦੇ ਗੁਰੂ ਦੇ, ਉਹਦੇ ਪੀਰ ਦੀ ਕਬਰ ਦੇ ਨਾਲ ਹੀ ਇਹਦੀ ਕਬਰ ਬਣਾ ਦਿੱਤੀ ਸੀ। ਅਸੀਂ ਜਦੋਂ ਹਜ਼ੂਰ ਸਾਹਿਬ ਚੱਲੇ ਸਾਂ, 25-30 ਸਿੰਘ ਹੀ ਸਨ ਸਾਡੇ ਨਾਲ, ਮੈਂ ਉਹ ਜਗ੍ਹਾ ਤੇ ਗਿਆ ਸਾਂ ਦੇਖਣ ਲਈ, ਕਿਉਂਕਿ ਮੈਂ ਇਤਿਹਾਸ ਪੜ੍ਹਿਆ ਸੀ, ਮੈਂ ਆਖਿਆ ਸੀ ਵੇਖ ਕੇ ਆਉਣਾ ਸੀ, ਕੋਈ ਮੱਥਾ ਟੇਕਣ ਥੋੜਾ ਚੱਲੇ, ਸਿਰਫ ਇੱਕ ਆਪਣੀ ਜਾਣਕਾਰੀ ਲਈ, ਨੌਲੇਜ ਲਈ ਚੱਲੇ ਦੇਖਣ। ਤੇ ਮੈਂ ਉਹ ਜਗ੍ਹਾ ਵੇਖੀ, ਉੱਥੇ ਇੱਕ ਬੰਦੇ 2-3 ਬੈਠੇ ਸੀ, ਉਹ ਪਾਨ ਵੀ ਖਾਈ ਜਾਂਦੇ ਸੀ, ਵਿੱਚੇ ਹੀ ਸਾਰਾ ਕੁਛ ਚੱਲੀ ਜਾਂਦਾ ਉੱਥੇ। ਮੈਨੂੰ ਉਹ ਅੰਦਰ ਲੈ ਗਏ, ਮੈਨੂੰ ਕਹਿੰਦੇ ਜੀ ਆਹ ਇਹਨਾਂ ਦੇ ਪੀਰ ਦੀ ਕਬਰ ਹੈ। ਮੈਂ ਕਿਹਾ ਚਲੋ ਠੀਕ ਹੈ, ਔਰੰਗਜ਼ੇਬ ਦੀ ਕਿਹੜੀ ਕਬਰ ਹੈ? ਕਹਿੰਦੇ ਆਹ ਨਾਲ ਵਾਲੀ ਕਬਰ ਉਹਦੀ। ਉੱਥੇ ਟੁੱਟਿਆ ਜਿਹਾ ਪੱਥਰ ਲੱਗਾ ਸੀ, ਕੋਈ ਸਫਾਈ ਨਹੀਂ ਸੀ ਬਹੁਤੀ, ਪੁਰਾਣਾ ਪੱਥਰ ਕਿਸੇ ਸਮੇਂ ਉਦੋਂ ਦਾ ਹੀ ਲਾਇਆ ਹੋਇਆ ਹੈ। ਉੱਥੇ ਕਹਿੰਦੇ ਜੀ ਇਹ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਹੈ, ਦੁਨੀਆਂ ਦਾ ਬਾਦਸ਼ਾਹ ਹੋਇਆ ਇਹਨੇ, ਇੱਦਾਂ ਇੱਦਾਂ ਸੁਣਾਈ ਗਿਆ ਹਿਸਟਰੀ ਤੇ, ਹੁਣ ਵੀ ਬੜਾ ਇਹਨੇ ਇੱਦਾਂ ਕੀਤਾ ਇੱਦਾਂ ਕੀਤਾ, ਸੁਣੀ ਗਏ ਅਸੀਂ। ਜਦੋਂ ਅਸੀਂ ਤੁਰਨ ਲੱਗੇ ਨਾ, ਆਖਿਆ ਚੰਗਾ ਭਾਈ ਵੇਖ ਲਈ, ਕਬਰ ਵੇਖਣੀ ਸੀ ਵੇਖ ਲਈ। ਮੈਨੂੰ ਉਹ ਕਹਿੰਦਾ ਬਾਬਾ ਜੀ ਕੋਈ 50-100 ਰੁਪਈਏ ਹੀ ਦੇ ਜਾਓ। ਮੈਂ ਕਿਹਾ ਕਾਹਦੇ ਲਈ? ਕਹਿੰਦੇ ਬਾਦਸ਼ਾਹ ਦੀ ਕਬਰ ਤੇ ਦੀਵਾ ਜਗਾਵਾਂਗੇ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠਾ, ਜੇ ਕੋਈ ਬੰਦਾ ਸ਼ੱਕ ਕਰਦਾ ਹੋਵੇ ਜ਼ਰੂਰ ਜਾ ਕੇ ਵੇਖ ਆਵੇ, ਜਾ ਕੇ ਵੇਖ ਆਵੇ। ਉਹ ਕਹਿੰਦਾ ਮੈਨੂੰ 20-50-100 ਰੁਪਈਆ ਦੇ ਜਾਓ। ਮੈਂ ਕਿਹਾ ਕਾਹਦੇ ਲਈ? ਕਹਿੰਦੇ ਇਹਦੀ ਕਬਰ ਤੇ ਦੀਵਾ ਜਗਾਵਾਂਗੇ। ਮੈਂ ਕਿਹਾ 100 ਵਟੇ 200 ਲੈ ਲੈ, ਆਪਣੇ ਬੱਚਿਆਂ ਨੂੰ ਕੁਝ ਖਵਾ ਦੇਈ, ਪਰ ਸਾਡੀ ਮਾਇਆ ਦਾ ਇਹਦੀ ਕਬਰ ਤੇ ਦੀਵਾ ਨਾ ਜਗਾਈ। ਇਹਦੀ ਕਬਰ ਤੇ ਦੀਵਾ ਨਾ ਜਗਾਈ। ਤੇ ਮੈਂ ਇਤਿਹਾਸ ਚ ਪੜ੍ਹਿਆ ਸੀ, ਮੈਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਸੀ, ਗੱਲ ਸੁਣੋ, ਰੰਗਿਆ ਪਾਪ ਤੇ ਕਰਨਾ ਹੈ ਪਰ ਯਾਦ ਰੱਖ ਸਾਡੀ ਯਾਦ ਚ ਲੱਗਣ ਇਤਿਹਾਸ ਪਹਿਲਾਂ ਪੜ੍ਹੋ ਫਿਰ ਅੱਖੀ ਵੇਖੋ ਜਾ ਦੋਵੇਂ ਗੱਲਾਂ ਸਾਹਮਣੇ ਰੱਖੋ ਫਿਰ ਪਤਾ ਲੱਗਦਾ ਹੈ ਚੱਲਦੇ ਚੱਲਦੇ ਅਸੀਂ ਜਦੋਂ ਉੱਥੋਂ ਰਾਤ ਪੈ ਗਿਆ ਤੇ ਔਰੰਗਾਬਾਦ ਵੇਖਿਆ ਫਿਰ ਗਏ ਤੇ ਫਿਰ ਹਜ਼ੂਰ ਸਾਹਿਬ ਵੇਖਿਆ ਉੱਥੇ ਸਤਿਗੁਰਾਂ ਦੀ ਯਾਦ ਵਿੱਚ ਇੰਨੇ ਖੰਡ ਪਾਠ ਹੋ ਰਹੇ ਸੀ ਇੰਨੇ ਲੰਗਰ ਸੀ ਗਿਣਤੀ ਨਹੀਂ ਕੀਤੀ ਜਾ ਸਕਦੀ 300 ਸਾਲੇ ਵੇਲੇ ਇੰਨੇ ਲੰਗਰ ਸਤਿਗੁਰਾਂ ਦੀ ਯਾਦ ਚ ਕਿੰਨੀਆਂ ਕੁ ਜੋਤਾਂ ਜਗਦੀਆਂ ਨੇ ਕਿੰਨੇ ਖੰਡ ਪਾਠ ਹੁੰਦੇ ਨੇ ਕਿੰਨੇ ਸਮਾਗਮ ਹੁੰਦੇ ਨੇ ਇਹ ਗਿਣੇ ਨਹੀਂ ਜਾਂਦੇ ਔਰੰਗੇ ਦੀ ਕਬਰ ਤੇ ਦੀਵਾ ਨਹੀਂ ਜਗਾਉਂਦਾ ਇਸੇ ਕਰਕੇ ਤੇ ਮਹਾਰਾਜ ਕਹਿੰਦੇ ਨੇ ਕਰਮ ਰਹਿੰਦੇ ਨੇ ਪਿੱਛੇ ਜਿਹੋ ਜਿਹਾ ਮਨੁੱਖ ਕਰਮ ਕਰਦਾ ਨਾਂ ਤੇ ਕਰਮਾ ਕਰਕੇ ਰਹਿੰਦਾ ਔਲਾਦ ਕਰਕੇ ਨਹੀਂ ਇਹ ਸਾਨੂੰ ਭੁਲੇਖਾ ਵੀ ਬੱਚਿਆਂ ਕਰਕੇ ਨਾ ਰਹਿ ਜਾਂਦਾ ਕੁਛ ਐਸਾ ਕਰ ਚਲੀਏ ਜਿਹਦੇ ਕਰਕੇ ਨਾ ਰਵੇ ਚੰਗੇ ਕਰਮ ਕਰਨ ਵਾਲੇ ਬੰਦੇ ਦਾ ਨਾਂ ਹਮੇਸ਼ਾ ਰਹਿੰਦਾ ਹੈ ਉੱਥੇ ਇੰਨੇ ਮੇਲੇ ਇੰਨੀਆਂ ਰੌਣਕਾਂ ਲੱਗੀਆਂ ਖੁਸ਼ ਹੋ ਗਿਆ ਮਨ ਇਸ ਕਰਕੇ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਨਹੀਂ ਜਗਾਉਂਦਾ ਕੋਈ ਨਹੀਂ ਪੁੱਛਦਾ ਹਜ਼ੂਰ ਸਾਹਿਬ ਦੀ ਧਰਤੀ ਤੇ ਇੰਨੇ ਲੰਗਰ ਐਡੇ ਐਡੇ ਵੱਡੇ ਸਮਾਗਮ ਹੋ ਰਹੇ ਨੇ
ਸਖੀਏ
ਗੁਰਬਖਸ਼ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਬਾਦਸ਼ਾਹ ਮਰਿਆ ਨਾ ਗੁਰਮੁਖੋ ਇਹਦੇ ਪੁੱਤਰਾਂ ਵਿੱਚ ਜੰਗ ਛਿੜ ਗਈ। ਇੱਥੇ ਹੁਣ ਆਪ ਜੀ ਨੇ ਸਿਰਫ 5-7 ਮਿੰਟ ਇਕਾਗਰਤਾ ਜ਼ਰੂਰ ਬਖਸ਼ਣੀ। ਸਤਸੰਗ ਦੋ ਪੁੱਤਰਾਂ ਵਿੱਚ ਤਾਰਾ ਆਜ਼ਮ ਵਿੱਚ ਤੇ ਖਾਸ ਕਰਕੇ ਬਹਾਦਰ ਸ਼ਾਹ ਚ ਭਾਵੇਂ ਪੁੱਤਰ 3 ਸਨ ਪਰ ਝਗੜਾ ਇਹਨਾਂ ਦੋਨਾਂ ਦਾ ਬਹੁਤਾ ਸੀ, ਦੋਨੇ ਤਾਕਤ ਵਾਲੇ ਸਨ। ਤਾਰਾ ਆਜ਼ਮ ਨੇ ਉਸ ਵੇਲੇ ਔਰੰਗਾਬਾਦ ਵਿੱਚ ਸੀ ਪਿਓ ਕੋਲ ਤੇ ਉਹਨੇ ਉਸੇ ਵੇਲੇ ਬਾਦਸ਼ਾਹ ਹੋਣ ਦਾ ਐਲਾਨ ਕੀਤਾ, ਆਗਰੇ ਜਾ ਕੇ ਮੈਂ ਗੱਦੀ ਤੇ ਬਹਾਂਗਾ। ਤੇ ਬਹਾਦਰ ਸ਼ਾਹ ਨੇ ਸਾਧ ਸੰਗਤ ਉਸ ਵੇਲੇ ਉਹ ਵੀ ਮੁਲਤਾਨ ਦੇ ਇਲਾਕੇ ਵਿੱਚ ਸੀ, ਉਹਨੇ ਉਸ ਇਲਾਕੇ ਦੇ ਵਿੱਚ ਬਾਦਸ਼ਾਹ ਹੋਣ ਦਾ ਦਾਅਵਾ ਕੀਤਾ। ਦੋਵੇਂ ਭਰਾਵਾਂ ਦੀ ਆਪਸ ਵਿੱਚ ਲੜਾਈ ਹੋਣੀ ਸੀ, ਆਗਰੇ ਕਿਹੜਾ ਪਹਿਲਾਂ ਪਹੁੰਚਦਾ, ਜਿਹੜਾ ਵੀ ਆਗਰੇ ਪਹੁੰਚ ਜਾਏਗਾ ਦੂਜੇ ਨੂੰ ਖਤਮ ਕਰਕੇ ਉਹਨੇ ਗੱਦੀ ਤੇ ਬਹਿ ਜਾਣਾ ਸੀ, ਕਬਜ਼ਾ ਮੈਂ ਹੋ ਜਾਣਾ ਸੀ, ਬਾਦਸ਼ਾਹ ਉਹਨੇ ਬਣਨਾ ਸੀ। ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਨੂੰ ਵਿਚਾਲੇ ਪਾ ਕੇ ਨਾ ਵੀ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕਰੋ ਵੀ ਉਹ ਮੇਰੀ ਮਦਦ ਕਰਨ, ਗੱਦੀ ਤੇ ਮੈਂ ਬਵਾਂ, ਬਾਦਸ਼ਾਹ ਮੈਂ ਬਣਾ ਔਰੰਗਜ਼ੇਬ ਤੋਂ ਬਾਅਦ। ਜਦੋਂ ਕਲਗੀਧਰ ਜੀ ਨੂੰ ਪੁੱਛਿਆ ਨੰਦ ਲਾਲ ਨੇ ਆ ਕੇ ਬੇਨਤੀ ਕੀਤੀ, ਕਹਿੰਦਾ ਜੀ ਬਹਾਦਰ ਸ਼ਾਹ ਵੱਲੋਂ ਬੇਨਤੀ ਕਰਨ ਆਇਆ, ਬਹਾਦਰ ਸ਼ਾਹ ਨੇ ਮੈਨੂੰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਆਖੋ ਜੇ ਤੁਹਾਡੀ ਮਦਦ ਮਿਲੇਗੀ ਤੇ ਤਾਂ ਮੈਂ ਬਾਦਸ਼ਾਹ ਬਣ ਸਕਣਾ, ਨਹੀਂ ਤੇ ਬਣਿਆ ਨਹੀਂ ਜਾਏਗਾ। ਤਾਰਾ ਆਜ਼ਮ ਮੇਰਾ ਵੱਡਾ ਭਰਾ ਹੈ, ਗੱਦੀ ਉਹਨੂੰ ਮਿਲ ਜਾਏਗੀ, ਤਾਕਤ ਵੀ ਉਹਦੇ ਕੋਲ ਜ਼ਿਆਦਾ ਹੈ, ਤੇ ਆਪ ਜੀ ਕਿਰਪਾ ਕਰੋ ਜੇ ਤੁਸੀਂ ਸਿਰ ਤੇ ਹੱਥ ਰੱਖਦੇ ਹੋ ਤੇ ਮੈਂ ਗੱਦੀ ਤੇ ਬਹਿ ਸਕਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੰਮੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਵੀ ਬਹਾਦਰ ਸ਼ਾਹ ਦੀ ਮਦਦ ਕਰਨੀ ਚਾਹੀਦੀ ਹੈ। ਕਾਰਨ ਇਹ ਸੀ ਭਰਾ ਨੇ ਦੋ ਇਹਨਾਂ ਚੋਂ ਇੱਕ ਨੇ ਤੇ ਗੱਦੀ ਤੇ ਤਿੰਨਾਂ ਚੋਂ ਇੱਕ ਨੇ ਤੇ ਬਹਿਣਾ ਹੀ ਹੈ, ਦੋ ਤਾਕਤ ਵਾਲੇ ਨੇ, ਇੱਕ ਬਹਿਗਾ ਗੱਦੀ ਤੇ, ਪਰ ਤਾਰਾ ਆਜ਼ਮ ਨਾਲੋਂ ਜੇ ਬਹਾਦਰ ਸ਼ਾਹ ਬਹਿ ਜੇ ਤੇ ਚੰਗਾ ਹੈ ਕਿਉਂਕਿ ਇਹਦਾ ਸੁਭਾਅ ਫਿਰ ਵੀ ਆਪਣੇ ਵੱਡੇ ਭਰਾ ਨਾਲੋਂ ਠੀਕ ਹੈ। ਔਰੰਗਜ਼ੇਬ ਬਾਦਸ਼ਾਹ ਦੇ ਨਾਲ ਸਲਾਹਕਾਰ ਤਾਰਾ ਆਜ਼ਮ ਬਹੁਤਾ ਸਲਾਹ ਦਿੰਦਾ ਸੀ, ਇਸ ਕਰਕੇ ਤਾਰਾ ਆਜ਼ਮ ਨਾਲੋਂ ਬਹਾਦਰ ਸ਼ਾਹ ਜੇ ਗੱਦੀ ਤੇ ਬਹਿ ਜੇ ਤੇ ਚੰਗੀ ਗੱਲ ਹੋਏਗੀ, ਬਹਾਦਰ ਸ਼ਾਹ ਦੀ ਮਦਦ ਕੀਤੀ ਜਾਏਗੀ। ਤੇ ਨੰਦ ਲਾਲ ਨੇ ਨੰਦ ਲਾਲ ਨੂੰ ਆਖਿਆ, ਕਹਿੰਦੇ ਪਹਿਲਾਂ ਉਹਨੂੰ ਜਾ ਕੇ ਆਖ ਵੀ ਅਸੀਂ ਇੱਕ ਸ਼ਰਤ ਰੱਖਾਂਗੇ, ਮੰਨੇਗਾ? ਤੇ ਸ਼ਰਤ ਹੈ ਜਿਹੜੀ ਉਹ ਦੱਸਾਂਗੇ ਬਾਅਦ ਜਦੋਂ ਗੱਦੀ ਤੇ ਬਹਿ ਗਏ, ਪਹਿਲਾਂ ਨਹੀਂ ਦੱਸੀ। ਤੇ ਜਿਹੜੀ ਸਾਡੀ ਸ਼ਰਤ ਹੋਏਗੀ, ਜਿਹੜੀ ਅਸੀਂ ਕਵਾਂਗੇ ਗੱਲ, ਉਹ ਬਾਦਸ਼ਾਹ ਨੂੰ ਮੰਨਣੀ ਪਏਗੀ ਤੇ ਦੱਸਾਂਗੇ ਬਾਅਦ ਜਦੋਂ ਗੱਦੀ ਤੇ ਬਹਿ ਗਏ। ਬਾਦਸ਼ਾਹ ਨੂੰ ਦੱਸਿਆ, ਬਾਦਸ਼ਾਹ ਕਹਿਣ ਲੱਗਾ ਮੈਂ ਗੁਰੂ ਗੋਬਿੰਦ ਸਿੰਘ ਦੀ ਹਰ ਗੱਲ ਮੰਨਣ ਨੂੰ ਤਿਆਰ ਹਾਂ, ਉਹਨਾਂ ਨੂੰ ਆਖੋ ਮੇਰੀ ਮਦਦ ਕਰਦਾ, ਮੈਂ ਗੱਦੀ ਤੇ ਬਹਿ ਜਾਂਗਾ ਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਹਰ ਗੱਲ ਮੰਨਣ ਨੂੰ ਤਿਆਰ ਹੋਵਾਂਗਾ। ਉਸ ਵੇਲੇ ਨੰਦ ਲਾਲ ਨੇ ਆ ਕੇ ਮਰ ਨੂੰ ਦੱਸਿਆ, ਸੱਚੇ ਪਾਤਸ਼ਾਹ ਤੁਸੀਂ ਜੋ ਕਹੋਗੇ ਬਾਦਸ਼ਾਹ ਮੰਨੇਗਾ। ਕਹਿੰਦੇ ਉਹਨੂੰ ਚੰਗੀ ਤਰ੍ਹਾਂ ਪੁੱਛਣਾ ਸੀ, ਇਹਨਾਂ ਲੋਕਾਂ ਦਾ ਭਰੋਸਾ ਨਹੀਂ ਹੁੰਦਾ, ਬਾਅਦ ਚ ਮੁੱਕਰ ਜਾਂਦੇ ਨੇ, ਪਹਿਲਾਂ ਵਾਅਦੇ ਕੁਝ ਹੋਰ ਕਰਦੇ ਨੇ, ਬਾਅਦ ਚ ਉਹਨਾਂ ਵਾਅਦਿਆਂ ਤੇ ਖਰੇ ਨਹੀਂ ਉਤਰਦੇ। ਬਾਦਸ਼ਾਹਾਂ ਦਾ ਬਾਦਸ਼ਾਹ ਇਤਬਾਰ ਨਹੀਂ ਹੁੰਦਾ, ਇਤਬਾਰ ਨਹੀਂ, ਤੁਸੀਂ ਪਤਾ ਨਹੀਂ ਕਿ ਬਾਅਦ ਵਿੱਚ ਕਿਹੜੇ ਪਾਸੇ ਤੁਰ ਪੈਣਾ ਜਦੋਂ ਤਾਕਤ ਮਿਲ ਜਾਏਗੀ। ਆਖਣ ਲੱਗਾ ਨਹੀਂ ਮਹਾਰਾਜ ਮੈਂ ਮੰਨਾਂਗਾ ਤੁਹਾਡੀ, ਜੋ ਕਹੋਗੇ ਮੰਨਾਂਗਾ, ਸੁਨੇਹਾ ਹੀ ਭੇਜਿਆ। ਫਿਰ ਮਹਾਰਾਜ ਨੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਹੋਣਾ ਨੂੰ 300 ਸਿੰਘ ਸਿਰਫ 300 ਭੇਜੇ ਸੀ ਮਦਦ ਕਰਨ ਵਾਸਤੇ। ਤੇ ਇੱਥੇ ਇੱਕ ਇਕਾਗਰਤਾ ਬਖਸ਼ਣੀ ਗੁਰਮੁਖੋ, ਸਤਿਗੁਰੂ ਦੇ ਸਿੱਖ 300 ਸਨ ਨਾ ਜਿਹੜੇ, ਉਹ ਸਾਰਿਆਂ ਤੇ ਭਾਰੂ ਸਨ। 40 ਸਿੰਘ ਲੱਖਾਂ ਦਾ ਮੁਕਾਬਲਾ ਕਰ ਗਏ, 10 ਲੱਖ ਦੀ ਗਿਣਤੀ ਜਫਰਨਾਮੇ ਚ ਗੁਰੂ ਗੋਬਿੰਦ ਸਿੰਘ ਨੇ ਆਪ ਲਿਖੀ ਹੈ ਵੀ 40 ਤੇ ਫੌਜ ਭੇਜਣ ਲੱਗਿਆ 10 ਲੱਖ ਔਰੰਗਿਆ, ਤੈਨੂੰ ਸ਼ਰਮ ਨਾ ਆਈ, ਡਬਲ ਭੇਜ ਦੇ, 10 ਗੁਣਾ ਭੇਜ ਦੇ, 40 ਉੱਤੇ 10 ਲੱਖ ਭੇਜੇ। ਪਰ ਕਮਾਲ ਦੀ ਗੱਲ ਇਹ ਆ ਕਿ ਬਚ ਕੇ ਅਸੀਂ ਫੇਰ ਨਿਕਲ ਗਏ, ਤੂੰ ਫੜ ਨਾ ਸਕਿਆ। ਉਹ ਤੈਨੂੰ ਤੇ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ। ਔਰੰਗਜ਼ੇਬ ਨੂੰ ਲਿਖਿਆ ਸੀ ਔਰੰਗਿਆ ਮਰ ਜਾ ਚੱਪਣੀ ਚ ਨੱਕ ਡੋਬ ਕੇ, 10 ਲੱਖ ਫੌਜ ਭੇਜੀ ਤੇ ਫਿਰ ਵੀ ਤੇ ਕਿਉਂ ਜਿੱਤਦਾ ਸੀ ਖਾਲਸਾ? ਉਹਦਾ ਕਾਰਨ ਇਹ ਸੀ ਵੀ ਜਦੋਂ ਜਦੋਂ ਵੀ ਦੁਸ਼ਮਣ ਲੜਦੇ ਸੀ, ਜ਼ਾਲਮ ਗਰਵਾਣਿਆਂ ਦੇ ਸਿਪਾਹੀ ਲੜਦੇ ਸੀ, ਉਹ ਲੜਦੇ ਸੀ ਅਹੁਦੇ ਲੈਣ ਲਈ, ਉਹ ਲੜਦੇ ਸੀ ਇਨਾਮ ਮਿਲਣਗੇ, ਉਹ ਲੜਦੇ ਸੀ ਪੈਸਾ ਮਿਲੇਗਾ। ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਮੇਸ਼ਾ ਇਹ ਸੋਚ ਕੇ ਨਹੀਂ ਸੀ ਮੈਦਾਨ ਚ ਉਤਰਦੇ ਵੀ ਅਸੀਂ ਲੜਨ ਚੱਲੇ ਆ, ਇਹ ਸੋਚ ਕੇ ਜਾਂਦੇ ਸੀ ਵੀ ਅਸੀਂ ਮਰਨ ਚੱਲੇ ਆ, ਅਸੀਂ ਸ਼ਹੀਦ ਹੋਣ ਚੱਲੇ। ਦੇਖੋ ਸੰਗਤ ਜੀ, ਉਹਦੇ ਨਾਲ ਲੜਿਆ ਜਾ ਸਕਦਾ ਜਿਹੜਾ ਲੜਨ ਆਵੇ, ਜਿਹੜਾ ਘਰੋਂ ਸੋਚ ਕੇ ਹੀ ਮਰਨ ਆਵੇ ਉਹਦੇ ਨਾਲ ਕੀ ਲੜੋਗੇ, ਜਿਹੜਾ ਕੱਫਣ ਬੰਨ ਕੇ ਆਵੇ ਉਹਦੇ ਨਾਲ ਕੀ ਲੜੋਗੇ। ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਦੀਆਂ, 13 ਜੰਗਾਂ ਗੁਰੂ ਗੋਬਿੰਦ ਸਿੰਘ ਦੀਆਂ ਹੋਈਆਂ, ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੰਘ ਹਮੇਸ਼ਾ ਮੈਦਾਨ ਚ ਉਤਰਦੇ ਸੀ ਵੀ ਅਸੀਂ ਮਰਨ ਚੱਲੇ ਆ, ਅਸੀਂ ਲੜਨ ਨਹੀਂ ਚੱਲੇ। ਤੇ ਮਰਨ ਵਾਲਾ ਤੇ ਸੋਚਦਾ ਹੀ ਹੈ ਵੀ ਵੱਧ ਤੋਂ ਵੱਧ ਜਿੰਨੇ ਖਤਮ ਕਰਦੇ ਹੁੰਦੇ ਨੇ, ਤੇ ਜਿਹੜਾ ਬੰਦਾ ਸੋਚਦਾ ਇਨਾਮ ਮਿਲਣਗੇ ਉਹ ਵੀ ਸੋਚਦਾ ਹੁੰਦਾ ਵੀ ਮੈਂ ਜਾਨ ਬਚਾਉਣੀ ਹੈ, ਘੱਟ ਤੋਂ ਪਰੇ ਪਰੇ ਹੋਵਾਂ, ਡਰਦਾ ਹੈ। ਸਿੰਘ ਸਨ ਜਿਗਰੇ ਵਾਲੇ ਤੇ ਹੁਣ ਵੀ ਕਿਉਂ ਨਾ। ਇੱਕ ਗੱਲ ਹੋਰ ਧਿਆਨ ਚ ਰੱਖੋ, ਜਿਹੜੀ ਵੀ ਜੰਗ ਹੋਈ ਜਥੇਦਾਰ ਕੌਣ ਹੈ, ਜਥੇਦਾਰਾਂ ਤੇ ਗੱਲ ਬਹੁਤੀ ਟੁੱਕਦੀ ਹੈ। ਮੈਂ ਪਹਿਲਾਂ ਦੁਆਨਾਂ ਚ ਵੀ ਅਰਜ ਕਰਦਾ ਰਿਹਾ, 100 ਬੱਕਰੀ ਪਿੱਛੇ ਲਾ ਕੇ ਅੱਗੇ ਛੇਰ ਲਾ ਦਿਓ, ਮੋਰਚੇ ਫਤਿਹ ਹੋ ਜਾਣਗੇ। 100 ਛੇਰ ਪਿੱਛੇ ਲਾ ਕੇ ਅੱਗੇ ਭੇਡ ਨੂੰ ਕਹੋ ਵੀ ਅਗਵਾਈ ਕਰ ਲੈ, ਫਿਰ ਨਾ ਜਿੱਤ ਗਏ ਆਪਾਂ। ਹਮੇਸ਼ਾ ਜਿੱਤ ਉਦੋਂ ਹੁੰਦੀ ਜਦੋਂ ਅੱਗੇ ਸ਼ੇਰ ਲੱਗਾ ਹੋਵੇ। ਬਾਬਾ ਦੀਪ ਸਿੰਘ ਅੱਗੇ ਸ਼ੇਰ ਸੀ, 5000 ਮਾਲਵੇ ਦੇ ਸਿੰਘਾਂ ਨੇ ਗਏ ਜਾ ਕੇ, ਜਦੋਂ ਬਾਬਾ ਜੀ ਬਿਨਾਂ ਸੀਸ ਤੋਂ ਲੜੇ ਨੇ, ਕਹਿੰਦੇ ਹੱਦ ਹੋ ਗਈ। ਸਿਪਾਹੀ ਕਹਿੰਦੇ ਸੀ ਉਹ ਜਿਉਂਦਿਆਂ ਨਾਲ ਤੇ ਲੜੀਏ, ਲੜਿਆ ਜਾ ਸਕਦਾ ਹੈ, ਪਰ ਇਹ ਤੇ ਮਰ ਕੇ ਵੀ ਲੜਦੇ ਨੇ, ਮਰਿਆਂ ਨਾਲ ਨਹੀਂ ਲੜਿਆ ਜਾ ਸਕਦਾ। ਇੰਨੀ ਤਾਕਤ ਕਿੱਥੋਂ ਆ ਜਾਂਦੀ ਹੈ ਇਹਨਾਂ ਵਿੱਚ, ਪਤਾ ਨਹੀਂ ਕੀ ਬਾਟੇ ਚ ਪਿਆਇਆ ਕੋਲ ਕੇ। ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ, ਕੋਈ ਵੀ ਨਾ ਉਸ ਦੇ ਸਮਾਨ ਤੁੱਲਿਆ, ਅੱਖੀਆਂ ਚ ਦੇਖਿਆ ਜਹਾਨ ਤੋਂ। ਕਲਗੀਧਰ ਨੇ ਜਿਹੜੀ ਬਖਸ਼ਿਸ਼ ਕੀਤੀ ਉਹ ਹੈ ਹੀ ਨਹੀਂ ਕਿਸੇ ਤੇ, ਤੇਰੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਸੀਰ ਨਿਆਰੀ। ਸਿੱਖੀ ਨੂੰ ਖਤਮ ਕਰੇਂਦੀ ਹੋਈ ਹਰ ਕੁਟਲ ਹਕੂਮਤ ਹਾਰੀ ਹੈ, ਇਹ ਕੌਮ ਮਕਾਇਆ ਨਹੀਂ ਮੁੱਕਦੀ, ਜਬਰ ਅਜੇ ਵੀ ਜਾਰੀ ਹੈ, ਜਬਰ ਅਜੇ ਵੀ ਹੋ ਰਿਹਾ, ਹਰ ਤਰੀਕੇ ਨਾਲ ਕੋਸ਼ਿਸ਼ ਹੁੰਦੀ ਹੈ। ਕਦੇ ਸਿੱਖਾਂ ਦੇ ਗੁਰਦੁਆਰੇ ਢਾਤੇ, ਕਦੇ ਮਰਿਆਦਾ ਢਾਣ ਦੀ ਕੋਸ਼ਿਸ਼ ਕਰਦੇ ਨੇ, ਕਦੇ ਬਾਣੀ ਨੂੰ ਯਤਨ ਕਰਦੇ ਨੇ ਖਤਮ ਕਰ ਦਈਏ, ਬਹੁਤ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲਦੇ ਨੇ, ਲੋਕ ਹੁਣ ਵੀ ਯਤਨ ਕਰਦੇ ਨੇ, ਪਰ ਇਹ ਕੌਮ ਮਕਾਇਆ ਨਹੀਂ ਮੁੱਕਣੀ। ਕਿਉਂ ਨਹੀਂ ਮੁੱਕਣੀ? ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਗਏ ਆ, ਸਾਡੇ ਪਿਤਾ ਉਹ ਨੇ। ਇਸ ਕਰਕੇ ਭਾਵੇਂ ਕੋਈ ਜੋ ਮਰਜ਼ੀ ਕਰ ਲਵੇ, ਇਹ ਸਿੱਖੀ ਦੇ ਝੰਡੇ ਨੂੰ ਕੋਈ ਹਿਲਾ ਨਹੀਂ ਸਕਦਾ। ਇਸ ਕਰਕੇ ਸੰਗਤ ਜੀ, ਗੁਰੂ ਕੇ ਪਿਆਰੇ ਇਹ ਨਹੀਂ ਸੀ ਸੋਚਦੇ ਸੀ ਲੜਨ ਚੱਲੇ ਆ, ਇਹ ਸੋਚਦੇ ਸੀ ਮਰਨ ਚੱਲੇ ਆ। ਕਲਗੀਧਰ ਤੋਂ ਜਾਨਾਂ ਵਾਰਦੇ ਸੀ ਆਪਣੀਆਂ, ਕਹਿੰਦੇ ਸੀ ਸੱਚੇ ਪਾਤਸ਼ਾਹ ਸਾਨੂੰ ਹੋਰ ਕੀ ਚਾਹੀਦਾ ਹੈ। ਜਦੋਂ 6ਵੇਂ ਪਾਤਸ਼ਾਹ ਵੇਲੇ ਸਿੰਘਾਂ ਨੇ ਲੜਨਾ, ਸਿੱਖਾਂ ਨੇ, ਸਿੰਘ ਨਹੀਂ ਸੀ ਨਾ ਸਾਡੇ ਉਦੋਂ, ਮਹਾਰਾਜ ਨੇ ਆਖਣਾ ਉਹ ਸਿੱਖੋ ਇੱਛਾ ਹੈ ਕੋਈ ਅੰਤ ਸਮੇਂ? ਉਹਨਾਂ ਨੇ ਆਖਣਾ ਮਹਾਰਾਜ ਇੱਕ ਇੱਛਾ। ਮਹਾਰਾਜ ਕਹਿੰਦੇ ਦੱਸੋ, ਜਦੋਂ ਵੀ ਆਓਗੇ ਨਾਲ ਹੀ ਲੈ ਕੇ ਆਇਓ। ਪਹਿਲੀ ਗੱਲ, ਜਦੋਂ ਆਓਗੇ ਤੋ ਅਸੀਂ ਨਾਲ ਲੈ ਕੇ ਆਇਓ, ਜਦੋਂ ਜਦੋਂ ਆਓਗੇ ਸਾਨੂੰ ਨਾਲ ਲਿਆਉਣਾ, ਸਾਹਮਣੇ ਖਲੋ ਕੇ ਵੇਖਿਓ ਸਾਨੂੰ ਸ਼ਹੀਦ ਹੋਣਾ ਪੈ ਜਾਵੇ। ਅਸੀਂ ਆਈ ਵਾਰੀ ਸ਼ਹੀਦ ਹੋਈਏ, ਤੁਸੀਂ ਹਰ ਵਾਰੀ ਸਾਨੂੰ ਵੇਖਦੇ ਹੋਵੋ, ਅਸੀਂ ਇਹੀ ਇੱਛਾ ਰੱਖਣਾ। ਐਦਕੀ ਨਹੀਂ, ਐਸ ਵਾਰੀ, ਐਸ ਵਾਰੀ ਹੀ ਨਹੀਂ, ਐਸ ਵਾਰੀ ਹੀ ਸ਼ਹੀਦੀ ਨਹੀਂ, ਅੱਗੋਂ ਵੀ ਜਦੋਂ ਕਦੇ ਤੁਸੀਂ ਆਓ ਸਾਨੂੰ ਲਿਆਇਓ ਨਾ, ਤੁਸੀਂ ਹਰ ਵਾਰੀ ਵੇਖਿਆ ਕਰੋ, ਅਸੀਂ ਹਰ ਵਾਰੀ ਏਦਾਂ ਹੀ ਜਾਨ ਵਾਰਾਂਗੇ, ਸਾਡੀ ਇੱਛਾ ਹੀ ਹੈ। ਏਦਾਂ ਦੇ ਮਰ ਜੀਵੜੇ ਸਿੱਖ ਸਨ, ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲਿਆਉਣਾ, ਸਾਹਮਣੇ ਤੁਸੀਂ ਤੱਕਦੇ ਹੋਵੋ ਪੈ ਜੇ ਸ਼ਹੀਦ ਹੋਣਾ, ਸਾਨੂੰ ਮਰਨਾ ਪੈਵੇ ਤੁਸੀਂ ਵੇਖਦੇ ਹੋਵੋ, ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਤੁਹਾਡੇ ਚਰਨਾਂ ਚ ਸਾਡੀ ਜਿੰਦ ਨਿਕਲੇ। ਮੈਂ ਪਿੱਛੇ ਵੀ ਅਰਜ ਕੀਤੀ ਸੀ, ਜਿਹਦੇ ਸਿਰ ਤੇ ਗੁਰਾਂ ਦਾ ਹੱਥ ਹੋਵੇ ਯਾਰ ਉਹਦੀ ਤਕਦੀਰ ਦੇ ਕਿਆ ਕਹਿਣੇ, ਬਿਨਾਂ ਮੰਗਿਆ ਕਰੇ ਮੁਰਾਦ ਪੂਰੀ ਇਸ ਤਰ੍ਹਾਂ ਦੇ ਪੀਰ ਦੇ ਕਿਆ ਕਹਿਣੇ, ਘਰ ਬਾਰ ਤਿਆਗ ਫਕੀਰ ਹੋਵੇ ਇਸ ਤਰ੍ਹਾਂ ਦੇ ਫਕੀਰ ਦੇ ਕਿਆ ਕਹਿਣੇ, ਗੁਰੂ ਚਰਨਾਂ ਚ ਜਿਹਦੀ ਅਖੀਰ ਹੋਵੇ ਇਸ ਤਰ੍ਹਾਂ ਦੀ ਅਖੀਰ ਦੇ ਕਿਆ ਕਹਿਣੇ, ਜਿਹਦੀ ਗੁਰੂ ਚਰਨਾਂ ਚ ਜਿੰਦ ਨਿਕਲੇ ਉਹਨੂੰ ਹੋਰ ਕੀ ਚਾਹੀਦਾ ਹੈ। ਅਸੀਂ ਕਹਾਂਗੇ ਫਿਰ ਸਾਡੀ ਵੀ ਜਿੰਦ ਨਹੀਂ ਨਿਕ ਹੁਣ ਕਿਹੜਾ ਜੰਗ ਹੁੰਦੇ ਨੇ ਵੀ ਅਸੀਂ ਚਰ ਮਰ ਜਾਂਗੇ ਜਾ ਕੇ ਸਾਡਾ ਕੀ ਬਣੇਗਾ ਵੇਖੋ ਮਰੀਏ ਜਿੱਥੇ ਮਰਜ਼ੀ ਸੁਰਤ ਗੁਰੂ ਦੇ ਚਰਨਾਂ ਚ ਹੋਣੀ ਚਾਹੀਦੀ ਅਖੀਰ ਵੇਲੇ ਜੇ ਤੇਰੀ ਸੁਰਤ ਮਾਰ ਦੇ ਚਰਨਾਂ ਚ ਹੈ ਤੇ ਤੇਰੀ ਅਖੀਰ ਗੁਰੂ ਦੇ ਚਰਨਾਂ ਚ ਹੀ ਹੋਈ ਹੈ ਤੇ ਫਿਰ ਅਸੀਂ ਕਹਾਂਗੇ ਠੀਕ ਹੈ ਫਿਰ ਤੇ ਜਦੋਂ ਮਰਨ ਲੱਗਾਂਗੇ ਤੇ ਧਿਆਨ ਗੁਰਦੁਆਰੇ ਦਾ ਧਰ ਲਾਂਗੇ ਪਰ ਉਸ ਵੇਲੇ ਧਿਆਨ ਧਰੇਗਾ ਹੀ ਉਹ ਜਿਹਨੇ ਪਹਿਲਾਂ ਧਰਿਆ ਕਦੇ ਜ਼ਿੰਦਗੀ ਚ ਜਿਹੜਾ ਪਹਿਲਾਂ ਸੁਖਮਨੀ ਸਾਹਿਬ ਪੜ੍ਹਦਾ ਰਿਹਾ ਮਰਨ ਵੇਲੇ ਕਹੇਗਾ ਸੁਖਮਨੀ ਸਾਹਿਬ ਸੁਣਾਓ ਜਿਹਨੇ ਕਦੇ ਨੀ ਜਪਿਆ ਉਹਦੇ ਕੋਲ ਸੁਖਮਨੀ ਸਾਹਿਬ ਕਹੋ ਕਿ ਕਿੱਥੇ ਕੰਨ ਖਾਦੇ ਨੇ ਬੰਦ ਕਰੋ ਉਹਨੂੰ ਨੀ ਚੰਗਾ ਲੱਗੇਗਾ ਸੁਖਮਨੀ ਸਾਹਿਬ ਉਹਨੂੰ ਅੰਤ ਵੇਲੇ ਚੰਗਾ ਨੀ ਲੱਗੇਗਾ ਪੀਣ ਵਾਲੇ ਬੰਦੇ ਨੂੰ ਤੁਸੀਂ ਕਹੋ ਅਸੀਂ ਪਾਠ ਸੁਣਾਈਏ ਬਾਪੂ ਸਾਡਾ ਮਰਨ ਲੱਗਾ ਹੈ ਤੁਸੀਂ ਪਊਆ ਦੀ ਗੱਲ ਕਰੋ ਪਊਆ ਲਿਆਈਏ ਉਹ ਕੰਨ ਚੁੱਕ ਲੈਗਾ ਭਾਵੇਂ ਬੋਲਿਆ ਨਾ ਹੀ ਜਾਏ ਖੋਰੇ ਪੀ ਗਈ ਮੈਂ ਉੱਠ ਪਾਂਗਾ ਮੰਜੀ ਤੋਂ ਇਹ ਸੱਚੀ ਗੱਲ ਹੈ ਗੁਰਮੁਖੋ ਸਾਡੇ ਉੱਥੇ ਵੇਖਿਆ ਸੀ ਇੱਕ ਬਜ਼ੁਰਗ ਨੂੰ ਉਹਦੇ ਕੋਲ ਜਪਜੀ ਸਾਹਿਬ ਪੜੀ ਜਾਣ ਇੱਕ ਉਹਦਾ ਪੀਣ ਵਾਲਾ ਆ ਗਿਆ ਮੁੰਡਾ ਉਹ ਕਹਿੰਦਾ ਬਾਪੂ ਲਿਆਈਏ ਪਊਆ ਕਹਿੰਦੇ ਪੁੱਤਰ ਜੇ ਲਿਆ ਦੇਵੇ ਮੈਂ ਤੇ ਛਾਲ ਮਾਰਾਂ ਕੋਠੇ ਤੋਂ ਕਿਤੇ ਉੱਠਿਆ ਨੀ ਜਾਂਦਾ ਕਹਿੰਦਾ ਮੇਰਾ ਪੀਣ ਵਾਲਾ ਬੰਦਾ ਜਿਹੜਾ ਪੀਣ ਦੀਆਂ ਗੱਲਾਂ ਕਰਦਾ ਉਹਨੂੰ ਇਹ ਲੱਗਦਾ ਵੀ ਸ਼ਾਇਦ ਏਦਾਂ ਹੀ ਮੈਂ ਅਮਰੀਕਾ ਚ ਸਭ ਪਿੱਛੇ ਦੋ ਕੁ ਮਹੀਨੇ ਪਹਿਲਾਂ ਉੱਥੇ ਅਸੀਂ ਦੀਵਾਨ ਵਿੱਚ ਏਦਾਂ ਹੀ ਮੈਂ ਗੱਲ ਕਰਦਾ ਸਾਂ ਸਤਸੰਗ ਜੀ ਬਲੀ ਕੰਧਾਰੀ ਦੀ ਤੇ ਬਲੀ ਕੰਧਾਰੀ ਦੀ ਗੱਲ ਕਰਦਿਆਂ ਕਰਦਿਆਂ ਨਾ ਇੱਕ ਬੰਦਾ ਜੋੜਿਆਂ ਚ ਖੜਾ ਸੀ ਸਾਹਮਣੇ ਉਹ ਪੀ ਕੇ ਆਇਆ ਸੀ ਕਿਤੇ ਜੋੜੇ ਜਿੱਥੇ ਜਮ੍ਹਾਂ ਕਰਦੇ ਬਾਹਰ ਪੰਡਾਲ ਲੱਗਾ ਸੀ ਖੁੱਲਾ ਦੀਵਾਨ ਚ ਮੈਂ ਬਲੀ ਕੰਧਾਰੀ ਦੀ ਗੱਲ ਕੀਤੀ ਵੀ ਭਾਈ ਮਰਦਾਨਾ ਤਿੰਨ ਵਾਰੀ ਗਿਆ ਪਹਿਲੀ ਵਾਰੀ ਗਿਆ ਫਿਰ ਦੂਜੀ ਵਾਰੀ ਗਿਆ ਤੀਜੀ ਵਾਰੀ ਗਿਆ ਤੇ ਭਾਈ ਮਰਦਾਨੇ ਪਹਿਲਾਂ ਵੀ ਤੇ ਗਿਆ ਪਾਣੀ ਪਾਣੀ ਦੀ ਪਿਆਸ ਫਿਰ ਮਾਰ ਨੇ ਦੂਜੀ ਵਾਰੀ ਭੇਜ ਦਿੱਤਾ ਫਿਰ ਗਿਆ ਤੀਜੀ ਵਾਰੀ ਗਿਆ ਫਿਰ ਗਿਆ ਤੀਜੀ ਵਾਰੀ ਤੇ ਤੀਜੀ ਵਾਰੀ ਕਹਿੰਦਾ ਮਾਰ ਮੇਰੀ ਬੇਵਾ ਹੈ ਹੁਣ ਮੇਰਾ ਤੇ ਪਾਣੀ ਵੀ ਮੁੱਕ ਗਿਆ ਜਾ ਕੇ ਉਹ ਪਾਣੀ ਤੇ ਪਿਆਂਦਾ ਹੀ ਨਹੀਂ ਸੱਚੇ ਪਾਤਸ਼ਾਹ ਤੇ ਮੰਨਦਾ ਹੀ ਨਹੀਂ ਉਹ ਤੇ ਅੱਗੋਂ ਖੱਟੀਆਂ ਖੱਟੀਆਂ ਅੱਖਾਂ ਕੱਢਦਾ ਕਿੱਧਰ ਦਾ ਬਾਬਾ ਹੈ ਉਹ ਕੋਈ ਬਾਬਾ ਨਹੀਂ ਮੈਂ ਨੀ ਜਾਣਾ ਹੁਣ ਤੀਜੀ ਵਾਰੀ ਤੇ ਮੈਂ ਜਦੋਂ ਘਰ ਕਿਸੇ ਦੇ ਪ੍ਰਸ਼ਾਦਾ ਛਕਣ ਗਿਆ ਉਹ ਆ ਗਿਆ ਪਿੱਛੇ ਸ਼ਰਾਬੀ ਕਹਿੰਦਾ ਬਾਬਾ ਜੀ ਮੈਂ ਕਿਹਾ ਹਾਂਜੀ ਤੁਸੀਂ ਜਿਹੜੀ ਗੱਲ ਸੁਣਾਉਂਦੇ ਸੋ ਨਾ ਮੈਂ ਸੋਚਦਾ ਸਾ ਪਿਆ ਬੈਠਾ ਖਲੋਤਾ ਮੈਂ ਕਿਹਾ ਕੀ ਕਹਿੰਦਾ ਉੱਤੇ ਹੈ ਹੀ ਕੁੰਡ ਪਾਣੀ ਦਾ ਸੀ ਜੇ ਸ਼ਰਾਬ ਦਾ ਹੁੰਦਾ ਮੈਂ ਤੇ ਗੇੜੇ ਤੇ ਗੇੜਾ ਲਾ ਦਿੰਦਾ 300 ਗੇੜਾ ਕੀ ਕਹਿੰਦਾ ਮੈਂ ਤਿੰਨ ਕੀ ਮੈਂ 300 ਗੇੜਾ ਲਾਂਦਾ ਜੇ ਸ਼ਰਾਬ ਦਾ ਕੁੰਡ ਹੁੰਦਾ ਨਾ ਕਹਿੰਦਾ ਮੈਂ ਨਹੀਂ ਸੀ ਥੱਕਦਾ ਉਹ ਤੇ ਮਰਦਾਨਾ ਹੀ ਸੀ ਜਿਹੜਾ ਥੱਕ ਗਿਆ ਮੈਂ ਕਿਹਾ ਹੱਦ ਹੋ ਗਈ ਲੈ ਮੈਂ ਉੱਥੇ ਮਰਦਾਨੇ ਦੀ ਗੱਲ ਕਰਨਾ ਮੈਂ ਕੁੰਡ ਉੱਥੇ ਪਾਣੀ ਦਾ ਕਹਿੰਦਾ ਇਹ ਸ਼ਰਾਬ ਦਾ ਬਣਾਈ ਫਿਰਦਾ ਵੇਖੋ ਜਿਹੜੇ ਬੰਦੇ ਦੀ ਜਿੱਦਾਂ ਦੀ ਸੋਚ ਹੋਵੇ ਚਿਤਵਨੀ ਉਹਦੀ ਖਿਆਲਾਤ ਹਨ ਜਿੱਦਾਂ ਦੇ ਉਹਦੇ ਅੰਦਰ ਫੁਰਨੇ ਵੀ ਉੱਦਾਂ ਦੇ ਆਉਣ ਮਾੜੇ ਬੰਦੇ ਵਾਲ ਖਿਮਾ ਕਰਿਓ ਵੇਖੋ ਹੱਸ ਤੇ ਲਇਓ ਮਾੜੇ ਬੰਦੇ ਦੀ ਸੋਚ ਇੱਥੇ ਵੀ ਗਲਤ ਸੋਚ ਜਾਂਦੀ ਇੱਥੇ ਵੀ ਸੰਗਤ ਵਿੱਚ ਆ ਕੇ ਵੀ ਉਹ ਬੰਦਾ ਨਾ ਆਪਣੀ ਨਜ਼ਰ ਤੇ ਕੰਟਰੋਲ ਨਹੀਂ ਕਰ ਸਕਦਾ ਇੱਥੇ ਸੰਗਤ 'ਚ ਬਹਿ ਕੇ ਵੀ ਨਾ ਗੁਰਦੁਆਰੇ ਬਹਿ ਕੇ ਵੀ ਭੈੜੀਆਂ ਹਰਕਤਾਂ ਕਰ ਜਾਂਦੇ ਨੇ ਬਸ ਗਲਤੀ ਕਰੇ ਬਾਹਰ ਬਖਸ਼ਿਆ ਇੱਥੇ ਜਾਏਗਾ ਉਹ ਜਿਹੜਾ ਗਲਤੀਆਂ ਇੱਥੇ ਕਰਦਾ ਉਹ ਬਖਸ਼ਿਆ ਕਿੱਥੇ ਜਾਏਗਾ ਥਾਂ ਹੈ ਕੋਈ ਜਿੱਥੇ ਬਖਸ਼ਾ ਲਾਂਗੇ ਜਾ ਕੇ ਜਿੱਥੇ ਭੁੱਲਾਂ ਮਾਫ਼ ਹੋ ਜਾਣਗੀਆਂ ਇਸ ਕਰਕੇ ਯਤਨ ਕਰਨਾ ਚਾਹੀਦਾ ਨਰ ਅਚੇਤ ਪਾਪ ਤੇ ਡਰ ਜਾਣ ਕੇ ਤੇ ਤੂੰ ਪਾਪ ਕਰਨਾ ਹੀ ਕੀ ਹੈ ਅਚਨਚੇਤ ਵੀ ਕੋਈ ਪਾਪ ਨਾ ਹੋਵੇ ਡਰਨਾ ਚਾਹੀਦਾ ਹੈ ਤੇ ਸੰਗਤੇ ਮਰਨ ਵੇਲੇ ਸੁਰਤ ਉਹਦੀ ਜਾਏਗੀ ਰੱਬ ਵਾਲੇ ਪਾਸੇ ਜਿਹਨੇ ਜ਼ਿੰਦਗੀ 'ਚ ਕਦੇ ਰੱਬ ਰੱਬ ਕੀਤਾ ਜਿਹੜਾ ਰੋਜ਼ ਨਿਤਨੇਮ ਕਰਦਾ ਪੰਜ ਬਾਣੀਆਂ ਦਾ ਮਰਨ ਵੇਲੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੋ ਸਕਦਾ ਉਹ ਆਪੇ ਜਪਜੀ ਸਾਹਿਬ ਸ਼ੁਰੂ ਕਰ ਲਵੇ ਅੰਦਰ ਹੀ ਤੇ ਮੇਰੀ ਜਾਨ ਨਿਕਲ ਰਹੀ ਤੇ ਜਿਹਨੇ ਜ਼ਿੰਦਗੀ 'ਚ ਜਪਜੀ ਪੜਿਆ ਹੀ ਨਹੀਂ ਉਹ ਅੰਤ ਵੇਲੇ ਕਿਵੇਂ ਪੜੇਗਾ ਤੇ ਜਿਹਨੂੰ ਅੰਤ ਵੇਲੇ ਮਾਇਆ ਰੱਬ ਰੱਬ ਯਾਦ ਆਏਗਾ ਨਾ ਭਗਤ ਤਰਲੋਚਨ ਜੀ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿੰਜੇ ਮਰੈ ਭਗਤ ਲੋਚਨ ਤੇ ਨਰ ਮੁਕਤਾ ਪਤੰਬਰ ਵਾਖ ਹਿਰਦੈ ਬਸ ਅੰਤ ਵੇਲੇ ਜਿਹਨੂੰ ਨਾਰਾਇਣ ਯਾਦ ਆ ਜਾਏਗਾ ਅੰਤ ਵੇਲੇ ਜਿਹਨੂੰ ਰੱਬ ਯਾਦ ਆ ਜਾਏਗਾ ਵੇਖੋ ਮੋਰ ਪੈ ਲਾਉਂਦੇ ਨੇ ਭਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਿਆਰਿਓ
ਅੰਤ ਵੇਲੇ ਜੇ ਹਰੀ ਚਿੱਤ ਆਵੇ ਸੱਚ ਸੱਚ ਅੰਤ ਵੇਲੇ ਜੇ ਹਰੀ ਚਿੱਤ ਆਵੇ ਸੱਚ ਸੱਚ ਆਵੇ
ਵੇਲੇ ਜਪੇਗਾ ਹੀ ਉਹ ਜਿਹਨੂੰ ਪਹਿਲਾਂ ਜਪਣ ਦੀ ਆਦਤ ਪਈ ਹੋਵੇ, ਸੁਭਾਅ ਬਣਿਆ ਹੋਵੇ ਗੁਰਮੁਖੋ। ਤੇ ਸਾਧ ਸੰਗਤ ਦਾ ਸਰਜ ਕਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਭੇਜੇ 300 ਸਿੰਘ ਮਦਦ ਕੀਤੀ। ਇਤਿਹਾਸਕਾਰਾਂ ਨੇ
ਇੱਥੋਂ ਤੱਕ ਵੀ ਲਿਖਿਆ ਕਿ ਕਲਗੀਆਂ ਵਾਲੇ ਆਪ ਵੀ ਗਏ, ਇਹ ਵੀ ਜ਼ਿਕਰ ਕੀਤਾ। ਕਈਆਂ ਨੇ ਨਹੀਂ ਗੱਲ ਮੰਨੀ ਕਿ ਸਿੱਖ ਹੀ ਭੇਜੇ ਸੀ, ਪਰ ਕਈਆਂ ਨੇ ਇਹ ਵੀ ਮੰਨਿਆ ਕਿ ਜੰਗ ਵਿੱਚ ਬਹਾਦਰ ਸ਼ਾਹ ਦੀ ਫਤਿਹ ਹੋਈ ਸੀ, ਵੱਡਾ ਤਾਰਾ ਆਜ਼ਮ ਹਾਰ ਗਿਆ ਸੀ। ਬਹਾਦਰ ਸ਼ਾਹ ਦੀ ਫਤਿਹ ਹੋਈ, ਤਾਰਾ ਆਜ਼ਮ ਜਦੋਂ ਮੁਖੀ ਮਰ ਗਿਆ ਸੀ ਨਾ ਜੰਗ ਵਿੱਚ, ਮਰਨ ਕਰਕੇ ਫੌਜ ਡਰ ਗਈ ਤੇ ਪਿੱਛੇ ਹਟ ਗਈ ਸੀ। ਸਾਰਿਆਂ ਨੇ ਬਹਾਦਰ ਸ਼ਾਹ ਦੀ ਈਨ ਮੰਨ ਲਈ ਤੇ ਜਿਹੜੇ ਤੀਰ ਨਾਲ ਤਾਰਾ ਆਜ਼ਮ ਮਰਿਆ ਸੀ ਉਹ ਤੀਰ ਗੁਰੂ ਗੋਬਿੰਦ ਸਿੰਘ ਦੇ ਪੱਥੇ ਚੋਂ ਨਿਕਲਿਆ ਸੀ। ਇਹ ਲਿਖਿਆ ਉਹ ਤੀਰ ਹੀ ਮਿਲਾਇਆ ਸੀ, ਬਾਅਦ ਵਿੱਚ ਤੀਰ ਮਿਲਾਇਆ ਗਿਆ ਸੀ ਵੀ ਕਿਹੜਾ ਤੀਰ ਹੈ ਜਿਹਦੇ ਨਾਲ ਮਰਿਆ ਹੈ ਤਾਰਾ ਆਜ਼ਮ। ਉਹ ਤੀਰ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਸਵਾ ਤੋਲਾ ਸੋਨਾ ਉਹਦੇ ਪਿਛਲੇ ਪਾਸੇ ਲੱਗਾ ਸੀ, ਕਿਉਂਕਿ ਮਹਾਰਾਜ ਦੇ ਤੀਰ ਨਾਲ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ। ਕਿਉਂ ਲਾਉਂਦੇ ਸੀ? ਵੀ ਜੇ ਤੇ ਕੋਈ ਬਿਮਾਰ ਜੇ ਤੇ ਜ਼ਖਮੀ ਹੋਵੇ ਇਲਾਜ ਕਰਾ ਲਏ, ਆਪਣਾ ਸਵਾ ਤੋਲਾ ਸੋਨਾ ਵੇਚ ਕੇ, ਅੱਜ ਦੇ ਹਿਸਾਬ ਨਾਲ ਅੱਜ ਮਹਿੰਗਾ, ਉਦੋਂ ਦੇ ਹਿਸਾਬ ਨਾਲ ਸੋਨਾ ਉਦੋਂ ਵੀ ਮਹਿੰਗਾ ਸੀ। ਤੇ ਜੇ ਕੋਈ ਜ਼ਖਮੀ ਹੋਵੇ ਇਲਾਜ ਕਰਾ ਲਏ। ਕਲਗੀਆਂ ਵਾਲੇ ਸਤਿਗੁਰਾਂ ਨੂੰ ਪੁੱਛਣਾ ਫਿਰ ਮਹਾਰਾਜ ਜੇ ਕੋਈ ਚੜ੍ਹਾਈ ਕਰ ਜਾਏ ਤੀਰ ਨਾਲ, ਕਹਿੰਦੇ ਫਿਰ ਕਫਨ ਦਾ ਪ੍ਰਬੰਧ ਵੀ ਨਾਲ ਹੀ ਕਰਕੇ ਭੇਜ ਰਿਹਾ ਵੀ ਟੱਬਰ ਨੂੰ ਔਖਾ ਨਾ ਹੋਵੇ। ਆਖੋ ਸਤਨਾ, ਸਵਾ ਤੋਲਾ ਸੋਨਾ ਮਹਾਰਾਜ ਦੇ ਤੀਰ ਦੇ ਨਾਲ ਲੱਗਾ ਹੁੰਦਾ ਸੀ। ਜਦੋਂ ਜਿੱਤ ਹੋ ਗਈ, ਬਹਾਦਰ ਸ਼ਾਹ ਗੱਦੀ ਤੇ ਬੈਠਾ ਆਗਰੇ, ਉਹਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਨਵਾਈਟ ਕੀਤਾ, ਬੁਲਾਇਆ, ਦਰਸ਼ਨ ਦਿਓ ਮਹਾਰਾਜ ਆਓ। ਸੱਚੇ ਪਾਤਸ਼ਾਹ ਜੀ ਗਏ ਕਲਗੀਆਂ ਵਾਲੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਚੰਦਨ ਦੀ ਚੌਂਕੀ ਤੇ ਉੱਚੀ ਜਗ੍ਹਾ ਤੇ ਬਾਇਆ, ਬਾ ਕੇ 60,000 ਰੁਪਈਆ ਉਹਨਾਂ ਵੇਲਿਆਂ ਚ ਮੱਥਾ ਟੇਕਿਆ, ਹੋਰ ਵੀ ਬੜਾ ਕੁਝ ਭੇਟਾ ਕੀਤਾ। ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਅੱਜ ਮੈਂ ਬਾਦਸ਼ਾਹ ਬਣਿਆ, ਇਹ ਸਭ ਕਿਰਪਾ ਤੁਹਾਡੀ ਏ, ਨਹੀਂ ਤੇ ਤਾਰਾ ਆਜ਼ਮ ਦੇ ਨਾਲ ਮੈਂ ਮੱਥਾ ਨਹੀਂ ਸਾਂ ਲਾ ਸਕਦਾ, ਇਹ ਸਭ ਤੁਹਾਡੀ ਰਹਿਮਤ ਹੋਈ ਹੈ ਤੇ ਕਿਰਪਾ ਹੋਈ ਸੱਚੇ ਪਾਤਸ਼ਾਹ। ਸਤਿਗੁਰੂ ਜੀ ਆਪ ਜੀ ਨੇ ਬਚਨ ਕੀਤਾ ਸੀ, ਉਹ ਇਹਦਾ ਪੱਲਾ ਬਚਨ ਗੱਲਾਂ ਬਾਤਾਂ ਕਰਦਾ ਰਿਹਾ। ਇੱਕ ਵਿੱਚ ਬੈਠਾ ਸੀ ਕਾਜੀ, ਉਹ ਥੋੜਾ ਜਿਹਾ ਚਿੜਦਾ ਸੀ, ਈਰਖਾਲੂ ਸੀ। ਈਰਖਾਲੂ ਬੰਦਾ ਹੁੰਦਾ ਨਾ ਜਿਹੜਾ ਵਿੱਚੇ ਵਿੱਚ ਵਿਸ ਘੋਲਦਾ ਰਹਿੰਦਾ, ਸੜਦਾ ਰਹਿੰਦਾ। ਇੱਕ ਗੱਲ ਹੋਰ ਯਾਦ ਰੱਖੋ, ਹਰ ਬੰਦੇ ਦੀ ਆਪਣੀ ਆਪਣੀ ਪਰਾ ਲੱਭਦੇ, ਜੋ ਵਾਹਿਗੁਰੂ ਨੇ ਜਿਹਨੂੰ ਦੇਣਾ ਹੈ ਦੇਈ ਦੇਣਾ ਗੁਰਮੁਖੋ। ਸੜਨ ਵਾਲਾ ਆਪੇ ਹੀ ਸੜੀ ਜਾਂਦਾ ਅੰਦਰ, ਰਹਿੰਦਾ ਕੋਈ ਫਾਇਦਾ ਨਹੀਂ ਵਿਸ ਘੋਲਣ ਦਾ, ਜੋ ਜਿਹਦੇ ਕਰਮਾਂ ਚ ਹੈ ਉਹ ਮਿਲ ਕੇ ਰਹਿਣਾ ਤੇ ਯਤਨ ਕਰਨਾ ਚਾਹੀਦਾ। ਅਸੀਂ ਇਸ ਗੱਲੋਂ ਘੱਟ ਦੁਖੀ ਹਾਂ ਵੀ ਸਾਡੀ ਕੋਠੀ ਨਹੀਂ ਬਣੀ, ਅੱਜ ਦੁਨੀਆ ਇਸ ਗੱਲੋਂ ਬਹੁਤੀ ਦੁਖੀ ਹੈ ਵੀ ਗਵਾਂਢੀ ਨੇ ਕਿਉਂ ਬਣਾ ਲਈ, ਇਸ ਗੱਲੋਂ ਘੱਟ ਦੁਖੀ ਹਾਂ ਵੀ ਮੇਰੇ ਕੋਲ ਗੱਡੀ ਨਹੀਂ, ਇਸ ਗੱਲ ਦਾ ਦੁੱਖ ਜ਼ਿਆਦਾ ਵੀ ਫਲਾਣੇ ਨੇ ਕਿਉਂ ਲੈ ਆਉਂਦੀ ਹੈ ਗੱਡੀ। ਦੁਨੀਆ ਵੱਲ ਵੇਖ ਕੇ ਅਸੀਂ ਜ਼ਿਆਦਾ ਦੁਖੀ ਹੋਈ ਜਾਂਦੇ ਹਾਂ, ਪਰ ਗੁਰਮੁਖੋ ਇਹ ਹਮੇਸ਼ਾ ਵੇਖੋ, ਜੇ ਮਾਲਕ ਨੇ ਗੱਡੀ ਦਿੱਤੀ ਹੈ ਨਾ, ਜਹਾਜ਼ ਵੱਲ ਨਾ ਵੇਖ, ਮੋਟਰਸਾਈਕਲ ਵਾਲੇ ਵੱਲ ਵੇਖ ਵੀ ਮੈਂ ਤੇ ਚਾਰ ਜਣੇ ਬੈਠੇ ਹਾਂ, ਇਹ ਤੇ ਇਕੱਲਾ ਬੈਠਾ ਮੋਟਰਸਾਈਕਲ ਚਲਾ ਰਿਹਾ, ਠੰਡ ਵੀ ਲੱਗਦੀ ਇਹਨੂੰ, ਜੇ ਤੈਨੂੰ ਮੋਟਰਸਾਈਕਲ ਮਿਲਿਆ ਫਿਰ ਸਾਈਕਲ ਵਾਲੇ ਵੱਲ ਵੇਖ, ਗੱਡੀ ਵਾਲੇ ਵੱਲ ਨਾ ਵੇਖ। ਤੂੰ ਵੇਖ ਤੇ ਪੈਂਡਲ ਮਾਰਦਾ, ਮੈਂ ਤੇ ਕਿੱਕ ਮਾਰਨਾ ਤੇ ਭਜਾ ਲੈਣਾ, ਤੇ ਜੇ ਤੇਰੇ ਕੋਲ ਸਾਈਕਲ ਹੈ ਫਿਰ ਮੋਟਰਸਾਈਕਲ ਵਾਲੇ ਵੱਲ ਨਾ ਵੇਖ, ਫਿਰ ਵੇਖ ਉਹਦੇ ਵੱਲ ਜਿਹੜਾ ਪੈਦਲ ਤੁਰਿਆ ਜਾਂਦਾ, ਇਹਦੇ ਵਿਚਾਰਾ ਪੈਦਲ ਹੈ ਸਾਈਕਲ ਵੀ ਨਹੀਂ। ਤੇ ਜੇ ਕੋਈ ਪੈਦਲ ਤੁਰਿਆ ਜਾਣ ਵਾਲਾ ਉਹ ਸਾਈਕਲ ਵੱਲ ਨਾ ਵੇਖੇ, ਉਹਦੇ ਵੱਲ ਵੇਖੇ ਜੇ ਤੂੰ ਤੁਰਿਆ ਵੀ ਨਹੀਂ ਜਾਂਦਾ, ਉਹਦੇ ਵੱਲ ਵੇਖ। ਇਸ ਕਰਕੇ ਸੰਗਤ ਜੀ ਹਮੇਸ਼ਾ ਇਸ ਗੱਲ ਵੱਲ ਸੋਚੋਗੇ ਤੇ ਫਿਰ ਆਨੰਦ ਬਣਦਾ ਹੈ। ਹਮੇਸ਼ਾ ਇਹ ਕਹੀ ਜਾਣਾ ਫਲਾਣੇ ਨੇ ਆਹ ਬਣਾ ਲਿਆ, ਫਲਾਣੇ ਦਾ ਉਹ ਬਣਾ ਲਿਆ, ਨਹੀਂ ਗੁਰਮੁਖੋ ਅੰਦਰੇ ਅੰਦਰ ਸੜਨ ਵਾਲੀ ਗੱਲ ਹੈ। ਜਦੋਂ ਸਤਿਗੁਰੂ ਬੈਠੇ ਤਖ਼ਤ ਉੱਤੇ ਉਹ ਤੜਫਿਆ ਬੜਾ ਵੀ ਇਹਨੂੰ ਮਹਾਰਾਜ ਨੂੰ ਬਹਾ ਲਿਆ ਚੰਦਨ ਦੀ ਚੌਂਕੀ ਉੱਤੇ, ਬੜਾ ਤੜਫਿਆ ਕਾਜੀ ਇੱਕ, ਤੇ ਉਹਨੇ ਸਵਾਲ ਕਰ ਦਿੱਤਾ, ਕਹਿੰਦਾ ਜੀ ਤੁਹਾਡਾ ਕਰਾਮਾਤ ਬਾਰੇ ਕੀ ਵਿਚਾਰ ਹੈ? ਇਸਲਾਮ ਧਰਮ ਵਿੱਚ ਕਰਾਮਾਤ ਪੈਗੰਬਰੀ ਦੀ ਨਿਸ਼ਾਨੀ ਹੈ, ਕਰਾਮਾਤ ਇਸਲਾਮ ਧਰਮ ਵਿੱਚ ਪੈਗੰਬਰੀ ਦੀ ਨਿਸ਼ਾਨੀ ਕਰਾਮਾਤ। ਮੈਂ ਅਰਜ਼ ਕਰਾਂਗਾ, ਵੇਖੋ ਪੰਜ ਪਿਆਰੇ ਸਟੇਜ ਤੇ ਆਉਣਗੇ, ਇੱਕ ਤੇ ਕਿਸੇ ਨੇ ਉੱਠਣਾ ਨਹੀਂ, ਸਾਰੀ ਸੰਗਤ ਆਪਣੀ ਆਪਣੀ ਜਗ੍ਹਾ ਤੇ ਸਜੀ ਰਵੇ ਤੇ ਪੰਜ ਪਿਆਰੇ ਸਟੇਜ ਤੇ ਆਉਣਗੇ, ਆਪਾਂ ਸਾਰਿਆਂ ਨੇ ਰੱਜ ਰੱਜ ਸੰਗਤ ਦੇ ਪੰਜ ਪਿਆਰਿਆਂ ਦੇ ਦਰਸ਼ਨ ਕਰਨੇ ਨੇ। ਜਿਹੜੇ ਗੁਰੂ ਵਾਲੇ ਬਣ ਕੇ ਆ ਰਹੇ ਨੇ ਵਧਾਈ ਦੇ ਪਾਤਰ ਨੇ, ਭੈਣਾਂ ਮਾਤਾਵਾਂ ਵੀਰ ਬੱਚੇ ਇੱਧਰ ਧਿਆਨ ਰੱਖੋ, ਗੁਰਮੁਖੋ ਇੱਧਰ ਆ ਜਾਣਗੇ, ਕੋਈ ਨੀ ਇਕਾਗਰਤਾ ਬਣਾਈ ਰੱਖੋ, ਤੁਸੀਂ ਧਿਆਨ ਇੱਧਰ ਜੋੜ ਕੇ ਰੱਖੋ ਜਰਾ, ਸਾਰੇ ਉੱਧਰ ਤੇ ਦੇਖਦੇ ਨੀ ਇੱਥੇ ਆਉਣਗੇ ਦਿਸਣਗੇ, ਸਭ ਨੂੰ ਪਿਆਰ ਨਾਲ ਦਰਸ਼ਨ ਕਰਿਓ, ਸਾਰੇ ਧਿਆਨ ਰੱਖੋ। ਗੁਰਮੁਖੋ ਭਾਗਾਂ ਵਾਲੇ ਨੇ ਜਿਹੜੇ ਅੱਜ ਗੁਰੂ ਵਾਲੇ ਬਣ ਕੇ ਆ ਰਹੇ ਨੇ, ਸੁਣਿਆ ਬਣਿਆ ਨੇ ਮੰਨਿਆ ਉਹਨਾਂ ਨੇ ਜਿਹੜੇ ਅੱਜ ਗੁਰੂ ਵਾਲੇ ਬਣੇ ਨੇ, ਸੱਚੇ ਪਾਤਸ਼ਾਹ ਦੀ ਜਿਨ੍ਹਾਂ ਤੇ ਕਿਰਪਾ ਹੋਈ ਹੈ, ਜਿਹੜੇ ਸਿੰਘ ਸਜੇ ਨੇ ਸਿੰਘਣੀਆਂ ਸਜਣੀਆਂ ਸਜੀਆਂ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣੇ ਨੇ, ਬਾਜਾ ਵਾਲੇ ਸਤਿਗੁਰੂ ਦੀਆਂ ਧੀਆਂ ਬਣੀਆਂ, ਵਧਾਈ ਦੇ ਪਾਤਰ ਨੇ ਸਾਰੇ। ਆਓ ਪੰਜ ਪਿਆਰਿਆਂ ਨੂੰ, ਆਉਣ ਵਾਲੀਆਂ ਸੰਗਤਾਂ ਨੂੰ, ਜੀ ਆਇਆਂ ਨੂੰ ਕਹਿੰਦੇ ਆ, ਫਿਰ ਮੈਂ ਇਤਿਹਾਸ ਮਹਾਰਾਜ ਸੱਚਖੰਡ ਗਏ ਜਿਹੜਾ ਉਹ ਪੂਰਾ ਕਰ ਦਿਆਂਗਾ, ਥੋੜਾ ਜਿਹਾ ਟਾਈਮ ਚਾਹੀਦਾ 10-15 ਮਿੰਟ। ਸਾਢੇ ਕੁ 3 ਵਜੇ ਨੇ, 4 ਵਜੇ ਸਮਾਪਤੀ ਕਰਾਂਗੇ, 4 ਵਜੇ ਕੱਲ ਸਮਾਪਤੀ ਹੋਈ ਸੀ, ਅੱਜ ਵੀ 4 ਵਜੇ ਹੋਏਗੀ, ਇੰਨਾ ਕੁ ਟਾਈਮ ਤੁਹਾਨੂੰ ਦੇਣਾ ਪੈਣਾ, ਇੰਨੀ ਕੀ ਇਕਾਗਰਤਾ ਜ਼ਰੂਰ ਬਣਾ ਕੇ ਰੱਖੋ। ਵੇਖੋ ਵਿੱਚੋਂ 2-4 ਜਦੋਂ ਹਿੱਲਦੇ ਨੇ ਫਿਰ ਸਾਰਿਆਂ ਦਾ ਮਨ ਟੁੱਟਦਾ, ਇਕਾਗਰਤਾ ਸਭ ਦੀ ਭੰਗ ਹੁੰਦੀ। ਇਸ ਕਰਕੇ ਅਰਜ ਹੈ ਕਿ ਪਿਆਰ ਨਾਲ ਬਸ ਥੋੜੇ ਮਿੰਟ ਬੈਠੋ, ਆਓ ਜੀ ਆਇਆਂ ਨੂੰ ਪੰਜ ਪਿਆਰਿਆਂ ਨੂੰ ਆਖੀਏ, ਜਿਹੜੇ ਗੁਰੂ ਵਾਲੇ ਬਣ ਕੇ ਆਏ ਨੇ, ਸਿੰਘ ਸਜੇ ਨੇ, ਉਹਨਾਂ ਸਾਰੀਆਂ ਸੰਗਤਾਂ ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਵਧਾਈ। ਅਰਦਾਸ ਕਰਨੀ ਚਾਹੀਦੀ ਸੱਚੇ ਪਾਤਸ਼ਾਹ, ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ, ਪਿੱਛੇ ਜੋ ਬੀਤੀ ਸੋ ਬੀਤੀ ਜੀ, ਹੁਣ ਤਾਂ ਬਣਾ ਲੈ ਆਪਣੇ, ਕਿਸੇ ਨੇ ਸੰਗਤ ਬਹਿ ਜਿੱਥੇ ਖਲੋਤੇ ਹੋ ਬਹਿ ਜਾਓ, ਭੈਣਾਂ ਭੈਣਾਂ ਵਾਲੇ ਪਾਸੇ, ਸਿੰਘ ਸਿੰਘਾਂ ਵਾਲੇ ਪਾਸੇ ਸਜ ਜਾਓ। ਬਹੁਤ 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 ਵਧਾਈ ਅੰਮ੍ਰਿਤ ਛਕਣ ਵਾਲਿਆਂ ਨੂੰ। ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਹਮੇਸ਼ਾ ਜੁੜੇ ਰਹਿਣਾ ਹੈ। ਸਤਿਗੁਰੂ ਦੀ ਕਿਰਪਾ ਹੋਈ ਹੈ ਇਹਨਾਂ ਉੱਤੇ, ਉਹ ਗੁਰੂ ਵਾਲੇ ਬਣ ਕੇ ਆਏ ਨੇ। ਸਾਰੇ ਆਓ, ਵਧਾਈਆਂ ਦਈਏ, ਜੀ ਆਇਆਂ ਨੂੰ ਆਖੀਏ, ਇਕਾਗਰਤਾ ਬਣਾ ਲਓ, ਬਹਿ ਜਾਓ ਸਭ ਪਹਿਰੇਦਾਰ ਸੰਗਤਾਂ, ਸਭ ਬਹਿ ਜਾਓ। ਅੰਮ੍ਰਿਤ ਛਕਣ ਵਾਲੇ ਹੋ, ਪਿਆਰੇ ਹੋ, ਗੁਰੂ ਦੇ ਬਣੇ ਹੋ, ਅੱਜ ਤੋਂ ਗੁਰੂ ਤੁਹਾਡਾ ਬਣਦੇ। ਇੱਥੇ ਹੀ ਬਸ ਨਹੀਂ, ਹੁਣ ਜ਼ਿੰਦਗੀ ਚ ਹੋਰਾਂ ਨੂੰ ਵੀ ਬਣਾਇਆ ਜੇ ਆਪਣੇ ਵਰਗੇ। ਇੱਥੇ ਨਹੀਂ ਵੀ ਚਾਰ ਦਿਨ ਦਾ ਚਾਹ ਹੋਵੇ, ਹੁਣ ਕੀ ਹੋਵੇਗਾ? ਏਦਾਂ ਦੀ ਬਿਰਤੀ ਹੋਵੇ ਹੇ ਸੱਚੇ ਪਾਤਸ਼ਾਹ।
ਲਿਵ ਜਾਣ ਗਲਗੀਆ ਵਾਲਿਆ,
ਲਿਵ ਜਾਣ ਨਿਭਾਉਣੀ ਵੀ ਔਖੀ ਹੁੰਦੀ ਹੈ,
ਚਰਨਾਂ ਦੇ ਨਾਲ ਲਗੀਆ। ਲਿਵ ਜਾਣ ਗਲਗੀਆ ਵਾਲਿਆ, ਚਰਨਾਂ ਦੇ ਨਾਲ
ਦੋ ਸੌ ਚਾਲੀ ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ, ਜਦੋਂ ਅਸੀਂ ਪਿੱਛੇ ਆਏ ਸਾਂ ਉੱਥੇ ਅਕੈਡਮੀ ਜਿੱਥੇ ਦੀਵਾਨ ਲੱਗੇ ਸਨ, ਤੁਹਾਨੂੰ ਪਤਾ ਹੀ ਹੈ ਉੱਥੇ ਵੀ ਅੰਮ੍ਰਿਤ ਸੰਚਾਰ ਹੋਇਆ ਸੀ, ਉੱਥੇ ਵੀ ਏਦਾਂ ਜਕਾਰੇ ਲੱਗੇ, ਬਾਹਾਂ ਖੜੀਆਂ ਕੀਤੀਆਂ ਸਭ ਨੇ। ਬਾਹਾਂ ਖੜੀਆਂ ਕਰਨੀਆਂ ਸੀ, ਕੋਈ ਵੋਟਾਂ ਨਹੀਂ ਲੈਣੀਆਂ ਤੁਹਾਡੀਆਂ, ਇੱਕ ਚੜ੍ਹਦੀ ਕਲਾ ਕਰਕੇ ਆ, ਇੱਕ ਜੋਸ਼ ਭਰਨ ਲਈ, ਸਪਿਰਿਟ ਭਰਨ ਲਈ, ਉਤਸ਼ਾਹ ਭਰਨ ਲਈ। ਢਿੱਲ ਨਾ ਕਰਿਓ, ਜਕਾਰਾ ਹੈ ਨਾ ਜਿਹੜਾ ਸੰਗਤ ਵਿੱਚ, ਜੈਕਾਰਾ ਖੁਸ਼ੀ ਦਾ ਪ੍ਰਗਟਾਵਾ ਕਰਨਾ ਹੈ, ਖੁਸ਼ੀ ਚਾਹ। ਜਿਨ੍ਹਾਂ ਵੀਰਾਂ ਭੈਣਾਂ ਭਰਾਵਾਂ ਨੂੰ ਇਸ ਸਮਾਗਮ ਦੀ, ਇਸ ਅੰਮ੍ਰਿਤ ਸੰਚਾਰ ਦੀ ਖੁਸ਼ੀ ਹੈ, ਉਹ ਜ਼ਰੂਰ ਖੁਸ਼ੀ ਦਾ ਪ੍ਰਗਟਾਵਾ ਕਰਨ। ਜਕਾਰਾ ਸਟੇਜ ਤੋਂ ਹੀ ਲੱਗੇਗਾ, ਆਪਾਂ ਸਾਰਿਆਂ ਨੇ ਸਿਰਫ ਬਾਹਾਂ ਖੜੀਆਂ ਕਰਕੇ ਸਬੂਤ ਦੇਣਾ ਹੈ। ਇਹਦੇ ਨਾਲ ਹੋਰਾਂ ਨੂੰ ਉਤਸ਼ਾਹ ਮਿਲਦਾ ਹੈ, ਹੋਰ ਵੀ ਤਿਆਰ ਹੁੰਦੇ ਨੇ ਅੰਮ੍ਰਿਤ ਛਕਣ ਲਈ, ਹੋਰ ਵੀ ਕਹਿਣਗੇ ਅਸੀਂ ਵੀ ਗੁਰੂ ਵਾਲੇ ਬਣਨ ਨੂੰ ਤਿਆਰ ਆ, ਮਨ ਬਣਾ ਰਹੇ ਆ। ਢਿੱਲ ਨਾ ਕਰਿਆ ਜੇ ਸੰਗਤ ਜੀ, ਸਾਰੇ ਕਿਰਪਾ ਕਰੋ। ਸੰਗਿਆ ਜੇ ਨਾ ਸੰਗਤ, ਸਭ ਕਰਿਓ ਬਾਹਾਂ ਖੜੀਆਂ,
ਬੋਲੇ ਸੋ
ਉੱਪਰ ਤੂੰ ਬਾਹਾਂ ਖੜੀਆਂ ਹੀ ਰੱਖ ਲਓ,
ਬੋਲੇ ਸੋ ਮਹਾਨ ਹੈ, ਭਾਈ ਸਲਾਇਓ
ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਆਏ ਨੇ ਜਿਹੜੇ ਸਿੰਘ ਸਜੇ। ਬਹੁਤ 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 ਵਧਾਈਆਂ ਅੰਮ੍ਰਿਤ ਸੰਚਾਰ ਦੀਆਂ ਇਹ ਸਮਾਗਮ। ਦੋ ਦਿਨ ਸਨ ਜੇ ਤਿੰਨ ਹੁੰਦੇ ਮੇਰਾ ਖਿਆਲ 400 ਦੇ ਕਰੀਬ ਅੰਮ੍ਰਿਤਧਾਰੀ ਹੋ ਜਾਣੇ ਸਨ, ਹੋਰ ਵੀ ਮੇਹਰ ਹੋ ਜਾਣੇ। ਜਿਸ ਵੀਰ ਦਾ ਜਿਸ ਭੈਣ ਦਾ ਅੱਜ ਵੀ ਮਨ ਮੰਨਿਆ ਹੋਵੇ ਤਿਆਰੀ ਰੱਖੋ, ਨੇੜੇ ਤੇੜੇ ਪ੍ਰੋਗਰਾਮ ਕੋਈ ਹੋਵੇ ਛਕ ਲਓ, ਅੰਮ੍ਰਿਤ ਕੋਈ ਹੈ ਕੋਈ ਫਰਕ ਨਹੀਂ। ਜਿੱਥੇ ਕਿਤੇ ਕੋਈ ਸਮਾਗਮ ਕਿਸੇ ਮਹਾਂਪੁਰਸ਼ ਕੋਈ ਵੀ ਆ ਜਾਣ, ਛਕੋ ਸਿੰਘ ਸਜੋ, ਗੁਰੂ ਵਾਲੇ ਬਣ ਜਾਓ ਬਸ। ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਫਤ ਨਹੀਂ, ਬਿਨਾਂ ਦੁੱਧ ਨਾ, ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਉਂਦੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ। ਮੁਰਸ਼ਦ ਤੋਂ ਬਿਨਾਂ ਗੱਲ ਨਹੀਂ ਬਣਦੀ, ਗੁਰੂ ਬਿਨਾਂ ਗੱਤ ਹੋਣੀ ਹੀ ਨਹੀਂ। ਤੇ ਸਾਨੂੰ ਭਾਗਾਂ ਵਾਲੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਤੇ ਆਓ। ਮੈਂ ਥੋੜੇ ਚਿਰ ਚ ਬੇਨਤੀ ਕਰਾਂ, ਇਕਾਗਰਤਾ ਇਸੇ ਤਰ੍ਹਾਂ ਬਣਾ ਕੇ ਰੱਖਿਓ। ਸਬੱਬ ਨਾਲ ਮੇਲਾ ਮਿਲਣਾ, ਘਰ ਤੇ ਕੋਥੇ ਹੀ ਰਹਿਣੇ ਨੇ, ਕਿਤੇ ਪਰੇ ਨੀ ਤੁਰ ਚੱਲੇ, ਸਾਰਾ ਕੁਝ ਉਵੇਂ ਹੀ ਰਹਿਣਾ, ਜ਼ਿੰਦਗੀ ਤੇ ਉਵੇਂ ਹੀ ਚੱਲਦੀ ਰਹੇਗੀ। ਪਰ ਆ ਸਮਾਂ ਇੰਨੀ ਵੱਡੀ ਸੰਗਤ ਵਿੱਚ ਬਹਿਣ ਦਾ, ਪੰਜ ਪਿਆਰਿਆਂ ਦੇ ਦਰਸ਼ਨ ਅੰਮ੍ਰਿਤ ਸੰਚਾਰ ਇਹ ਕਿਤੇ ਧਰੇ ਪਏ ਆ। ਹਮੇਸ਼ਾ ਨਹੀਂ ਏਦਾਂ ਦਾ ਸਮਾਂ ਮਿਲਦਾ ਗੁਰਮੁਖੋ, ਜ਼ਿੰਦਗੀ ਚ ਕਦੀ ਕਦੀ ਏਦਾਂ ਦੀ ਘੜੀ ਹੁੰਦੀ। ਗੁਰੂ ਪੰਥ ਜਿੱਥੇ ਗੁਰੂ ਗ੍ਰੰਥ ਹੋਵੇ, ਕਲਗੀਆਂ ਵਾਲੇ ਉੱਥੇ ਹੀ ਹੁੰਦੇ ਨੇ ਹਾਜ਼ਰ ਵਿੱਚ। ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ, ਹੁਣ ਅੱਗੇ ਵੀ ਕਰਾਂਗਾ, ਬਸ ਸਮਾਪਤੀ ਦਾ ਟਾਈਮ ਹੈ। ਚਲੋ, ਬਹਾਦਰ ਸ਼ਾਹ ਦੇ ਦਰਬਾਰ ਵਿੱਚ ਆਗਰੇ ਕਲਗੀਆਂ ਵਾਲੇ ਗਏ ਨੇ, ਮਦਦ ਕੀਤੀ, 300 ਸਿੰਘ ਭੇਜੇ, ਮੋਰਚੇ ਫਤਿਹ ਹੋ ਗਏ, ਬਾਦਸ਼ਾਹ ਬਣ ਗਿਆ। ਧੰਨਵਾਦ ਕਰਨ ਲਈ ਬੁਲਾਇਆ ਤੇ ਇੱਕ ਕਾਜੀ ਸੜ ਬਣ ਕੇ ਕੋਲੇ ਹੋ ਗਿਆ। ਕਹਿੰਦਾ, ਮਹਾਰਾਜ ਤੁਹਾਡਾ ਕਰਾਮਾਤ ਬਾਰੇ ਕੀ ਵਿਚਾਰ ਹੈ? ਇਸਲਾਮ ਧਰਮ ਵਿੱਚ ਪੈਗੰਬਰੀ ਦੀ ਨਿਸ਼ਾਨੀ ਹੈ ਕਰਾਮਾਤ, ਕਿੱਡਾ ਕੋਈ ਕਰਾਮਾਤੀ ਉਹਨੂੰ ਪੈਗੰਬਰ ਮੰਨਦੇ ਨੇ, ਤੁਹਾਡਾ ਕਰਾਮਾਤ ਬਾਰੇ ਕੀ ਵਿਚਾਰ ਹੈ? ਮਰਨ ਬਾਦਸ਼ਾਹ ਵੱਲ ਹੱਥ ਕੀਤਾ, ਜਿਉਂਦੀ ਜਾਗਦੀ ਕਰਾਮਾਤ ਹੈ, ਜੋ ਕਵੇ ਕਰ ਦੇਵੇ, ਇਹ ਕਰਾਮਾਤ ਹੀ ਹੈ, ਜੋ ਕਹਿੰਦਾ ਇਹਦਾ ਹੁਕਮ ਚੱਲਦਾ ਹੈ, ਇਹ ਕਰਾਮਾਤ। ਕਹਿੰਦਾ, ਨਹੀਂ ਜੀ, ਮੈਂ ਤਾਂ ਦੂਜੀ ਕਰਾਮਾਤ ਦੀ ਗੱਲ ਕੀਤੀ। ਉਹ ਨੀਵਾਂ ਦਿਖਾਉਣਾ ਚਾਹੁੰਦਾ ਸੀ ਮਹਾਰਾਜ ਨੇ, ਸਾਰੀ ਸਭਾ ਚ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਨਾ ਗੁਰਮੁਖੋ ਉਸ ਵੇਲੇ ਇੱਕ ਸਿੱਕਾ ਚਾਂਦੀ ਦਾ ਮੋਹਰ ਕਹਿ ਲਓ ਪੈਸਾ, ਉਹ ਏਦਾਂ ਸੁੱਟਿਆ। ਕਹਿੰਦੇ, ਆਹ ਵੇਖ ਰੁਪਈਆ, ਪੈਸਾ ਵੀ ਇੱਕ ਕਰਾਮਾਤ ਹੀ ਹੁੰਦੀ, ਇਹਦੇ ਨਾਲ ਵੀ ਬੜਾ ਕੁਝ ਹੋ ਜਾਂਦਾ, ਕਰਾਮਾਤ, ਪੈਸਾ ਕਰਾਮਾਤ ਹੈ ਦੁਨੀਆ ਲਈ। ਕਹਿੰਦਾ, ਮਹਾਰਾਜ ਮੈਂ ਤਾਂ ਦੂਜੀ ਕਰਾਮਾਤ ਦੀ ਗੱਲ ਕੀਤੀ, ਮੰਨੇ ਹੀ ਨਾ, ਜਾਣ ਕੇ ਮਹਾਰਾਜ ਨੂੰ ਨੀਵਾਂ ਵੀ ਉੱਚੇ ਬੈਠੇ ਸੀ ਨਾ ਸਾਰਿਆਂ ਨਾਲੋਂ, ਬਾਦਸ਼ਾਹ ਨੇ ਬਰਾਬਰ ਪਾਇਆ ਸੀ, ਸੜਦਾ ਇਸ ਗੱਲੋਂ ਸੀ। ਕਹਿੰਦਾ, ਮੈਂ ਤਾਂ ਦੂਜੀ ਕਰਾਮਾਤ ਦੀ ਗੱਲ ਕੀਤੀ ਹੈ। ਮੁੱਠੇ ਤੇ ਹੱਥ ਗਿਆ, ਥੋੜੀ ਜਿਹੀ ਤਲਵਾਰ ਬਾਹਰ ਕੱਢ ਲਈ। ਕਹਿੰਦੇ, ਤੇਰੇ ਵਰਗਿਆਂ ਵਾਸਤੇ ਆਹ ਵੀ ਹੈ ਕਰਾਮਾਤ, ਸਾਡੇ ਕੋਲ ਵੇਖਣੀ ਆ। ਮਹਾਰਾਜ ਸੱਚੇ ਪਾਤਸ਼ਾਹ ਵੇਖਣੀ ਆ ਕਰਾਮਾਤ, ਚੁੱਪ ਕਰਕੇ ਬਹਿ ਗਿਆ, ਫਿਰ ਨੀ ਬੋਲਿਆ, ਸਾਹ ਹੀ ਰੁਕ ਗਿਆ। ਕਹਿੰਦੇ, ਆਹ ਵੀ ਹੈ ਕਰਾਮਾਤ, ਜੇ ਕੋਈ ਹੋਰ, ਜੇ ਕੋਈ ਤੇਰੇ ਵਰਗਾ ਮਿਲ ਪਿਆ ਉਹਦੇ ਲਈ ਆਹ ਕਰਾਮਾਤ ਵੀ ਸਾਡੇ ਕੋਲ ਹੈ। ਕਲਗੀਆਂ ਵਾਲੇ ਕਹਿੰਦੇ ਨੇ, ਉੱਥੇ ਹੀ ਨੀਵੀਂ ਪਾਲੀ, ਫਿਰ ਨੀ ਬੋਲਿਆ, ਸਾਹ ਨਿਕਲਿਆ, ਚੁੱਪ ਕਰਕੇ ਟਿਕ ਗਿਆ। ਮਹਾਰਾਜ ਸੱਚੇ ਪਾਤਸ਼ਾਹ ਹੋਰ ਗੱਲਾਂ ਕਰਦਾ ਰਿਹਾ ਬਾਦਸ਼ਾਹ, ਮਹਾਰਾਜ ਕਹਿੰਦੇ, ਅਸਲੀ ਗੱਲ ਤੇ ਆਈਏ, ਮਹਾਰਾਜ ਜਲ ਪਾਣੀ ਛਕ ਲਓ, ਹੋਰ ਸੇਵਾ ਕੋਈ ਨਹੀਂ, ਅਸਲੀ ਗੱਲ ਕਰੀਏ ਜਿਹੜੀ ਤੂੰ ਪਹਿਲਾਂ ਕੀ ਸ਼ਰਤ। ਕਹਿੰਦਾ, ਮਹਾਰਾਜ ਦੱਸੋ ਕੀ? ਲਿਸਟ ਕੱਢ ਲਈ ਮਹਾਰਾਜ ਨੇ ਖੀਸੇ ਚੋਂ, ਜੇਬ ਚੋਂ, ਕਈਆਂ ਨੇ 17 ਤੇ ਕਈਆਂ ਨੇ 18 ਦਾ ਜ਼ਿਕਰ ਕੀਤਾ, ਇੱਥੇ ਦੋ ਰਾਵਾਂ ਨੇ ਇਤਿਹਾਸਕਾਰਾਂ ਦੀਆਂ। ਕਹਿੰਦੇ ਨੇ, ਲਿਸਟ ਦਿੱਤੀ, ਉੱਤੇ 17 ਕਹਿ ਲਓ ਜਾਂ 18 ਬੰਦਿਆਂ ਦੇ ਨਾਂ ਸੀ। ਕਹਿੰਦੇ, ਹੁਣ ਬਾਦਸ਼ਾਹ ਹੈ, ਤੇਰੇ ਕੋਲ ਤਾਕਤ ਹੈ, ਹਿੰਦੁਸਤਾਨ ਦਾ ਤੂੰ ਬਾਦਸ਼ਾਹ ਬਣ ਗਿਆ, ਗੱਦੀ ਤੈਨੂੰ ਮਿਲ ਗਈ ਹੈ, ਆਹ ਬੰਦੇ ਨੇ ਨਾ ਜਿਹੜੇ, ਇਹਨਾਂ ਨੂੰ ਜਿਉਣ ਦਾ ਕੋਈ ਹੱਕ ਨਹੀਂ, ਇਹਨਾਂ ਨੇ ਇੰਨੇ ਮਾੜੇ ਕੰਮ ਕੀਤੇ ਨੇ, ਜਦੋਂ ਤੁਰਦੇ ਨੇ ਗਰੀਬਾਂ ਨੂੰ ਲਤਾੜ ਕੇ ਤੁਰਦੇ ਨੇ, ਇਹ ਕਿਸੇ ਦੀ ਪਰਵਾਹ ਨਹੀਂ ਕਰਦੇ, ਧੀਆਂ ਭੈਣਾਂ ਦੀ ਇੱਜ਼ਤ ਹਿੰਦੁਸਤਾਨ ਚ ਮਹਿਫੂਜ਼ ਨਹੀਂ ਜਿੰਨਾ ਚਿਰ ਇਹ ਬੰਦੇ ਜਿਉਂਦੇ ਰਹਿਣਗੇ। ਧੱਕੇ ਤੇ ਧੱਕਾ ਕਰੀ ਜਾਂਦੇ ਆ ਤੇ ਇਹ 17 ਬੰਦੇ ਇਹ ਸਾਡੇ ਹਵਾਲੇ ਕਰਦੇ, ਜਿਹਦੇ ਵਿੱਚ ਵਜੀਦੇ ਦਾ ਵੀ ਨਾਂ ਸੀ, ਸੂਬਾ ਸਰਹੰਦ ਦਾ। ਹੁਣ ਉਹ ਤੇ ਬਾਦਸ਼ਾਹ ਇਹ ਕਹਿ ਲਓ ਪ੍ਰਧਾਨ ਮੰਤਰੀ, ਤੇ ਇਹ ਸੂਬਾ ਏਦਾਂ ਜਿਵੇਂ MLA ਹੁੰਦਾ ਇਲਾਕੇ ਦਾ, ਇਲਾਕੇ ਦਾ ਮੰਤਰੀ ਕਹਿ ਲਓ, ਇਹ ਏਦਾਂ ਸਟੇਟ ਦਾ ਮੰਤਰੀ, ਚੀਫ ਮਿਨਿਸਟਰ, ਫਰਕ ਹੈ ਨਾ ਥੋੜਾ ਜਿਹਾ ਗੁਰਮੁਖ। ਉਹ ਬਾਦਸ਼ਾਹ ਕਹਿੰਦਾ ਹੈ, ਉਹਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਜਿਹੜੇ ਕਾਤਲ ਸਨ ਉਹਨਾਂ ਦਾ ਵੀ ਨਾਂ ਸੀ ਵਿੱਚ, ਵਜੀਦੇ ਦਾ ਨਾਂ, ਸਮਾਣੇ ਦੇ ਜਲਾਦਾਂ ਦੇ ਨਾਂ, ਕਈਆਂ ਦੇ ਨਾਂ ਸੀ, ਟੋਟਲ 17 ਦੀ ਲਿਸਟ ਸੀ। ਮਹਾਰਾਜ ਕਹਿੰਦੇ, ਬੰਦੇ ਸਾਡੇ ਹਵਾਲੇ ਕਰਦੇ, ਜਿਵੇਂ ਚੰਦੂ ਹਵਾਲੇ ਕੀਤਾ ਸੀ ਨਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰਤਾ ਸੀ, ਨੱਕ ਚ ਨੱਥ ਪਾ ਲਈ ਸੀ ਸਿੱਖਾਂ ਨੇ ਨਕੇਲ, ਤੇ ਇਹ 17 ਸਾਡੇ ਹਵਾਲੇ ਕਰਦੇ, ਬਸ ਇਹ ਸਾਡੀ ਸ਼ਰਤ ਹੈ। ਇਹਨੇ ਉਹੀ ਕੀਤੀ ਬਾਦਸ਼ਾਹ ਦੀ, ਕਹਿੰਦਾ ਮਹਾਰਾਜ ਨਵਾਂ ਨਵਾਂ ਗੱਦੀ ਤੇ ਬੈਠਾ, ਬਗਾਵਤ ਹੋ ਜਾਏਗੀ, ਮੈਨੂੰ ਥੋੜਾ ਟਾਈਮ ਦਿਓ। ਕਿੰਨਾ ਕੁ ਮਹਾਰਾਜ ਕਿਤੇ ਟਾਈਮ ਮੰਗਣਾ? ਕਹਿੰਦਾ ਮਹਾਰਾਜ ਮੈਨੂੰ 5-7 ਸਾਲ 10 ਸਾਲ ਚਾਹੀਦੇ ਨੇ, ਮੈਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਬਦਲਾਂਗਾ, ਨਵੇਂ ਬੰਦੇ ਲਿਆਵਾਂਗਾ ਹੌਲੀ ਹੌਲੀ, ਫਿਰ ਜਿਵੇਂ ਜਿਵੇਂ ਤੁਸੀਂ ਕਹੀ ਜਾਓਗੇ ਕਰੀ ਜਾਵਾਂਗਾ। ਮਹਾਰਾਜ ਕਹਿੰਦੇ ਮੁਕਰਨਾ ਹੈ ਪਿਆ, ਤੂੰ ਕਿਹਾ ਸੀ ਮੈਂ ਮੰਨਾਂਗਾ, ਬਹਿ ਗਿਆ ਨਾ ਹੁਣ ਗੱਦੀ ਤੇ, ਵੇਖ ਲੈ। ਦੂਜੀ ਵਾਰੀ ਮਹਾਰਾਜ ਨੇ ਫੇਰ ਕਿਹਾ, ਉਹ ਫੇਰ ਵੀ ਕਰੀ ਜਾਏ, ਮਹਾਰਾਜ ਮੈਨੂੰ 5-7 ਸਾਲ ਸਮਾਂ ਚਾਹੀਦਾ, 10 ਕੁ ਸਾਲ ਦੇ ਦਿਓ, ਤੇ ਮੈਂ ਜਿਵੇਂ ਜਿਵੇਂ ਕਹੋਗੇ ਹੌਲੀ ਹੌਲੀ ਇਹ ਸਾਰੇ ਬੰਦਿਆਂ ਨੂੰ ਪਿੱਛੇ ਹਟਾ ਦਿਆਂਗਾ। ਸਿੱਧਾ ਨਾ ਡਾਇਰੈਕਟ ਆਖੇ ਵੀ ਖਤਮ ਕਰ ਦਿਆ, ਲਿਸਟ ਉਹਦੇ ਕੋਲ ਸੀ ਕਲਗੀਆਂ ਵਾਲੇ। ਦੂਜੀ ਵਾਰੀ ਜਦੋਂ ਉਹਨੇ ਕਿਹਾ, ਮਹਾਰਾਜ ਨੇ ਫਿਰ ਤੀਜੀ ਵਾਰੀ ਫੇਰ ਆਖਿਆ, ਉਹਨੇ ਤੀਜੀ ਵਾਰੀ ਵੀ ਏਦਾਂ ਗੱਲ ਗੋਲ ਮੋਲ ਕਰ ਦਿੱਤੀ, ਰਾਜੇ ਵਾਲਾ ਕੰਮ ਕੀਤਾ। ਬਸ ਜਦੋਂ ਤੀਜੀ ਵਾਰੀ ਜਵਾਬ ਦਿੱਤਾ ਨਾ, ਉਹਦੇ ਹੱਥ ਚੋਂ ਲਿਸਟ ਖੋਹ ਲਈ ਮਹਾਰਾਜ ਨੇ, ਖੋ ਲਈ ਤੇ ਕਹਿੰਦੇ ਨੇ ਤੈਨੂੰ ਇਹਨਾਂ 17 ਬੰਦਿਆਂ ਨੂੰ ਸਾਡੇ ਹਵਾਲੇ ਕਰਨ ਲਈ 10 ਸਾਲ ਚਾਹੀਦੇ ਨੇ, 10 ਸਾਲ। ਨਾਲੇ ਤਾਕਤ ਦਾ ਮਾਲਕ ਹੈ, ਗੱਦੀ ਤੇਰੇ ਕੋਲ ਹੈ, ਬਾਦਸ਼ਾਹ ਤੂੰ ਹੈ, ਓਏ ਤੂੰ 10 ਸਾਲ ਮੰਗਣਾ ਨਾ। ਮੈਂ ਇੱਕ ਫਕੀਰ ਹਾਂ, ਨਾ ਘਰ ਰਿਹਾ, ਬੱਚੇ ਨਹੀਂ ਰਹੇ, ਆਨੰਦਪੁਰ ਸਭ ਕੁਝ ਗਿਆ ਨਾ, ਇਕੱਲਾ ਫਿਰਨਾ, ਚੱਕਰਵਰਤੀ ਬਣਿਆ, ਚੱਕਰਵਰਤੀ। ਲੈ ਹੁਣ ਤੈਨੂੰ ਤਾਂ 10 ਸਾਲ ਚਾਹੀਦੇ ਨੇ, ਮੈਂ ਇੱਕ ਬੰਦਾ ਭੇਜਾਂਗਾ, ਬਸ ਇੱਕ ਬੰਦਾ ਭੇਜਾਂਗਾ। ਲੈ ਹੁਣ ਤੂੰ ਵੀ ਜ਼ੋਰ ਲਾ ਲਈ, ਇਹਨਾਂ ਨੂੰ ਜਿੱਥੇ ਮਰਜ਼ੀ ਲੁਕੋ ਲੈ, ਇਹ 10 ਮਹੀਨਿਆਂ ਤੋਂ ਪਹਿਲਾਂ ਖਤਮ ਹੋ ਜਾਣਗੇ। ਕਲਗੀਆਂ ਵਾਲੇ ਕਹਿੰਦੇ ਆ ਇੱਕ ਬੰਦਾ ਭੇਜਾਂਗਾ ਬਸ। ਇਹ ਜ਼ਾਲਮ ਲੋਕ ਨੇ, ਇਹ ਜਿੰਦਾ ਨਹੀਂ ਰਹਿਣੇ ਚਾਹੀਦੇ, ਇਹ ਖਤਰਾ ਨੇ ਲੁਕਾਈ ਲਈ, ਇਹ ਖਤਰਾ ਬਣ ਗਏ ਨੇ। ਜਿਹੜਾ ਜ਼ਖਮ ਬਣ ਜਾਏ ਉਹਨੂੰ ਖਤਮ ਕਰ ਦੇਣਾ ਚਾਹੀਦਾ, ਇਹ ਕੋੜ ਹੈ ਸਮਾਜ ਵਾਸਤੇ, ਖਤਮ ਕਰ ਇਹਨਾਂ ਨੂੰ। ਉਹ ਕਹਿੰਦਾ ਨਹੀਂ, ਮਹਾਰਾਜ ਕਹਿੰਦੇ ਲੈ ਤੂੰ ਜ਼ੋਰ ਲਾ ਲਈ, ਲੈ ਹੁਣ ਤੂੰ ਵੀ ਇਹਨਾਂ ਦੇ ਨਾਲ ਰਲ, ਤੂੰ ਖਤਮ ਇਹਨਾਂ ਨੂੰ ਬਚਾ ਕੇ ਵਿਖਾਈ, ਇਹ ਬਚਣੇ ਨਹੀਂ। ਮਹਾਰਾਜ ਨੇ ਕਿਹਾ ਇੱਕ ਬੰਦਾ ਭੇਜਾਂਗਾ, ਤੇ ਭੇਜਿਆ ਕਿਹਨੂੰ ਸੀ? ਧੰਨ ਬਾਬਾ ਬੰਦਾ ਸਿੰਘ ਬਹਾਦਰ, ਥਾਪੜਾ ਹੀ ਦਿੱਤਾ ਸੀ ਇਕੱਲਾ ਵੀ ਜਾ ਬੰਦੇ ਆ। ਫਿਰ ਇਕੱਲਾ ਆਇਆ ਸੀ ਬੰਦਾ ਸਿੰਘ, ਫਿਰ ਉਹਨੇ ਤੜਥਲ ਮਚਾ ਦਿੱਤੀ ਸੀ, ਨੱਕ ਚ ਨਕੇਲ ਪਾਈ ਸੀ ਵਜੀਦੇ ਦੇ, ਬਲਦਾਂ ਮਗਰ ਪਾ ਕੇ ਕੜੀ ਸਿਆ ਸੀ ਚੱਪੜ ਚਿੜੀ ਤੋਂ ਸਰਹੰਦ ਤੱਕ, 7 ਗੇੜੇ ਕੱਢੇ ਸੀ ਸਰਹੰਦ ਦੇ ਬਲਦਾਂ ਮਗਰ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕਰ ਦਿੱਤਾ, ਜੜਾਂ ਹਿਲਾ ਕੇ ਰੱਖ ਦਿੱਤੀਆਂ ਮੁਗਲਾਂ ਦੀਆਂ, ਇੱਕੋ ਬੰਦਾ। ਇਸੇ ਕਰਕੇ ਅਰਜ ਕਰਨਾ ਵਾ, ਓ ਗੁਰਮੁਖੋ ਸਾਡੀਆਂ ਤਾਕਤਾਂ ਕੁਝ ਨਹੀਂ ਕਰ ਸਕਦੀਆਂ ਜੇ ਗੁਰੂ ਦਾ ਸਿਰ ਤੇ ਹੱਥ ਨਾ ਹੋਵੇ, ਤੇ ਜੇ ਉਹਦਾ ਹੱਥ ਹੋਵੇ ਨਾ ਸਿਰ ਤੇ, ਫਿਰ ਬੜੀ ਵੱਡੀ ਤਾਕਤ ਇੱਕ ਕੱਖ ਵਿੱਚ ਵੀ ਆ ਜਾਂਦੀ ਹੈ। ਬਹੁਤ ਜਿਹਨੂੰ ਕੋਈ ਸਮਝਦਾ ਹੀ ਕੁਛ ਨਹੀਂ, ਉਸ ਬੰਦੇ ਚ ਵੀ ਏਡੀ ਤਾਕਤ ਆ ਜਾਂਦੀ ਹੈ ਜੇ ਕਿਤੇ ਗੁਰੂ ਦਾ ਹੱਥ ਹੋਵੇ ਸਿਰ ਤੇ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾਂ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹੈ, ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ। ਫਿਰ ਗੁਰਮੁਖੋ ਜਦੋਂ ਬਾਦਸ਼ਾਹ ਨਾਲ ਥੋੜਾ ਜਿਹਾ ਪ੍ਰੇਮ ਬਣਿਆ ਸੀ ਨਾ, ਉਹ ਡਰ ਗਿਆ ਸੀ ਵਜੀਦਾ ਸੂਬਾ ਸਰਹੰਦ ਵੀ ਮੇਰੀ ਵਾਰੀ ਜ਼ਰੂਰ ਆਏਗੀ, ਉਹ ਡਰਦਾ ਸੀ ਅੰਦਰੋਂ ਅੰਦਰ, ਕਿਉਂਕਿ ਜਿਹੜੇ ਬੰਦੇ ਨੇ ਪਾਪ ਕੀਤਾ ਡਰਦਾ ਵੀ ਉਹ ਹੈ ਜਿਹੜਾ ਠੀਕ ਹੈ। ਗੁਰਮੁਖੋ ਜਿਹੜੇ ਬੰਦੇ ਨੇ ਜ਼ਿੰਦਗੀ ਚ ਮਾੜਾ ਕੰਮ ਨਹੀਂ ਕੀਤਾ ਉਹਨੂੰ ਜਮਾਂ ਦਾ ਡਰ ਹੈ, ਉਹਨੂੰ ਪਤਾ ਵੀ ਨਾ ਕਦੇ ਜ਼ਿੰਦਗੀ ਚ ਕੋਈ ਮਾੜਾ ਕੰਮ ਕੀਤਾ, ਧੋਖਾ ਨਹੀਂ ਕੀਤੀ, ਧੋਖਾ ਨਹੀਂ ਕੀਤਾ, ਠੱਗੀ ਨਹੀਂ ਕੀਤੀ, ਬੇਈਮਾਨੀ ਮੈਂ ਨਹੀਂ ਕੀਤੀ, ਮੈਂ ਕਿਸੇ ਦਾ ਦਿਲ ਨਹੀਂ ਦੁਖਾਇਆ, ਮੈਂ ਕਿਉਂ ਡਰਾਂ? ਜ਼ਿੰਦਗੀ ਚ ਅਪੱਕੇ ਗੁਰੂ ਦੇ ਲੜਨ ਲੱਗਾ, ਸਤਿਗੁਰੂ ਦਾ ਨਾਮ ਜਪਿਆ, ਜੋ ਆਖਿਆ ਕੀਤਾ ਉਹ ਮੌਤ ਤੋਂ ਨਹੀਂ ਡਰਦਾ, ਕਹੇਗਾ ਆ ਜਾਏ ਕੱਲ ਆਉਣੀ, ਅੱਜ ਆ ਜਾਏ, ਅੱਜ ਆਉਣੀ, ਹੁਣੇ ਹੀ ਆ ਜਾਏ, ਚੱਲੀਏ ਜਿੱਥੇ ਲਿਜਾਣਾ ਲੈ ਜਾ ਮਾਲਕ, ਉਹਦੀ ਰਜਾ ਹੈ, ਜਿੱਥੇ ਮਰਜ਼ੀ ਰੱਖੇ। ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਕਹਿੰਦੇ ਹੁੰਦੇ ਸਨ, ਹੇ ਮਾਲਕਾ ਤੇਰੀ ਮਰਜ਼ੀ ਇਹ ਪੰਛੀ ਬਣਾ ਦੀ, ਤੇਰੀ ਮਰਜ਼ੀ ਇਹ ਪਸ਼ੂ ਬਣਾ ਦੀ, ਮੈਂ ਨਹੀਂ ਕਹਿੰਦਾ ਮੈਨੂੰ ਮੁਕਤੀ ਦੇ ਦੇ। ਬਾਬਾ ਆਨੰਦ ਸਿੰਘ ਕਹਿੰਦੇ ਹੁੰਦੇ ਸੀ, ਹੇ ਗੁਰੂ ਨਾਨਕ ਮੈਂ ਨਹੀਂ ਆਉਂਦਾ, ਮੈਨੂੰ ਮੁਕਤੀ ਦੇ ਦੇ, ਪਸ਼ੂ ਬਣਾ ਦੇ ਭਾਵੇਂ ਪੰਛੀ ਬਣਾ ਦੇ, ਪਰ ਮੇਰੀ ਇੱਕ ਅਰਦਾਸ ਹੈ, ਮੈਂ ਪਸ਼ੂ ਬਣਿਆ ਹੋਵਾਂ, ਮੈਨੂੰ ਇਹ ਨਾ ਭੁੱਲੇ ਕਿ ਮੈਂ ਤੇਰਾ ਸੇਵਕ, ਮੇਰਾ ਮਾਲਕ ਗੁਰੂ ਨਾਨਕ, ਮਾਲਕ ਮੇਰਾ ਤੂੰ ਰਵੇਂ, ਬਣ ਜਾ ਭਾਵੇਂ ਮੈਂ ਪਸ਼ੂ ਪੰਛੀ ਹੋਵਾਂ ਬਣਿਆ ਮੈਂ ਨਹੀਂ ਕਹਿੰਦਾ ਮੈਨੂੰ ਮੁਕਤ ਕਰ ਦੇ ਜਿਹੜੀ ਮਰਜ਼ੀ ਜੂਨ ਵਿੱਚ ਘੱਲ ਦੇ ਪਰ ਬਣਾ ਕੇ ਆਪਣਾ ਸੇਵਕ ਰੱਖੀ ਤੇਰਾ ਚੇਤਾ ਨਾ ਭੁੱਲੇ ਵੀ ਤੂੰ ਮੇਰਾ ਗੁਰੂ ਹੈ ਇੰਨਾ ਪਿਆਰ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਗਏ ਨੇ ਜਦੋਂ ਸਿਰਫ ਇੱਥੇ ਦੋ ਕੁ ਮਿੰਟ ਕਿਰਪਾ ਕਰ ਦਿਓ ਟਾਈਮ ਤੇ ਆਗਿਆ ਨਹੀਂ ਦਿੰਦਾ ਘੜੀਆਂ ਦੀਆਂ ਸੂਈਆਂ ਤੇ ਭੱਜੀਆਂ ਜਾਂਦੀਆਂ ਨੇ ਤੇ ਮੇਰਾ ਤੇ ਦਿਲ ਕਰਦਾ ਰੁਕ ਰੁਕ ਕੇ ਗੱਲ ਕਰਾਂ ਪਰ ਸਮਾਂ ਆਗਿਆ ਨਹੀਂ ਦਿੰਦਾ ਮੈਂ ਹੁਣ ਇੱਥੇ ਸਿਰਫ ਮੇਰੇ ਕੋਲ ਸਿਰਫ ਪੰਜ ਮਿੰਟ ਨੇ ਪੰਜਾਂ ਮਿੰਟਾਂ ਚ ਮੈਂ ਆਨੰਦ ਸਾਹਿਬ ਸ਼ੁਰੂ ਕਰਾਂਗਾ ਕਿਰਪਾ ਕਰਕੇ ਇੱਥੇ ਇਕਾਗਰਤਾ ਭੰਗ ਨਾ ਹੋਣ ਦੇਣਾ ਸੱਚਖੰਡ ਕਲਗੀਆਂ ਵਾਲੇ ਕਿਵੇਂ ਗਏ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਸਿੰਘਾਂ ਨੂੰ ਕਹਿੰਦੇ ਨੇ ਸਿੰਘੋ ਭਾਈ ਵੇਖੋ ਕਾ ਭਲਾ ਕਿੱਡੀ ਕੁ ਦੂਰ ਤੀਰ ਮਾਰਦੇ ਹੋ ਕੱਲਾ ਕੱਲਾ ਨਿਸ਼ਾਨਾ ਲਾਉਂਦਾ ਹੈ ਅਭਿਆਸ ਮਾਰਜ ਕਰਾਉਂਦੇ ਨੇ ਨਾਦੇੜ ਦੀ ਧਰਤੀ ਸੂਬਾ ਸਰਹੰਦ ਡਰਦਾ ਸੀ ਤੇ ਇਹਨੇ ਦੋ ਪਠਾਨ ਭੇਜੇ ਸਨ ਪੈਂਦੇ ਖਾਨ ਦੀ ਕੁੱਲ ਵਿੱਚੋਂ ਸਨ ਉਹ ਪਠਾਨ ਸਨ ਇੱਕ ਦਾ ਨਾਂ ਸੀ ਜਮਸ਼ੈਦ ਖਾਂ ਇੱਕ ਦਾ ਨਾਂ ਸੀ ਗੁੱਲ ਖਾਂ ਦੋ ਸਨ ਉਹ ਦੋਵੇਂ ਜਣੇ ਵੀ ਆ ਕੇ ਵਿੱਚ ਮਹਾਰਾਜ ਦੇ ਨੇੜੇ ਆ ਗਏ ਹੌਲੀ ਹੌਲੀ ਸੰਗਤ ਵਿੱਚ ਬਹਿਣਾ ਜਲ ਪਾਣੀ ਛਕਣਾ ਮਹਾਰਾਜ ਦੇ ਸਾਹਮਣੇ ਹੋਣਾ ਜਦੋਂ ਤੀਰ ਚਲਾ ਨਾ ਸਿੱਖ ਉਹ ਦੋਵੇਂ ਵੀ ਆ ਗਏ ਨੇੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਭ ਉਹਨਾਂ ਨੇ ਵੀ ਤੀਰ ਚਲਾ ਤੇ ਤੀਰ ਬੜੀ ਦੂਰ ਗਿਆ ਜਦੋਂ ਜਮਸ਼ੈਦ ਖਾਂ ਨੇ ਤੀਰ ਚਲਾ ਗੁੱਲ ਖਾਂ ਨੇ ਤੀਰ ਚਲਾਇਆ ਬੜੀ ਦੂਰ ਗਿਆ ਕਲਗੀਆਂ ਵਾਲੇ ਉਸ ਵੇਲੇ ਬੜੇ ਖੁਸ਼ ਹੋਏ ਇੱਕ ਸਿੱਖ ਨੇ ਦੋ ਖੰਜਰ ਭੇਟਾ ਕੀਤੇ ਮਹਾਰਾਜ ਨੂੰ ਦੋ ਖੰਜਰ ਕਹਿੰਦੇ ਜ਼ਹਿਰ ਦੀ ਪੁੱਟ ਚੜੀ ਹੈ ਇਹਨਾਂ ਖੰਜਰਾਂ ਨੂੰ ਤੇ ਬੜੇ ਸੋਹਣੇ ਖੰਜਰ ਬਣਾ ਕੇ ਲਿਆਇਆ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਕਹਿੰਦੇ ਉਹ ਤੀਰ ਕਮਾਲ ਦਾ ਚਲਾਇਆ ਇੱਡੀ ਦੂਰ ਓਏ ਪਠਾਣਾ ਬੜਾ ਜ਼ੋਰ ਹੈ ਤੇਰੇ ਚ ਸੱਚੇ ਪਾਤਸ਼ਾਹ ਕਹਿੰਦਾ ਮਹਾਰਾਜ ਕਿਰਪਾ ਜੀ ਉਸ ਅੱਲਾਹ ਤਾਲਾ ਦੀ ਬਖਸ਼ਿਸ਼ ਕਲਗੀਆਂ ਵਾਲੇ ਆਖਣ ਲੱਗੇ ਅੱਛਾ ਤੀਰ ਵੀ ਚਲਾ ਲੈਂਦਾ ਹਾਂਜੀ ਹੋਰ ਤਲਵਾਰ ਵੀ ਆਹ ਜਿਹੜਾ ਤੁਹਾਡੇ ਹੱਥ ਚ ਫੜਿਆ ਖੰਜਰ ਇਹ ਵੀ ਮੇਰੇ ਕੋਲ ਹੋਵੇ ਮਹਾਰਾਜ ਕਹਿੰਦੇ ਜੇ ਤੇਰੇ ਕੋਲ ਹੋਵੇ ਕੀ ਕਰੇਗਾ ਕਹਿੰਦਾ ਮੇਰੇ ਕੋਲ ਹੋਵੇ ਭਰਵਾਂ ਵਾਰ ਕਰਦਿਆਂ ਅਗਲਾ ਪਾਣੀ ਨਹੀਂ ਮੰਗੇਗਾ ਕਲਗੀਧਰ ਨੂੰ ਕਹਿੰਦਾ ਹੈ ਮੈਂ ਭਰਮਾ ਵਾਰ ਕਰਦਿਆਂ ਪਾਣੀ ਨਹੀਂ ਮੰਗੇਗਾ ਅਗਲਾ ਸਤਿਗੁਰੂ ਖੁਸ਼ ਹੋ ਗਏ ਕਹਿੰਦੇ ਨਾਮ ਤੇ ਤੈਨੂੰ ਮੈਂ ਦੇਣਾ ਹੀ ਸੀ ਦੋ ਆਏ ਨੇ ਇੱਕ ਮਹਿਲਾ ਰੱਖ ਲਈ ਨਾ ਕਿ ਤੂੰ ਲੈ ਜਾ ਲੈ ਹੁਣ ਇਹ ਤੇ ਸਮਾਂ ਹੀ ਦੱਸੇਗਾ ਖੁ ਸਤਨਾ ਇੱਕ ਗੱਲ ਵੇਖੋ ਪਿਆਰਿਓ ਇਹੋ ਜਿਹਾ ਗੁਰੂ ਹੋਣਾ ਹੈ ਜਿਹਦੇ ਨਾਲ ਆਪਣੇ ਆਪ ਉੱਤੇ ਵਾਰ ਹੋਇਆ ਤੇ ਉਹ ਖੰਜਰ ਵੀ ਮਹਾਰਾਜ ਦਾ ਦਿੱਤਾ ਹੋਇਆ ਸੀ ਆਪ ਹੀ ਦਿੱਤਾ ਸੀ ਇਹ ਨਾਮ ਕਿਉਂਕਿ ਜੇ ਜੰਗ ਕਰਨਾ ਨਾ ਤੇ ਅਗਲਾ ਵੀ ਬਰਾਬਰ ਦਾ ਹੋਣਾ ਚਾਹੀਦਾ ਹਥਿਆਰ ਵੀ ਉਹਦੇ ਕੋਲ ਬਰਾਬਰ ਦਾ ਹੋਵੇ ਇਹ ਨਹੀਂ ਵੀ ਉਹਦੇ ਕੋਲ ਛੋਟਾ ਤੇ ਤੇਰੇ ਕੋਲ ਵੱਡਾ ਉਹ ਕਾਹਦੀ ਲੜਾਈ ਹੋਈ ਉਹ ਤੇ ਹਥਿਆਰ ਦੇ ਸਿਰ ਤੇ ਹੋ ਗਈ ਮਹਾਰਾਜ ਨੇ ਖੰਜਰ ਪਹਿਲਾਂ ਬਰਾਬਰ ਦੇ ਦਿੱਤਾ ਸੀ ਉਹਨੂੰ ਵੀ ਹੁਣ ਤੇ ਸਮਾਂ ਹੀ ਦੱਸੇਗਾ ਲੈ ਜਾ ਖੰਜਰ ਦੇ ਦਿੱਤਾ ਨਾਮ ਵਿੱਚ ਉਹ ਮੌਕਾ ਤਾੜਦੇ ਰਹੇ ਇੱਕ ਦਿਨ ਦੁਪਹਿਰ ਦੇ ਵੇਲੇ ਕੁਛ ਇਤਿਹਾਸਕਾਰ ਨੇ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਲਿਖਿਆ ਮਹਾਰਾਜ ਬਰਾਜੇ ਨਹੀਂ ਸਨ ਸ਼ਾਮ ਵੇਲੇ ਨੇਤਰ ਮੁੰਦ ਕੇ ਨਾ ਬੰਦ ਕਰਕੇ ਤੇ ਸਰਾਣੇ ਰੱਖ ਕੇ ਪਿਛਲੇ ਪਾਸੇ ਢੋਲ ਆ ਕੇ ਤੇ ਨੇਤਰ ਬੰਦ ਕਰ ਲੈਂਦੇ ਸਨ ਤੇ ਜਦੋਂ ਇੱਦਾਂ ਆਰਾਮ ਵਿੱਚ ਹੋਣਾ ਸਿਮਰਨ ਕਰਨ ਲੱਗ ਪੈਂਦੇ ਸਨ ਤੇ ਉਹ ਇੱਕ ਟਾਈਮ ਹੁੰਦਾ ਸੀ ਅੱਧਾ ਪੌਣਾ ਘੰਟਾ ਜਦੋਂ ਮਹਾਰਾਜ ਇਕੱਲੇ ਹੁੰਦੇ ਸੀ ਰਹਿਰਾਸ ਤੋਂ ਬਾਅਦ ਅੱਧਾ ਪੌਣਾ ਘੰਟਾ ਇਕੱਲੇ ਹੁੰਦੇ ਸੀ ਉਹ ਇਕੱਲੇ ਸਨ ਮਹਾਰਾਜ ਉਸ ਦਿਨ ਤੇ ਉਸ ਵੇਲੇ ਗੁੱਲ ਖਾਂ ਨੂੰ ਤੇ ਜਮਸ਼ੈਦ ਖਾਂ ਨੂੰ ਮੌਕਾ ਮਿਲ ਗਿਆ ਰਹਿੰਦੇ ਤੇ ਵਿੱਚ ਹੀ ਸੀ ਕੈਂਪ ਦੇ ਪੂਰਾ ਨਾਲ ਹੀ ਸਨ ਇਹਨਾਂ ਨੇ ਵੇਖਿਆ ਵੀ ਪਹਿਰੇਦਾਰ ਹੈ ਜਿਹੜਾ ਥੋੜਾ ਜਿਹਾ ਢਿੱਲਾ ਹੈ ਮਾੜਾ ਜਿਹਾ ਪਰਾਂ ਗਿਆ ਤੇ ਦੋਵੇਂ ਚਲੇ ਗਏ ਇੱਕ ਖਲੋ ਗਿਆ ਬਾਹਰ ਤੇ ਇੱਕ ਅੰਦਰ ਮਹਾਰਾਜ ਦੇ ਨੇਤਰ ਬੰਦ ਕੀਤੇ ਹੋਏ ਸਨ ਉਹਨੇ ਤਰਸ ਨਾ ਕੀਤਾ ਉਹੀ ਖੰਜਰ ਕੱਢਿਆ ਜਿਹੜਾ ਮਹਾਰਾਜ ਨੇ ਦਿੱਤਾ ਸੀ ਤੇ ਸਤਿਗੁਰਾਂ ਦੇ ਖੱਬੇ ਪਾਸੇ ਕੀਤਾ ਤੇ ਸੀ ਵਾਰ ਦਿਲ ਤੇ ਪਰ ਉਹ ਥੋੜਾ ਜਿਹਾ ਥੱਲੇ ਵਾਰ ਹੋ ਗਿਆ ਜ਼ੋਰ ਨਾਲ ਇਹਨੇ ਭਰਵਾਂ ਵਾਰ ਕੀਤਾ ਸਾਰਾ ਖੰਜਰ ਅੰਦਰ ਲੰਘ ਗਿਆ ਸੀ ਸਾਰੀਆਂ ਅੰਤੜੀਆਂ ਉਹਨੇ ਚੀਰ ਦਿੱਤੀਆਂ ਸਨ ਖੂਨ ਵਗਣ ਲੱਗ ਪਿਆ ਜਦੋਂ ਵਿੱਚ ਹੀ ਖੰਜਰ ਛੱਡ ਦਿੱਤਾ ਤੇ ਮਹਾਰਾਜ ਜਦੋਂ ਖੰਜਰ ਵਿੱਚ ਛੱਡ ਕੇ ਪਿਛਾਂ ਲੱਗਾ ਨਾ ਪਰਤਣ ਕਲਗੀਆਂ ਵਾਲੇ ਸਤਿਗੁਰਾਂ ਨੇ ਖੱਬੇ ਹੱਥ ਦੇ ਨਾਲ ਨਾ ਉਹਦਾ ਚੋਗਾ ਆਪਾਂ ਚੋਲਾ ਕਹਿੰਦੇ ਹਾਂ ਚੋਲਾ ਉਹਨਾਂ ਦਾ ਇੱਕ ਪਾਂਦੇ ਨੇ ਜਿਹੜਾ ਉਹਨੂੰ ਚੋਗਾ ਕਹਿੰਦੇ ਨੇ ਮੁਸਲਮਾਨ ਉਹਦਾ ਚੋਗਾ ਫੜ ਕੇ ਥੱਲੇ ਸੁੱਟ ਲਿਆ ਖੰਜਰ ਉਵੇਂ ਹੀ ਸੀ ਲਮਕਦਾ ਪੇਟ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਜਾ ਖੰਜਰ ਜਿਹੜਾ ਨਾਲ ਦਾ ਮਹਾਰਾਜ ਕੋਲ ਸੀ ਖੰਜਰ ਕੱਢ ਕੇ ਉਹ ਡਿੱਗਿਆ ਪਿਆ ਸੀ ਕਹਿੰਦੇ ਲੈ ਤੈਨੂੰ ਦੱਸਾਂ ਵਾਰ ਏਦਾਂ ਕਰੀਦਾ ਐਸਾ ਵਾਰ ਕਲਗੀਧਰ ਸੱਚੇ ਪਾਤਸ਼ਾਹ ਨੇ ਐਸਾ ਭਰਮਾ ਵਾਰ ਕੀਤਾ, ਇਕਦਮ ਕਹਿੰਦਾ ਹਾਏ ਅੰਮਾ ਮਹਾਰਾ, ਕਹਿੰਦੇ ਓਏ ਮੋਮਨਾ, ਅੰਮਾ ਨੂੰ ਯਾਦ ਕਰਨ ਦਾ ਵੇਲਾ ਨਹੀਂ, ਤੇਰਾ ਭਲਾ ਹੋ ਜਾਏਗਾ ਅੱਲਾ ਨੂੰ ਯਾਦ ਕਰਨਾ। ਇੱਥੇ ਹੀ ਜਦੋਂ ਵਾਰ ਕੀਤਾ ਤੇ ਉਹਦੀ ਜਾਨ ਨਿਕਲ ਗਈ, ਇਹ ਅੰਦਰ ਝਟਕ ਗਿਆ, ਬਾਹਰ ਸਿੰਘਾਂ ਨੇ ਝਟਕਾ ਦਿੱਤਾ ਜਿਹੜਾ ਬਾਹਰ ਖਲੋਤਾ ਸੀ ਪਹਿਰੇ ਤੇ, ਦੋਵੇਂ ਖਤਮ ਹੋ ਗਏ। ਕਲਗੀਧਰ ਜੀ ਨੂੰ ਜਦੋਂ ਵੇਖਿਆ ਸਿੱਖਾਂ ਨੇ ਆ ਕੇ, ਸਿੰਘਾਂ ਨੇ, ਖੂਨ ਚੱਲਦਾ ਹੈ, ਫੁਹਾਰੇ ਚੱਲਦੇ ਨੇ ਖੂਨ ਦੇ, ਏਡਾ ਖੰਜਰ, ਫਿਰ ਜਰਾ ਮੰਗਾਇਆ। ਇੱਥੋਂ ਤੱਕ ਕਈਆਂ ਨੇ ਲਿਖਿਆ ਉਹਨਾਂ ਵੇਲਿਆਂ ਚ ਗੋਰੇ ਬੇੜਿਆਂ ਰਾਹੀਂ ਆਉਂਦੇ ਸੀ, ਬਾਦਸ਼ਾਹ ਦੇ ਹਕੀਮ ਸਨ, ਡਾਕਟਰ ਸਨ ਉਹਨਾਂ ਵੇਲਿਆਂ ਚ, ਤੇ ਉਹਨਾਂ ਨੇ ਸਟਿਚਿੰਗ ਕੀਤੀ, ਟਾਂਕੇ ਲਾ ਤੇ ਜ਼ਖਮ ਨੂੰ ਸਿਉਂ ਦਿੱਤਾ। ਉਹ ਜ਼ਖਮ ਸਿਉਣ ਤੋਂ ਬਾਅਦ ਹੌਲੀ ਹੌਲੀ ਜ਼ਖਮ ਠੀਕ ਹੋਣ ਲੱਗ ਪਿਆ, ਸਤਿਗੁਰੂ ਤੰਦਰੁਸਤ ਹੋਣ ਲੱਗ ਪਏ। ਥੋੜੇ ਚਿਰ ਬਾਅਦ ਇੱਕ ਹਥਿਆਰਾਂ ਦੀ ਨੁਮਾਇਸ਼ ਲੱਗੀ, ਇਲਾਕੇ ਚੋਂ ਬੜੇ ਹਥਿਆਰ ਲੈ ਕੇ ਆਏ ਸਤਿਗੁਰਾਂ ਕੋਲ। ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਮਾਨ ਸੀ, ਉਹ ਕਮਾਨ ਵੀ ਵਿੱਚ ਧਰੀ ਸੀ। ਜਦੋਂ ਕਮਾਨ ਧਰੀ ਤੇ ਕੁਝ ਪਠਾਣ ਤੁਰੇ ਜਾਣ, ਕਹਿਣਾ ਵੇਖੋ ਕਮਾਨ ਏਡੀ ਵੱਡੀ ਲੈ, ਇਹਦਾ ਚਿੱਲਾ ਚਾੜ ਸਕਦਾ ਕੋਈ, ਏਦਾਂ ਕਹਿਤਾ ਕਿਸੇ ਨੇ। ਕਲਗੀਧਰ ਸੱਚੇ ਪਾਤਸ਼ਾਹ ਵਿੱਚ ਖਲੋ ਨੇੜੇ ਹੀ ਸਨ, ਮਾਰੇ ਕਹਿੰਦੇ ਹੋ ਪਠਾਣੋ, ਉਹ ਇੱਕ ਆਪਸ ਚ ਗੱਲਾਂ ਕਰਨ, ਐਵੇਂ ਵੱਡੇ ਬੰਦਿਆਂ ਦੇ ਵੱਡੇ ਕੰਮ, ਇਹ ਵਿਖਾਉਣ ਲਈ ਬੜਾ ਕੁਝ ਰੱਖਿਆ ਹੁੰਦਾ, ਉਹਦੇ ਚਲਾਉਣ ਲਈ ਥੋੜਾ ਨੇ, ਇਹ ਕਿਤੇ ਚੱਲ ਸਕਦੀ ਹੈ ਏਡੀ ਵੱਡੀ ਕਮਾਨ, ਇਹਦੇ ਤੇ ਚਿੱਲਾ ਹੀ ਨਹੀਂ ਚੜਨਾ, ਚਿੱਲਾ ਚਾੜਨ ਲਈ ਬੜਾ ਜ਼ੋਰ ਲੱਗਦਾ, ਕਹਿੰਦੇ ਤੇ ਚਿੱਲਾ ਚੜ ਨਹੀਂ ਸਕਦਾ। ਕਲਗੀਆਂ ਵਾਲੇ ਕਹਿੰਦੇ ਗੱਲ ਸੁਣੋ ਪਠਾਣੋ, ਉਣਾਓ ਆਏ ਨੇੜੇ, ਗੁਰੂ ਘਰ ਚ ਕੁਝ ਵੀ ਦਿਖਾਵਾ ਨਹੀਂ ਹੈ, ਇੱਥੇ ਦਿਖਾਵਾ ਨਹੀਂ, ਹਰ ਜਿਹੜੀ ਚੀਜ਼ ਪਈ ਹੈ ਚੱਲਦੀ ਵੀ ਹੈ, ਇਹ ਹਥਿਆਰ ਚਲਾਉਂਦਾ ਹੈ ਖਾਲਸਾ, ਇਹ ਛੇਵੇਂ ਪਾਤਸ਼ਾਹ ਦਾ ਸ਼ਸਤਰ ਹੈ ਤੇ ਅਸੀਂ ਚਲਾਇਆ ਹੈ। ਕਹਿੰਦੇ ਜੀ ਇਹਦਾ ਚਿੱਲਾ ਚੜ ਨਹੀਂ ਸਕਦਾ ਜਿਹੜੇ ਹਿਸਾਬ ਨਾਲ ਬਣੀ ਹੈ। ਮਹਾਰਾਜ ਕਹਿੰਦੇ ਲਿਆ ਖਾ ਚੁੱਕ ਕੇ ਸਿੱਖ ਨੂੰ, ਸਿੰਘ ਨੂੰ ਕਹਿੰਦੇ ਨੇ, ਉਹ ਲੈ ਆਇਆ ਨੇੜੇ, ਮਹਾਰਾਜ ਕਹਿੰਦੇ ਚਿੱਲਾ ਨਹੀਂ ਚੜਨਾ। ਸੱਚੇ ਪਾਤਸ਼ਾਹ ਨੇ ਜ਼ੋਰ ਨਾਲ ਖਿੱਚ ਕੇ ਨਾ ਕਮਾਨ ਸਿੱਧੀ ਕਰ, ਜਦੋਂ ਉਹ ਸਿੱਧੀ ਸੀ ਤੇ ਜਦੋਂ ਉਹਦੇ ਚ ਕੁੱਬ ਪੈ ਗਿਆ ਪੂਰਾ, ਉਹਨੂੰ ਖਿੱਚਿਆ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ, ਚਰੜ ਚਰੜ ਦੀ ਆਵਾਜ਼ ਆਈ, ਕਿਉਂਕਿ ਪ੍ਰਾਣੀ ਸੀ, ਉਹ ਚਿੱਲਾ ਤੇ ਚਾੜ ਦਿੱਤਾ, ਪਰ ਉਧਰ ਜੋ ਸਟਿਚਿੰਗ ਹੋਈ ਸੀ, ਜੋ ਟਾਂਕੇ ਲੱਗੇ ਸੀ, ਉਹ ਟੁੱਟ ਗਏ, ਕਿਉਂਕਿ ਜ਼ੋਰ ਲੱਗ ਗਿਆ ਨਾ, ਜਦੋਂ ਟਾਂਕੇ ਟੁੱਟੇ ਤੇ ਖੂਨ ਵਗਣ ਲੱਗ ਪਿਆ। ਭੱਜ ਕੇ ਸਿੰਘ ਆਏ ਨੇੜੇ, ਕਹਿੰਦੇ ਸੱਚੇ ਪਾਤਸ਼ਾਹ ਆਹ ਤੁਸੀਂ ਆਹ ਕੀ ਕੀਤਾ, ਤੁਸੀਂ ਨਾ ਚਾੜਦੇ। ਕਹਿੰਦੇ ਪਠਾਣਾ ਨੇ ਆਖਿਆ, ਕਹਿੰਦੇ ਐਵੇਂ ਹੀ ਨੇ, ਐਵੇਂ ਧਰੇ ਨੇ, ਐਵੇਂ ਨਹੀਂ ਧਰਦਾ ਖਾਲਸਾ। ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਫੇਰ ਜਰਾ ਮੰਗਾਈਏ, ਫੇਰ ਇਲਾਜ ਕਰਾਈਏ। ਕਲਗੀਆਂ ਵਾਲੇ ਕਹਿੰਦੇ ਨਹੀਂ, ਹੁਣ ਰਹਿਣ ਦੇ, ਹੁਣ ਨਾ ਸੱਦਾ। ਘੁੱਟ ਕੇ ਕਮਰ ਕੱਸਾ ਮਹਾਰਾਜ ਨੇ ਨਾ ਉਹ ਜ਼ਖਮ ਉੱਤੇ ਕਰ ਲਿਆ, ਪਰ ਉਦੋਂ ਬਾਅਦ ਫਿਰ ਸਰੀਰ ਕਮਜ਼ੋਰ ਹੋ, ਕਿਉਂਕਿ ਖੂਨ ਰੁਕਿਆ ਨਾ ਸਮਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਨੇੜੇ ਆ ਗਿਆ। ਸਾਧ ਸੰਗਤ, ਸਤਿਗੁਰੂ ਜਿਵੇਂ ਜਿਵੇਂ ਸਮਾਂ ਲੰਘਦਾ ਜਾਏ ਸਿੱਖ ਵਿਆਕੁਲ ਹੋ ਗਏ। ਹੁਣ ਇੱਥੇ ਇਤਿਹਾਸਕਾਰਾਂ ਦੀਆਂ ਬੜੀਆਂ ਰਾਵਾਂ ਨੇ, ਮਹਾਰਾਜ ਨੇ ਲਿਖਿਆ ਏਦਾਂ ਵੀ ਲਿਖਿਆ, ਚੰਦਨ ਦੀ ਲੱਕੜ ਸਿੱਖ ਲੈਣ ਚਲੇ ਗਏ, ਮਹਾਰਾਜ ਨੇ ਚੰਦਨ ਦੀ ਲੱਕੜ ਮੰਗਾਈ, ਫਿਰ ਕਹਿੰਦੇ ਨੇ ਚਿਖਾ ਬਣਾ ਦਿਓ। ਉਹ ਇੱਕ ਗੱਲ ਗੁਰਮੁਖੋ ਹਮੇਸ਼ਾ ਯਾਦ ਰੱਖੋ, ਬਾਪੂ ਜੇ ਅੰਦਰ ਪਿਆ ਹੋਵੇ ਨਾ, ਬਾਪੂ ਇਹ ਵੀ ਡਾਕਟਰ ਕਹਿ ਦੇਵੇ ਵੀ ਇੱਕ ਦਿਨ ਦਾ ਪ੍ਰਾਹੁਣਾ ਹੈ, ਕਦੇ ਬੱਚੇ ਨਹੀਂ ਕਹਿੰਦੇ ਵੀ ਲੱਕੜ ਪਹਿਲਾਂ ਹੀ ਰੱਖ ਦਿਓ ਮੜੀਆਂ ਚ ਲਿਜਾ ਕੇ, ਵੀ ਇਹਨੇ ਤੇ ਮਾਰੀ ਜਾਣਾ, ਕਦੇ ਲੱਕੜ ਲਿਆ ਕੇ ਪਹਿਲਾਂ ਨਹੀਂ ਰੱਖੀ ਦੀ। ਇਤਿਹਾਸ ਚ ਭਾਵੇਂ ਇਹ ਗੱਲ ਲਿਖੀ ਹੈ ਕਿ ਉੱਥੇ ਕਹਿ ਦਿੱਤਾ ਗਿਆ ਵੀ ਮਹਾਰਾਜ ਕਹਿੰਦੇ ਨੇ ਇਤਿਹਾਸ ਹਮੇਸ਼ਾ ਸੋਚਣਾ ਵਿਚਾਰਨਾ ਆਪ ਲਾਜ਼ਮੀ ਪੈਂਦਾ ਹੈ। ਸਾਡੇ ਮਹਾਂਪੁਰਸ਼ ਕਹਿੰਦੇ ਸੀ ਬਾਣੀ ਕਸਵੱਟੀ ਹੈ, ਇਤਿਹਾਸ ਝੂਠ ਹੋ ਸਕਦਾ, ਬਾਣੀ ਸੱਚਾਈ ਹੈ, ਇਤਿਹਾਸ ਚ ਮਿਲਾਵਟਾਂ ਵੀ ਬੜੀਆਂ ਹੋਈਆਂ ਨੇ। ਇਸ ਕਰਕੇ ਇੱਥੇ ਹੁਣ ਵੇਖੋ ਸਤਿਗੁਰੂ ਤੇ ਸਰੀਰ ਚ ਨੇ ਤੇ ਸਿੱਖ ਚੰਦਨ ਦੀ ਲੱਕੜ ਇਕੱਠੀ ਕਰਦੇ ਫਿਰਦੇ ਨੇ, ਨਾਲੇ ਆਪ ਕਹਿਣਗੇ ਮੈਨੂੰ ਚੰਦਨ ਵਿੱਚ ਤੁਸੀਂ ਸੰਸਕਾਰ ਮੇਰਾ ਕਰਿਓ, ਨਹੀਂ ਉਹ ਬਾਅਦ ਚ ਕੀਤਾ ਹੈ ਜ਼ਰੂਰ, ਪਰ ਚੰਜਿਉਂਦੇ ਜੀ ਨਹੀਂ। ਫਿਰ ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਏ। ਪ੍ਰਕਾਸ਼ ਕੀਤਾ, ਪੰਜ ਸਿੰਘਾਂ ਨੂੰ ਬਾਣਾ ਪਵਾਇਆ, ਤਿਆਰ ਬਰ ਤਿਆਰ ਕੀਤਾ। ਫਿਰ ਕਲਗੀਆਂ ਵਾਲੇ ਆਏ, ਪੰਜ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਖਲੋ ਗਏ। ਗੁਰੂ ਕਹਿੰਦੇ ਦੋਵੇਂ ਨੇ ਨਾ, ਗੁਰੂ ਗ੍ਰੰਥ ਤੇ ਗੁਰੂ ਪੰਥ, ਮੇਰਾ ਹੁਣ ਤੋਂ ਸਰੀਰ ਗੁਰੂ ਪੰਥ ਚ ਹੋਏਗਾ, ਮੇਰੀ ਆਤਮਾ ਗੁਰੂ ਗ੍ਰੰਥ ਚ ਹੋਏਗੀ, ਜਿੱਥੇ ਗੁਰੂ ਪੰਥ ਤੇ ਗੁਰੂ ਗ੍ਰੰਥ ਦੋਵੇਂ ਇਕੱਠੇ ਹੋਣਗੇ ਉੱਥੇ ਮੈਂ ਹੋਵਾਂਗਾ। ਕਲਗੀਆਂ ਵਾਲੇ ਕਹਿੰਦੇ ਪੰਜ ਸਿੰਘ ਤਿਆਰ ਪਰ ਤਿਆਰ, ਚੜ੍ਹਦੀ ਕਲਾ ਵਾਲੇ ਜਦੋਂ ਵੀ ਪੰਜੇ ਇਕੱਠੇ ਹੋ ਕੇ ਗੁਰਮਤਾ ਕਰਨਗੇ, ਉਹਨਾਂ ਦਾ ਫੈਸਲਾ ਮੇਰਾ ਫੈਸਲਾ ਹੈ, ਮੈਂ ਕੱਲ ਵੀ ਅਰਜ਼ ਕਰ ਗਿਆ ਸਾਂ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਉਹਨਾਂ ਪੰਜਾਂ ਤੋਂ ਨਹੀਂ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਹੀ ਛਕਿਆ, ਕਿਉਂਕਿ ਉਦੋਂ ਵਿੱਚ ਹੁੰਦੇ ਨੇ ਕਲਗੀਆਂ ਵਾਲੇ, ਦੂਰ ਨਹੀਂ ਹੁੰਦੇ, ਆਪਣੇ ਖਾਲਸੇ ਦੇ ਅੰਗ ਸੰਗ ਨੇ। ਸੋ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਸਰੀਰ ਉਮਰ ਨੇ ਫਿਰ ਨਮਸਕਾਰ ਕੀਤੀ ਗੁਰੂ ਗ੍ਰੰਥ ਸਾਹਿਬ ਨੂੰ, ਪੰਜ ਪੈਸੇ ਨਾਲੀ ਨਾਰੀਅਲ ਰੱਖ ਕੇ ਨਮਸਕਾਰ ਕਰਕੇ ਕਹਿਤਾ, ਅੱਜ ਤੋਂ ਸਰੀਰ ਗੁਰੂ ਨਹੀਂ ਹੋਏਗਾ, ਅੱਜ ਤੋਂ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਤੁਹਾਡੇ ਗੁਰੂ ਨੇ, ਮੈਨੂੰ ਜੇ ਸਰੀਰ ਦੇ ਦਰਸ਼ਨ ਕਰਨੇ ਨੇ ਪੰਜ ਪਿਆਰਿਆਂ ਦੇ ਦਰਸ਼ਨ ਕਰਿਓ, ਜੇ ਮੇਰੀ ਆਤਮਾ ਦੇ ਦਰਸ਼ਨ ਕਰਨੇ ਨੇ ਮੇਰੇ ਨਾਲ ਗੱਲਾਂ ਕਰਨੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਓ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੈ, ਪਰਮੇਸ਼ਰ ਵੀ ਖੋਜ ਸ਼ਬਦ ਮੈਂ ਲੇਹੇ, ਉਹ ਪਰਮੇਸ਼ਰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਮਿਲਣਾ। ਏਦਾਂ ਕਹਿ ਕੇ ਕਲਗੀਧਰ ਸੱਚੇ ਪਾਤਸ਼ਾਹ ਫਿਰ ਦੂਸਰੇ ਤੰਬੂ ਚ ਚਲੇ ਗਏ। ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਉਵੇਂ ਉਵੇਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਵਾਜ਼ ਭਾਵੇਂ ਧੀਮੀ ਹੋ ਗਈ, ਸਰੀਰ ਕਮਜ਼ੋਰ ਹੋ ਗਿਆ, ਪਰ ਚੜ੍ਹਦੀ ਕਲਾ ਚ ਸੀ, ਚਿਹਰਾ ਉਹਨਾਂ ਦਾ ਦਗਦਗ ਕਰਦਾ ਸੀ। ਤੇ ਮੈਂ ਇੱਥੇ ਅਰਜ਼ ਕਰਾਂਗਾ, ਗੁਰਮੁਖੋ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਚਿਖਾ ਬਣਵਾਈ, ਤੰਬੂ ਲਵਾਇਆ, ਤੰਬੂ ਲਵਾ ਕੇ ਘੋੜਾ ਮੰਗਾ ਕੇ ਘੋੜੇ ਤੇ ਸਵਾਰ ਹੋ ਕੇ ਵਿੱਚ ਚਲੇ ਗਏ। ਮੁੜ ਕੇ ਨਹੀਂ ਪਤਾ ਲੱਗਾ ਵੀ ਘੋੜਾ ਕਿੱਧਰ ਗਿਆ, ਮਰਜ ਕਿੱਧਰ ਗਏ, ਉਸ ਤੋਂ ਬਾਅਦ ਨਹੀਂ ਪਤਾ ਲੱਗਾ। ਜੇ ਅਸੀਂ ਇਹ ਗੱਲ ਕਹਿੰਦੇ ਹਾਂ, ਫਿਰ ਤੇ ਜਿਹੜੇ ਆ ਕਹਿੰਦੇ ਨੇ 12ਵਾਂ 13ਵਾਂ 14ਵਾਂ ਗੁਰੂ ਚੱਲ ਰਿਹਾ, ਫਿਰ ਤੇ ਉਹ ਸੱਚੇ ਹੋ ਜਾਣਗੇ ਵੀ ਹਾਂ ਗੁਰੂ ਗੋਬਿੰਦ ਸਿੰਘ ਦੇ ਸੱਚਖੰਡ ਗਏ ਨੀ, ਗੱਦੀ ਦੇ ਕੇ ਗਏ ਨੇ, ਬਾਅਦ ਚ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਵੀ ਨੀ ਮਿਲੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘੋੜਾ ਵੀ ਨੀ ਲੱਭਾ, ਮਰਦ ਸੱਚੇ ਪਾਤਸ਼ਾਹ ਵੀ ਨੀ ਲੱਭੇ, ਅੰਦਰ ਗਏ ਨੇ, ਮੁੜ ਕੇ ਨੀ ਪਤਾ ਲੱਗਾ। ਨਾਲੇ ਕਹਿ ਗਏ ਸੀ ਮੇਰੀ ਚਿਖਾ ਨਾ ਫੋਲਿਓ, ਤੇ ਨਾਲੇ ਉਸੇ ਇਤਿਹਾਸਕਾਰ ਨੇ ਵਿੱਚ ਲਿਖਿਆ ਵੀ ਸਤਿਗੁਰਾਂ ਦੀ ਸ੍ਰੀ ਸਾਹਿਬ ਵਿੱਚੋਂ ਮਿਲੀ ਸੀ। ਐਸਾ ਨਹੀਂ, ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਇਹੋ ਜਿਹਾ ਮਾਸਟਰ, ਇਹੋ ਜਿਹਾ ਟੀਚਰ, ਇਹੋ ਜਿਹਾ ਨਹੀਂ ਕੋਈ ਆਇਆ ਦੁਨੀਆ ਵਿੱਚ ਜਿਹੜਾ ਪ੍ਰੈਕਟੀਕਲੀ ਕਰਕੇ ਵਿਖਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅਣਖ ਨਾਲ ਜਿਉਣਾ ਸਿਖਾਇਆ, ਅਣਖ ਨਾਲ ਮਰਨਾ ਵੀ ਸਿਖਾਇਆ। ਸਿੱਖ ਨੂੰ ਜਦੋਂ ਹਰ ਚੀਜ਼ ਤੋਂ ਗੁਰੂ ਗੋਬਿੰਦ ਸਿੰਘ ਨੇ ਜ਼ਿੰਦਗੀ ਜਾਚ ਸਿਖਾਈ ਵੀ ਸਿੱਖਾ ਤੂੰ ਏਦਾਂ ਬੱਚੇ ਪਾਲਣੇ ਨੇ, ਏਦਾਂ ਘਰ ਚ ਰਹਿਣਾ ਹੈ, ਏਦਾਂ ਪਰਿਵਾਰ ਪਾਲਣਾ ਹੈ, ਜਦੋਂ ਜਿਉਣ ਦੀ ਹਰ ਢੰਗ ਜੁਗਤ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ, ਜੇ ਜਿਉਣਾ ਮਰਨ ਨੇ ਸਿਖਾਇਆ ਹੈ ਤੇ ਮਰਨਾ ਵੀ ਤੇ ਗੁਰੂ ਗੋਬਿੰਦ ਸਿੰਘ ਹੀ ਸਿਖਾਉਣਗੇ। ਕਰਾਮਾਤ ਉਹਨਾਂ ਨੇ ਉੱਥੇ ਨਹੀਂ ਕੀਤੀ ਜਿੱਥੇ ਸਰਸਾ ਚ ਪ੍ਰਾਣਾ ਤੋਂ ਪਿਆਰੇ ਸਿੰਘ ਰੁੜੇ ਜਾਂਦੇ ਸਨ, ਕਰਾਮਾਤ ਉੱਥੇ ਨਹੀਂ ਕੀਤੀ ਜਿੱਥੇ ਸਭ ਲੁੱਟੇ ਜਾ ਰਹੇ ਸਨ, ਉੱਥੇ ਆ ਕੇ ਮਹਾਰਾਜ ਨੇ ਜੇ ਕਰਾਮਾਤ ਹੀ ਕਰਨੀ, ਜ਼ਿੰਦਗੀ ਚ ਕਿੰਨੀਆਂ ਕਰਾਮਾਤਾਂ ਕਰਨ ਦਾ ਸਮਾਂ ਸੀ, ਨਹੀਂ ਕਰਾਮਾਤ ਕੀਤੀ। ਜਦੋਂ ਸਤਿਗੁਰੂ ਜਾਣ ਲੱਗੇ, ਸਤਿਗੁਰਾਂ ਨੇ ਸਾਰੀ ਸੰਗਤ ਨੂੰ ਬੁਲਾ ਕੇ 52 ਹੁਕਮ ਕੀਤੇ ਕਲਗੀਧਰ ਨੇ ਜਾਣ ਵੇਲੇ, ਤੇ 52 ਹੁਕਮ ਕਰਨ ਤੋਂ ਬਾਅਦ ਸਾਰੀ ਸੰਗਤ ਦੇ ਵਿੱਚ ਸਤ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 41 ਸਾਲ 9 ਮਹੀਨੇ 13 ਦਿਨ ਸਰੀਰ ਚ ਰਹੇ। ਉਮਰ ਜਿਹੜੀ ਸੀ 41 ਸਾਲ 9 ਮਹੀਨੇ 13 ਦਿਨ, ਇੰਨੀ ਉਮਰ ਸਰੀਰਕ ਉਮਰ ਗੁਰੂ ਗੋਬਿੰਦ ਸਿੰਘ ਨੇ ਭੋਗੀ, ਤੇ ਇਹ ਸਨ ਕਲਗੀਆਂ ਵਾਲੇ। ਇਹ ਕਰਾਮਾਤ ਤੋਂ ਘੱਟ ਨਹੀਂ, ਦੁਨੀਆ ਰੋਂਦੀ ਹੋਈ ਜਾਂਦੀ ਹੈ, ਕਲਗੀਆਂ ਵਾਲੇ ਹੱਸ ਕੇ ਸਾਰਿਆਂ ਸਿੰਘਾਂ ਨੂੰ ਕਹਿੰਦੇ ਨੇ ਨਾ ਭਾਈ, ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ, ਕਿਸੇ ਨੇ ਰੋਣਾ ਨਹੀਂ, ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਤੇ ਸੱਚੇ ਪਾਤਸ਼ਾਹ ਸਾਰਿਆਂ ਦੇ ਵਿੱਚ ਆਖਰੀ ਫਤਿਹ ਬੁਲਾ ਗਏ, ਲਓ ਖਾਲਸਾ ਜੀ ਮੈਂ ਚੱਲਿਆ, ਜਾਣ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਗਏ,
ਕਲੋ ਆਖਰੀ ਫਤਿਹ ਅਸੀਂ ਚੱਲੇ ਸਾਚੀ ਖੰਡ ਨੂੰ, ਕਰੋ ਆਖਰੀ ਫਤਿਹ ਅਸੀਂ ਚੱਲੇ ਸਾਚੀ ਖੰਡ ਨੂੰ।
ਮਹਾਰਾਜ ਕਹਿੰਦੇ ਨੇ ਆਖਰੀ ਫਤਿਹ ਪ੍ਰਵਾਨ ਕਰੋ, ਅਸੀਂ ਚੱਲੇ। ਅਣਖ ਨਾਲ ਜਿਉਣਾ ਸਿਖਾਇਆ, ਚੜ੍ਹਦੀ ਕਲਾ ਨਾਲ ਮਰਨਾ ਵੀ ਸਿਖਾਇਆ, ਹਰ ਚੀਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਖਾਈ। ਜਾਂਦੇ ਵੀ ਕਹਿ ਗਏ ਸਾਨੂੰ ਸਾਡੀ ਯਾਦਗਾਰ ਨਾ ਬਣਾਵੇ ਕੋਈ, ਜਿਹੜਾ ਸਾਡੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧੇਗੀ। ਮਹਾਰਾਜੇ ਰਣਜੀਤ ਸਿੰਘ ਨੂੰ ਪਤਾ ਲੱਗਾ ਜਿੱਥੇ ਜਿੱਥੇ ਮਰਦ ਗਏ ਉਹਨੇ ਗੁਰਦੁਆਰੇ ਬਣਾਏ। ਜਦੋਂ ਗਿਆ ਨਾ ਦਰਬਾਰ ਹਜ਼ੂਰ ਸਾਹਿਬ, ਕਹਿੰਦਾ ਮੈਂ ਇੱਥੇ ਵੀ ਗੁਰਦੁਆਰਾ ਬਣਾਉਣਾ ਹੈ। ਸਿੱਖਾਂ ਆਖਿਆ ਕਲਗੀ ਧਰ ਕਹਿ ਗਿਆ ਜਿਹੜਾ ਸਾਡੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧਣੀ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਨਹੀਂ ਵਧਣੀ ਤੇ ਨਾ ਵਧੇ ਕੋਈ ਮੈਨੂੰ ਪਰਵਾਹ ਨਹੀਂ, ਕਿਉਂਕਿ ਨਾ ਤੇ ਬੰਦੇ ਦੇ ਕਰਮਾਂ ਕਰਕੇ ਰਹਿਣਾ ਬੱਚਿਆਂ ਕਰਕੇ ਨਹੀਂ। ਮਹਾਰਾਜਾ ਕਹਿੰਦਾ ਸੀ ਹੇ ਗੁਰੂ ਗੋਬਿੰਦ ਸਿੰਘ ਜੀ, ਚੰਡੇ ਝੂਲ ਦੇ ਨਿਸ਼ਾਨ ਤੇਰੇ ਰਹਿਣਗੇ, ਮੇਰਾ ਭਾਵੇਂ ਕੱਖ ਨਾ ਆਖਿਆ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਰਾ ਕੁਝ ਰਵੇ ਨਾ ਰਵੇ ਮੈਂ ਤੁਹਾਡੇ ਨਿਸ਼ਾਨ ਜ਼ਰੂਰ ਚਲਾਵਾਂਗਾ। ਸੱਚ ਹੋਇਆ ਗੁਰੂ ਮਹਾਰਾਜੇ ਦੀ ਮੁੜ ਕੇ ਕੁੱਲ ਤੇ ਨਹੀਂ ਵਧੀ, ਕੁੱਲ ਮਹਾਰਾਜੇ ਰਣਜੀਤ ਸਿੰਘ ਦੀ ਵਧੀ ਨਹੀਂ ਅੱਗੇ, ਪਰ ਉਹਦਾ ਨਾਂ ਸਾਰੀ ਦੁਨੀਆਂ 'ਚ ਚਮਕਦਾ ਤੇ ਚਮਕਦਾ ਰਵੇਗਾ, ਕਿਉਂਕਿ ਮਹਾਰਾਜੇ ਨੇ ਸੇਵਾ ਏਡੀ ਵੱਡੀ ਕੀਤੀ ਸੀ। ਨਾ ਕਰਮਾਂ ਕਰਕੇ ਰਹਿਣਾ, ਔਲਾਦ ਕਰਕੇ ਨਹੀਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਹੱਸਦਿਆਂ ਹੱਸਦਿਆਂ ਚਿਹਰਾ ਮੁਸਕਰਾ ਰਿਹਾ ਸੀ, ਹੱਸਦਿਆਂ ਸਾਰੀ ਸੰਗਤ ਵਿੱਚ ਸਰੀਰ ਛੱਡ ਕੇ ਆਖਿਆ ਲਓ ਖਾਲਸਾ ਜੀ ਆਹ ਜ਼ਿੰਦਗੀ ਹੈ, ਆਈਏ ਰੋਂਦੇ ਜਾਈਏ ਹੱਸਦੇ, ਇਹ ਜ਼ਿੰਦਗੀ ਹੈ। ਵੇਖੋ ਗੁਰਮੁਖੋ, ਜੇ ਗੁਰੂ ਗੋਬਿੰਦ ਸਿੰਘ ਅੰਦਰ ਚਲੇ ਗਏ ਘੋੜੇ ਤੇ ਸਵਾਰ ਹੋ ਕੇ ਸਿੱਖ ਤੇ ਨਕਲ ਕਰਦੇ ਸਨ ਕਲਗੀਆਂ ਵਾਲੇ ਸਤਿਗੁਰੂ ਦੀ, ਮਰਨ ਨੂੰ ਪਤਾ ਸੀ ਜੇ ਮੈਂ ਅੰਮ੍ਰਿਤ ਨਹੀਂ ਛਕਾਂਗਾ ਇਹਨਾਂ ਨੇ ਨਹੀਂ ਛਕਣਾ, ਆਪ ਛਕਿਆ, ਮੈਂ ਸ਼ਸਤਰ ਨਹੀਂ ਪਾਵਾਂਗਾ ਇਹਨਾਂ ਨੇ ਨਹੀਂ ਪਾਣੇ, ਆਪ ਪਾਏ ਸਾਰਾ ਕੁਝ। ਮਹਾਰਾਜ ਨੇ ਸਾਨੂੰ ਜਾਚ ਸਿਖਾਈ, ਜੇ ਜਿਉਣ ਦੀ ਹਰ ਗੱਲ ਗੁਰੂ ਗੋਬਿੰਦ ਸਿੰਘ ਨੇ ਸਿਖਾਈ ਤੇ ਮਰਨਾ ਵੀ ਤੇ ਉਹਨਾਂ ਨੇ ਸਿਖਾਉਣਾ ਵੀ ਇਦਾਂ ਦੁਨੀਆਂ ਚੋਂ ਜਾਈਦਾ। ਜੇ ਸਤਿਗੁਰੂ ਘੋੜੇ ਤੇ ਅੰਦਰ ਚਲੇ ਗਏ ਸਿੱਖ ਕਿੱਧਰ ਜਾਣਗੇ, ਕਿਉਂਕਿ ਗੁਰੂ ਗੋਬਿੰਦ ਸਿੰਘ ਤੋਂ ਸਿੱਖਦੇ ਸਨ ਸਿੱਖ, ਪ੍ਰੈਕਟੀਕਲੀ ਕਰਕੇ ਸਮਝਾਉਣ ਲਈ ਤੇ ਉਹ ਦੁਨੀਆਂ ਚ ਆਏ ਸੀ, ਹਰ ਚੀਜ਼ ਸਿਖਾ ਕੇ ਗਏ ਜਿਉਣਾ ਕਿੱਦਾਂ ਤੇ ਮਰਨਾ ਕਿੱਦਾਂ। ਸਾਰਿਆਂ ਚ ਇਹ ਕਰਾਮਾਤ ਕਿਤੇ ਛੋਟੀ ਹੈ, ਹੱਸਦਿਆਂ ਹੱਸਦਿਆਂ ਦੁਨੀਆਂ ਛੱਡੀ, ਸਿੱਖਾਂ ਨੇ ਚੰਦਨ ਦੀ ਚਿਖਾ ਬਣਾ ਕੇ ਫਿਰ ਗੁਰੂ ਗੋਬਿੰਦ ਸਿੰਘ ਦਾ ਅੰਤਮ ਸੰਸਕਾਰ ਕੀਤਾ। ਸੋ ਇਸ ਕਰਕੇ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਤੇ ਪੁੱਤਰ ਬਣੀਏ ਜਿਨ੍ਹਾਂ ਨੇ ਸਾਡੇ ਲਈ ਮਹਾਨ ਕੁਰਬਾਨੀਆਂ ਕੀਤੀਆਂ ਨੇ। ਆਓ, ਬਹੁਤ ਲੰਮੇ ਇਤਿਹਾਸ ਨੇ ਸਤਿਗੁਰੂ ਦੇ ਜੀਵਨ ਦੇ, ਉਮਰਾਂ ਲੰਘ ਜਾਣਗੀਆਂ, ਲੱਖਾਂ ਚੰਮ ਦੀਆਂ ਜੀਭਾਂ ਕੀ ਸੋਭਾ ਕਰਾਂਗੇ ਅਸੀਂ ਮਹਾਰਾਜ ਦੀ, ਉਹਨਾਂ ਦੀ ਮਹਿਮਾ ਅਗਾਧ ਬੋਧ ਹੈ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਬਸ ਇੱਕੋ ਹੀ ਗੱਲ ਕਰ ਸਕਦੇ ਹਾਂ, ਮੱਥਾ ਹੀ ਟੇਕ ਸਕਦੇ ਹਾਂ, ਨਮੋ 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 ਨੇਤ ਨੇਤ ਨੇਤ, ਬਸ ਮੱਥਾ ਹੀ ਟੇਕਣਾ ਬਣਦਾ ਗੁਰਮੁਖੋ। ਉਹਨਾਂ ਦੀ ਕਮਾਈ ਦਾ ਕਰਨੀ ਦਾ ਅੰਤ ਨਹੀਂ ਅਸੀਂ ਪਾ ਸਕਦੇ। ਤੇ ਆਓ ਗੁਰਮੁਖੋ, ਇੱਥੋਂ ਦੀ ਸਾਰੀ ਸੰਗਤ ਦਾ ਜਿਹੜੇ ਇਸ ਨਗਰ ਨਿਵਾਸੀਆਂ ਨੇ, ਇਲਾਕਾ ਨਿਵਾਸੀ ਸੰਗਤਾਂ ਨੇ, ਜਾਂ ਜਿਨ੍ਹਾਂ ਵੀਰਾਂ ਨੇ ਪੂਰਿਆਂ ਨੇ ਰਲ ਕੇ ਸਿੰਘਾਂ ਨੇ, ਸਾਡੇ ਕੋਲ ਵੀ ਮੇਰਾ ਖਿਆਲ ਇਹਨਾਂ ਨੇ ਦੋ ਤਿੰਨ ਚੱਕਰ ਲਾਏ ਨੇ, ਉੱਥੇ ਜਾ ਕੇ ਦੀਵਾਨ ਲਿਆਏ, ਕਈ ਇਹਨਾਂ ਦੇ ਗੇੜੇ ਲੱਗੇ, ਭਾਵੇਂ ਇੱਕ ਦੋ ਮਿੰਟ ਹੀ ਉੱਥੇ ਮੇਰੇ ਤੋਂ ਮਿਲਿਆ ਜਾਂਦਾ, ਇੰਨਾ ਟਾਈਮ ਨਹੀਂ ਹੁੰਦਾ, ਪਰ ਫਿਰ ਵੀ ਬਹੁਤ ਪਿਆਰ ਵਿੱਚ ਇਹ ਏਡੀ ਦੂਰ ਜਾਂਦੇ ਰਹੇ ਆ। ਕਿਉਂਕਿ ਵੇਖੋ, ਕਈ ਨੇ ਨਾ ਇੱਥੇ, ਕਈ ਕਹਿਣਗੇ ਹਾਂ ਜੀ ਬੜਾ ਸੋਹਣਾ ਹੋਇਆ, ਵੇਖੋ ਜੀ ਏਡੀ ਸੰਗਤ ਆਈ, ਇਲਾਕੇ 'ਚ ਪ੍ਰੋਗਰਾਮ ਹੋਇਆ, ਅੰਮ੍ਰਿਤ ਛਕਾਇਆ ਗਿਆ, ਲੰਗਰ ਲੱਗੇ, ਤੇ ਕਈ ਏਦਾਂ ਦੇ ਵੀ ਹੁੰਦੇ ਨੇ ਵਿੱਚ ਪੁੱਠੀ ਮੱਤ ਦੇ, ਆ ਜਿਹੜਾ ਏਦਾਂ ਕੁਝ ਕਰ, ਉਹ ਕਹਿਣਗੇ ਵੇਖੋ ਜੀ ਗਰਾਈ ਕਰਨ ਤੁਰਦੇ ਨੇ ਸਿੰਘ, ਤੁਰੇ ਫਿਰਦੇ ਨੇ ਘਰ ਘਰ ਜਾ ਕੇ ਬੇਨਤੀਆਂ ਕਰਦੇ ਨੇ, ਕਈਆਂ ਨੇ ਵੇਖਣਾ ਨੀ ਕਰਨਾ ਨੀ, ਏਦਾਂ ਹੀ ਕਹਿ ਦੇਣੇ ਆਹ ਬਾ ਖਾਣ ਦੇ ਵਸੀਲੇ ਨੇ ਸਾਰੇ, ਹੋਰ ਇਹਨਾਂ ਨੇ ਕੀ ਕਰਨਾ, ਬਾ ਇਕੱਠੇ ਕਰਕੇ ਖਾ ਜਾਣਗੇ, ਏਦਾਂ ਦੀਆਂ ਗੱਲਾਂ ਕਰਨਗੇ। ਜੇ ਕੋਈ ਸੇਵਾਦਾਰ ਚੰਗਾ ਨਾ, ਆ ਹੋਣੀ ਆ ਜਿੰਨੇ ਪ੍ਰਬੰਧਕ ਨੇ ਇੱਥੇ, ਇਹਨਾਂ ਚੋਂ 21-5-7 ਦਿਨਾਂ ਚ ਮੋਟਰਸਾਈਕਲ ਲੈ ਆਵੇ, ਕਹਿਣਗੇ ਮਿਲ ਗਿਆ ਗੱਫਾ ਚੰਗਾ ਇਹਨੂੰ, ਇਹਦੇ ਤੇ ਬਸ ਲੈ ਆਇਆ ਮੋਟਰਸਾਈਕਲ, ਇਦਾਂ ਦੀਆਂ ਗੱਲਾਂ ਕਰਨ ਵਾਲੇ ਵੀ ਵਿੱਚ ਹੁੰਦੇ ਨੇ। ਮੇਰੀ ਅਰਜ਼ ਹੈ ਜਦੋਂ ਵੀ ਕੋਈ ਸੱਜਣ ਚੜ੍ਹਦੀ ਕਲਾ ਦਾ ਉਪਰਾਲਾ ਕਰਦੇ ਨੇ ਨਾ, ਤੇ ਉਹਦੇ ਚ ਸਹਿਯੋਗ ਦੇਣਾ ਚਾਹੀਦਾ। ਸਾਰਿਆਂ ਸਿੰਘਾਂ ਦਾ, ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ, ਇਲਾਕੇ ਦੀ ਸੰਗਤ ਦਾ, ਨਗਰ ਨਿਵਾਸੀਆਂ ਦਾ, ਤੇ ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਨੇ ਜਿੱਥੇ ਜਿੱਥੇ ਸੇਵਾਵਾਂ ਨਿਭਾਈਆਂ ਨੇ। ਲੰਗਰ ਪਕਾਉਣ ਦੀ ਸੇਵਾ ਬੀਬੀਆਂ ਨੇ ਕੀਤੀ ਹੈ, ਵਰਤਾਉਣ ਦੀ ਸੇਵਾ ਸੇਵਾਦਾਰਾਂ ਨੇ ਕੀਤੀ ਹੈ, ਟ੍ਰੈਫਿਕ ਕੰਟਰੋਲ ਕਰਨ ਦੀ ਸੇਵਾ ਜਿਨ੍ਹਾਂ ਜਿਨ੍ਹਾਂ ਨੇ ਕੀਤੀ ਹੈ, ਪਹਿਰੇ ਤੇ ਖਲੋਣ ਦੀ ਸੇਵਾ ਕੀਤੀ ਹੈ, ਸਟੇਜ ਸਜਾਉਣ ਦੀ ਸੇਵਾ ਕੀਤੀ ਹੈ, ਜਿੱਥੇ ਜਿੱਥੇ ਜੋ ਜੋ ਸੇਵਾਵਾਂ ਸਿੰਘਾਂ ਨੇ ਨਿਭਾਈਆਂ, ਉਹਨਾਂ ਸਾਰੀਆਂ ਸੰਗਤਾਂ ਸੇਵਾਵਾਂ ਸੰਗਤਾਂ ਦੀਆਂ ਸੇਵਾਵਾਂ ਸਤਿਗੁਰੂ ਜੀ ਥਾਏ ਪਾਣ, ਮਿਹਰ ਹੋਵੇ। ਅੱਗੇ ਤੋਂ ਵੀ ਕਦੇ ਸਮਾਂ ਮਿਲੇਗਾ ਜ਼ਰੂਰ, ਮੈਂ ਇਹ ਤੇ ਨਹੀਂ ਕਹਿੰਦਾ ਅਗਲੇ ਸਾਲ ਆਵਾਂਗੇ, ਪਰ ਯਤਨ ਜ਼ਰੂਰ ਕਰਾਂਗੇ ਕਿ ਸਾਲ ਨੂੰ, ਦੋ ਸਾਲ ਨੂੰ, ਤਿੰਨ ਸਾਲ ਨੂੰ ਇਸ ਇਲਾਕੇ ਦੀ ਸੰਗਤ ਨੂੰ ਜ਼ਰੂਰ ਇੱਕ ਵਾਰੀ ਸਮਾਂ ਦੇਵਾਂਗੇ। ਮਰ ਸੱਚ ਮੈਂ ਸੱਚ ਕਹਿੰਦਾ, ਹਿਰਦੇ ਵਿੱਚੋਂ ਮੈਨੂੰ ਇਸ ਇਲਾਕੇ ਚ ਆ ਕੇ ਬੜੀ ਖੁਸ਼ੀ ਹੋਈ ਹੈ, ਕਿਉਂਕਿ ਅੰਮ੍ਰਿਤਧਾਰੀ ਹੋਈਆਂ ਨੇ ਸੰਗਤਾਂ ਔਰ ਪਿਆਰ ਨਾਲ ਬੈਠੇ ਨੇ।
ਯੂਪੀ ਚ ਮੈਂ ਪਿਛਲੇ ਸਾਲ ਆਏ, ਦੋ ਜਗ੍ਹਾ ਆਏ, ਐਤਕੀ ਅਸੀਂ ਤਿੰਨ ਸਟੇਜਾਂ ਤੇ ਆਏ, ਤਿੰਨ ਇਲਾਕਿਆਂ ਵਿੱਚ ਆਏ, ਤੇ ਅੱਗੇ ਤੋਂ ਵੀ ਮੇਰੀ ਕੋਸ਼ਿਸ਼ ਹੋਏਗੀ ਕਿ ਸਾਲ ਕੁ ਬਾਅਦ ਹਫ਼ਤੇ ਕੁ ਵਾਸਤੇ ਆਈਏ, ਹਫ਼ਤੇ ਵਿੱਚ ਤਿੰਨ ਚਾਰ ਇਲਾਕੇ ਕਵਰ ਹੋ ਜਾਂਦੇ ਨੇ। ਯਤਨ ਕਰਾਂਗੇ ਵੀ ਪ੍ਰੋਗਰਾਮ ਅੱਗੋਂ ਵੀ ਦਿੱਤੇ ਜਾਣ। ਮਰ ਸੱਚੇ ਪਾਤਸ਼ਾਹ ਮੇਹਰ ਰੱਖਣ ਸਰਬ ਸੰਗਤਾਂ ਦਾ, ਸਾਰਿਆਂ ਪ੍ਰਬੰਧਕਾਂ ਦਾ ਬਹੁਤ ਧੰਨਵਾਦ, ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਮੇਹਰ ਕਰਕੇ ਸਾਨੂੰ ਇਹ ਸਮਾਂ ਬਖਸ਼ਿਆ। ਤੇ ਮੇਰੀ ਅਰਜ਼ ਹੈ ਜਿੰਨਾ ਚਿਰ ਸਤਿਗੁਰੂ ਜੀ ਇੱਥੇ ਨੇ, ਉਹਨਾਂ ਚਿਰ ਨਾ ਉੱਠਿਆ ਜੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ, ਫਿਰ ਆਪਾਂ ਚਾਲਾ ਪਾਵਾਂਗੇ। ਅੱਜ ਅਰਦਾਸ ਹੋਣੀ ਹੈ, ਸਾਰਿਆਂ ਦੀ ਹਾਜ਼ਰੀ ਲੱਗੇ ਤਾਂ ਕਰਕੇ ਸਾਰੇ ਅਰਦਾਸ ਵਿੱਚ ਵੀ ਸ਼ਾਮਲ ਹੋਇਓ, ਉਸ ਤੋਂ ਬਾਅਦ ਫਿਰ ਹੁਕਮਨਾਮੇ ਵੀ ਸਭ ਨੇ ਸੁਣ ਲੈਣੇ ਨੇ, ਫਿਰ ਸਾਧ ਸੰਗਤ ਸਾਰਿਆਂ ਨੇ ਲੰਗਰ ਪ੍ਰਸ਼ਾਦ ਪਾਣੀ ਛੱਕ ਕੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਣੇ ਨੇ। ਦਾਸ ਤੋਂ ਕੱਲ੍ਹ ਤੇ ਅੱਜ ਦੋ ਦਿਨ ਬੋਲਦੇ ਆ, ਕੱਲ ਆਪਾਂ ਖਾਲਸਾ ਪੰਥ ਦੀ ਸਾਜਨਾ ਦੀ ਗੱਲ ਕੀਤੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲੀ, ਉਹਦੇ ਸੰਬੰਧ ਚ ਬੇਨਤੀਆਂ ਕੀਤੀਆਂ। ਸੰਗਤ ਜੀ ਬੋਲਦੇ ਆ ਇੱਕ ਨਹੀਂ ਅਨੇਕ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ। ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਇਸੇ ਤਰ੍ਹਾਂ ਸਜੇ ਰਹਿਣਾ ਹੈ। ਜਿੰਨਾ ਚਿਰ ਸਤਿਗੁਰੂ ਇੱਥੇ ਨੇ ਉਹਨਾਂ ਚਿਰ ਨਹੀਂ ਜਾਣਾ, ਸਿਰਫ ਪੰਜ ਚਾਰ ਮਿੰਟ ਕਿਰਪਾ ਕਰਕੇ ਸਮਾਂ ਦਿਓ, ਨਾਲ ਦੀ ਨਾਲ ਅਰਦਾਸਾਂ ਹੁਕਮਨਾਮੇ ਲੰਗਰ ਪ੍ਰਸ਼ਾਦ ਪਾੜੀ ਛੱਕ ਕੇ ਆਪੋ ਆਪਣੇ ਘਰਾਂ ਨੂੰ ਚਾਲੇ। ਸਤਿਗੁਰੂ ਫੇਰ ਵੀ ਸਮਾਂ ਬਖਸ਼ਣ ਹੋਈਆਂ ਭੁੱਲਾਂ ਦੀ ਖਿਮਾ। ਸਾਰੀ ਸੰਗਤ ਗੱਜ ਕੇ ਆਖੋ, ਨਾਨਕ ਨਾਮ ਤੇਰੇ ਭਾਣੇ, ਨਾਨਕ ਨਾਮ ਤੇਰੇ ਭਾਣੇ।